18ਵੇਂ ਗੁਰੂ ਹਿਰਨਾਂ ਦੇ ਸ਼ਿਕਾਰੀ ਦੀ ਕਥਾ ਤੋਟਕ ਛੰਦ ਕਰ ਮੱਜਣ ਕੋ ਬਿੰਦ ਰਾਏ ਗੁਣ ਗੁਣੰ ਉੱਠ ਜਾਤ ਭਏ ਬਣ ਮੰਦੰ ਮੁਣੰ ਜੈ ਸਾਲ ਤਮਾਲ ਮਢਾਲ ਲਸੈ ਰਤ ਸੂਰਜ ਕੇ ਪਗ ਬਾਜ ਫਸੈ ਕਰ ਮੱਜਣ ਗੋਬਿੰਦ ਗਾਏ ਗੁਣੰ।
ਸੁਬਾਹ ਮੱਜਣ ਕਰਕੇ ਦੂਜੇ ਦਿਨ ਇਸ਼ਨਾਨ ਕਰਕੇ ਦੱਤ ਮੁਨੀ ਜੰਗਲ ਵੱਲ ਨੂੰ
ਉੱਠ ਜਾਤ ਭਏ ਬਣ ਮੰਦੰ ਮੁਣੰ,
ਹਾਂ ਜੰਗਲ ਵੱਲ ਨੂੰ ਚਲਿਆ ਗਿਆ। ਰਸਤਾ ਸੀ ਅੱਗੇ ਜਾਣਾ ਹੋਊ, ਜੰਗਲ ਹੋਊਗਾ ਅੱਗੇ।
ਜੈ ਸਾਲ ਤਮਾਲ
ਕਾਫੀ ਉੱਥੇ ਕਾਫੀ ਸੰਘਣਾ ਜੰਗਲ ਆ ਗਿਆ, ਅੱਗੇ ਜਾ ਕੇ ਵੱਡੇ ਵੱਡੇ ਸਾਲ ਦੇ ਪੇੜ ਆ ਗਏ। ਇੱਕ ਤੇਜ਼ ਪੱਤਰ ਦਾ ਪੇੜ ਹੁੰਦਾ ਉਹ, ਜਿਹਦੇ 'ਤੇ ਆਹ ਆਪਣੀ ਪਾਉਂਦੇ ਆ ਨਾ ਚੌਲਾਂ ਦੇ ਵਿੱਚ ਪੱਤੇ, ਤੇਜ਼ ਪੱਤਰ, ਉਹ ਪੇੜ ਉਹਨੂੰ ਮਡਾਲ ਕਹਿੰਦੇ ਨੇ। ਕਈ ਪੇੜਾਂ ਨੂੰ ਮਡਾਲ ਕਹਿ ਦਿੰਦੇ ਨੇ ਇਹ ਨਾ। ਸਾਲ
ਜੈ ਸਾਲ ਤਮਾਲ
ਤਮਾਲ ਮਡਾਲ ਨਹੀਂ ਤਮਾਲ ਮਡਾਲ ਕਹਿੰਦੇ ਨੇ ਮਖਿਆਲ ਨੂੰ, ਸ਼ਹਿਦ ਨੂੰ, ਛੱਤੇ ਨੂੰ ਮਡਾਲ ਛੱਤੇ ਨੂੰ ਕਹਿੰਦੇ ਨੇ। ਤਮਾਲ ਤਮਾਲ ਤੰਬਾਕੂ ਦੇ ਪੇੜ ਨੂੰ ਵੀ ਕਹਿ ਦਿੰਦੇ ਨੇ, ਪਰ ਜਿੱਥੇ ਬੜੇ ਪੇੜ ਹੋਣ ਉੱਥੇ ਤੰਬਾਕੂ ਦਾ ਪੇੜ ਨਹੀਂ ਹੋ ਸਕਦਾ, ਉਹ ਤਾਂ ਘਾਹ ਫੂਸੇ ਹੈ। ਸਾਲ ਦੇ ਪੇੜਾਂ 'ਚੋਂ ਪੇੜ ਨਹੀਂ ਹੋ ਸਕਦਾ। ਉੱਤੇ ਪਹਾੜਾਂ ਦੇ ਵਿੱਚ ਜੰਗਲਾਂ ਦੇ ਵਿੱਚ ਉਹ ਪੇੜ ਤੇਜ਼ ਪੱਤਰ ਦੇ ਪੇੜ ਹੁੰਦੇ ਨੇ, ਜਿੱਥੇ ਸਾਲ ਦੇ ਪੇੜ ਹੋਣ ਉਹ
ਮਡਾਲ ਲਸੈ,
ਉਹਦੇ ਵਿੱਚ ਸ਼ਾਇਦ ਦੀਆਂ ਮੱਖੀਆਂ ਦੇ ਚਮਕਦੇ ਨੇ, ਮੱਖੀਆਂ ਚਮਕਦੀਆਂ ਨੇ, ਜਿਹੜੇ ਸ਼ਹਿਦ ਦੇ ਛੱਤੇ ਲੱਗੇ ਹੋਏ ਨੇ ਉਹ ਚਮਕਦੇ ਨੇ।
ਰਥ ਸੂਰਜ ਕੇ ਪਗ ਬਾਜ ਫਸੈ,
ਉਹ ਜਿਹੜਾ ਸੂਰਜ ਦਾ ਰਥ ਹੈ ਨਾ, ਉਹ ਜਿਹੜੇ ਉਹਦੇ ਘੋੜੇ ਨੇ, ਇਹ ਕਿਰਨਾਂ ਨੂੰ ਸੂਰਜ ਦੇ ਰਥ ਦੇ ਘੋੜੇ ਕਹਿੰਦੇ ਨੇ। ਕਿਰਨਾਂ ਹੀ ਭੱਜਦੀਆਂ ਨੇ ਨਾ ਮੂਹਰੇ ਮੂਹਰੇ ਸੂਰਜ ਦੇ, ਅਸਲ ਸੂਰਜ ਦੇ ਘੋੜੇ ਕੋਈ ਨਹੀਂ, ਕਿਰਨਾਂ ਹੀ ਘੋੜੇ ਨੇ। ਇਹ ਹੁਣ ਜੋ ਘੋੜੇ ਨੇ ਸਾਨੂੰ ਕਹੇ ਹੋਏ, ਉਹ ਇਹਦੇ ਵਿੱਚ ਗੱਲ ਦੱਸੀ ਜਾਣੀ ਹੈ, ਉਹ ਸ਼ੰਕਾ ਵੀ ਦੂਰ ਕਰੀ ਜਾਣੀ ਹੈ। ਉਹਦੇ 'ਚ ਫਸ ਕੇ ਰਹਿ ਗਈਆਂ ਕਿਰਨਾਂ, ਮਤਲਬ ਹੈ ਰੋਸ਼ਨੀ ਥੱਲੇ ਨਹੀਂ ਆਉਂਦੀ। ਇੰਨਾ ਸੰਘਲਾ ਜਾਣਾ ਹੈਗਾ, ਜਿਹੜਾ ਰਥ ਦੇ ਘੋੜੇ ਨੇ ਨਾ ਉਹਦੇ ਬਾਜ, ਉਹ ਵਿੱਚੇ ਫਸ ਗਏ, ਉੱਤੇ ਹੀ ਫਸ ਗਏ, ਟਾਹਣੀਆਂ ਟੂਹਣੀਆਂ ਪੱਤਿਆਂ 'ਚ ਫਸ ਕੇ ਰਹਿ ਗਏ, ਮਤਲਬ ਹੈ ਸੂਰਜ ਦੀ ਰੋਸ਼ਨੀ ਥੱਲੇ ਨਹੀਂ ਆ ਰਹੀ। ਹੁਣ ਜਿਹੜੇ ਸੂਰਜ ਦੇ ਘੋੜੇ ਕਹੇ ਨੇ ਇਹਨਾਂ ਨੇ, ਉਹ ਦੱਸਿਆ ਨੇ ਇਹੀ ਘੋੜੇ ਨੇ, ਉਹ ਸਮਝ ਨਹੀਂ ਕਿਰਨਾ ਹੀ ਉਹਦੇ ਘੋੜੇ ਨੇ। ਹੋਰ ਕਿਹੜੇ ਸੂਰਜ ਦਾ ਕਿਹੜਾ ਘੋੜਾ, ਹੁਣ ਤਾਂ ਸੂਰਜ ਦੇਖ ਲਿਆ ਲੋਕਾਂ ਨੇ, ਸਾਇੰਸਦਾਨਾਂ ਨੇ ਸਾਰੀਆਂ ਫੋਟੋਆਂ ਖਿੱਚ ਲਈਆਂ ਨੇੜੇ ਕਾਫੀ ਦੂਰ ਤੋਂ। ਹਾਂਜੀ, ਉਹ ਫਸ ਗਏ ਘੋੜੇ, ਮੈਂ ਕਿਰਨਾ ਉੱਤੇ ਹੀ ਫਸ ਗਈਆਂ, ਥੱਲੇ ਰੋਸ਼ਨੀ ਨਹੀਂ ਆ ਰਹੀ। ਹਾਂ ਹਾਂ
ਹਾਂ ਲੋਕ ਤਾਂ ਇੱਕ ਤਾਲ ਮਹਾ,
ਉੱਥੇ ਵਿੱਚ ਜੰਗਲ ਦੇ ਕੋਈ ਛੱਪੜ ਸੀ, ਤਾਲ ਸੀ, ਪਾਣੀ ਹੋਊਗਾ, ਨੀਵੀਂ ਜਗ੍ਹਾ ਹੋਊ, ਪਹਾੜਾਂ 'ਚ ਹੁੰਦੀ ਹੈ ਨੀਵੀਂ ਜਗ੍ਹਾ ਹੋਊ, ਉੱਥੇ ਪਾਣੀ ਖੜ ਗਿਆ ਹੋਊ। ਨੀਮ ਪਹਾੜ ਜਿਹੜੀਆਂ ਹੁੰਦੇ ਆ, ਨੀਮ ਪਹਾੜੀ ਇਲਾਕਾ, ਉਹ ਇਹੋ ਜਿਹਾ ਕੋਈ ਜਗ੍ਹਾ ਹੋ ਸਕਦੀ ਹੈ, ਹੋਵੇ, ਉੱਥੇ ਤਾਲ ਸੀ ਪਾਣੀ ਦਾ, ਹਾਂ ਛੱਪੜ ਪਾਣੀ, ਉਹ ਤਾਲ ਕਿਹੜਾ ਗਾਹੋਂ ਉੱਥੇ ਪੱਕਾ ਬਣਾਇਆ ਸੀ ਕਿਸੇ ਨੇ, ਉੱਥੇ ਕਿਹੜਾ ਕੋਈ ਆਬਾਦੀ ਸੀ, ਤਾਂ ਜੰਗਲ ਸੀ। ਹੁਣ ਜਿਹੜਾ ਤਾਲ ਹੁੰਦਾ ਉੱਥੇ ਜਾਨਵਰ ਜੰਗਲੀ ਪਾਣੀ ਪੀਣ ਨੂੰ ਆਉਂਦੇ ਨੇ, ਉਸ ਜਗ੍ਹਾ ਆ ਤਾਂ ਚੱਲਣ ਵਾਲੀ ਜਗ੍ਹਾ 'ਤੇ ਜਿੱਥੇ ਘਾਹ ਫੂਸ ਹੋਵੇ, ਜੰਗਲ 'ਚ ਘਾਹ ਫੂਸ ਤਾਂ ਸਾਰੇ ਹੀ ਹੁੰਦਾ, ਜਾਂ ਫਿਰ ਪਾਣੀ ਵਾਲੀ ਜਗ੍ਹਾ 'ਤੇ ਸ਼ਿਕਾਰ ਜਿਹੜਾ ਜਾਨਵਰ ਹੈ ਇਹ ਆਦਮੀ ਉੱਥੇ ਬਹਿੰਦਾ। ਸ਼ੇਰ ਵੀ ਤੁਸੀਂ ਦੇਖਿਆ ਉਹਨਾਂ ਨੇ ਪਾਣੀ 'ਤੇ ਬਹਿੰਦੇ ਨੇ ਜਾ ਕੇ, ਜਾਂ ਪਾਣੀ ਪੀਣ ਆਉਂਦੇ ਨੇ ਜਾਨਵਰ, ਜਦ ਉਹ ਹਮਲਾ ਕਰਦੇ ਨੇ ਉੱਥੇ, ਜਾਂ ਜਿੱਥੇ ਚੁੱਗਦੇ ਹੁਣ ਭੋਲ ਉੱਥੇ ਲੁੱਕ ਕੇ ਬਹਿ ਜਾਂਦੇ ਨੇ, ਉਹ ਚੁੱਗਦੇ ਰਹਿੰਦੇ ਨੇ, ਉਹ ਲੁਕੇ ਰਹਿੰਦੇ ਨੇ, ਫਿਰ ਹਮਲਾ ਕਰਦੇ ਨੇ, ਇਵੇਂ ਸ਼ਿਕਾਰੀ ਕਰਦੇ ਨੇ। ਉੱਥੇ ਇੱਕ ਸ਼ਿਕਾਰੀ ਵੀ ਪੱਤਿਆਂ 'ਚ ਲੁਕਿਆ ਬੈਠਾ ਸੀ।
ਰਿਖ ਜਾਤ ਭਏ ਤਹਿ ਜੋਗ ਜਹਾਂ,
ਜਿੱਥੇ ਇਹ ਰਿਖੀ ਜਾ ਕੇ ਉਹ ਤਾਲ ਦੇਖਿਆ ਇਹਨਾਂ ਨੇ, ਇਹਨਾਂ ਨੇ ਤਾਲ ਹੁਣ ਜਾ ਕੇ ਰਾਹ ਦੇ ਵਿੱਚ ਪਾਣੀ ਪੂਣੀ ਤਾਂ ਇਹੋ ਜਿਹਾ ਹੀ ਹੁੰਦਾ, ਉਦੋਂ ਇਹ ਪਾਣੀ ਦੇ ਕਿਨਾਰੇ ਰੁਕ ਗਏ ਵੀ ਇੱਥੇ ਪਾਣੀ ਪੂਣੀ ਪੀ ਲੈਂਦੇ ਹਾਂ, ਬਈ ਹੱਥ ਮੂੰਹ ਧੋ ਲੈਂਦੇ ਹਾਂ, ਕੁਛ ਇੱਥੇ ਆਪਣਾ ਪਾਠ ਪੂਜਾ ਕਰ ਲਾਂਗੇ ਥੋੜ੍ਹੀ ਦੇਰ ਵਾਸਤੇ, ਨਾਲੇ ਸਾਹ ਲੈ ਲਾਂਗੇ। ਜੇ ਉਹਨਾਂ ਨੇ ਅੱਧਾ ਘੰਟਾ ਘੰਟਾ ਆਰਾਮ ਵੀ ਕਰਨਾ ਤਾਂ ਉੱਥੇ ਵੀ ਯੋਗ ਸਾਧਨ ਨਹੀਂ ਕਰਨੀ ਹੁੰਦੀ, ਗੱਲਾਂ ਨਹੀਂ ਕਰਨੀਆਂ ਹੁੰਦੀਆਂ। ਇਹ ਕੰਮ ਸਾਧੂਆਂ ਦੇ ਇਹੋ ਜਿਹੇ ਕੰਮ ਹੁੰਦੇ ਨੇ, ਕਿਉਂ ਵਿਹਲੇ ਤਾਂ ਫਿਰ ਮਾਇਆ ਦੀਆਂ ਗੱਲਾਂ ਕਰਨਗੇ, ਮਾਇਆ 'ਚ ਨਹੀਂ ਜਾਣ ਦੇਣਾ। ਜਾਂ ਬਾਣੀ ਪੜ੍ਹੋ ਜਾਂ ਕੰਮ ਕਰੋ, ਜਾਂ ਤਾਂ ਕੰਮ ਲੱਗੇ ਨੇ, ਤੁਰਦੇ ਜਾਂਦੇ ਤਾਂ ਕੰਮੇ ਲੱਗੇ ਹੋਏ ਨੇ। ਜੇ ਇਕੱਠੇ ਬਹਿ ਜਾਣਗੇ ਫਿਰ ਗੱਲਾਂ ਕਰਨ ਲੱਗ ਜਾਣਗੇ, ਤਾਂ ਕਿ ਗੱਲਾਂ ਨਾ ਕਰਨ, ਚੁੱਪ ਕਰਕੇ ਸਮਾਧੀ ਲਾ ਕੇ ਬੈਠੋ ਬਈ। ਮਨ ਜਿਹੜਾ ਹੈਗਾ ਇਕਾਗਰ ਕਰੋ। ਹੁਣ ਉੱਥੇ ਉਹਨਾਂ ਨੇ ਜਲ ਪਾਣੀ ਪੂਣੀ ਪੀ ਕੇ ਪੀਣ ਵਾਸਤੇ ਰੁਕ ਗਏ। ਹਾਂ,
ਤਾਂ ਪੱਤਰਨ ਮੱਧ ਲਹਿਓ ਮਿਰਗਾ,
ਪੱਤਿਆਂ ਦੇ ਵਿੱਚ ਲੁਕਿਆ ਹੋਇਆ ਇੱਕ ਸ਼ਿਕਾਰੀ ਮਿਰਗ ਦਾ ਬੈਠਾ ਸੀ, ਮਿਰਗ ਨੂੰ ਮਾਰਨ ਵਾਸਤੇ। ਉਹ ਸ਼ਿਕਾਰੀ ਵੀ ਉੱਥੇ ਤਾਂ ਬੈਠਾ ਸੀ, ਉਹਨੂੰ ਪਤਾ ਪਾਣੀ ਪੂਣ ਜਾਨਵਰ ਆਉਂਦੇ ਹੋਣੇ ਨੇ, ਰੋਜ਼ ਸ਼ਿਕਾਰ ਖੇਡਦਾ ਹੀ ਹੋਣਾ। ਉਹ ਆਪਣਾ ਤੀਰ ਕਮਾਨ ਲੈ ਕੇ ਉੱਥੇ ਲੁਕਿਆ ਬੈਠਾ ਸੀ। ਹਾਂਜੀ,
ਤਨ ਸੋਭਤ ਕੰਚਨ ਸ਼ੁੱਧ ਪ੍ਰਭਾ,
ਐਸਾ ਉਹਦਾ ਸਰੀਰ ਸੀ ਕੰਚਨ ਵਰਗਾ, ਜਿਵੇਂ ਕਿਸੇ ਤਪੀਸਰ ਦਾ ਸਰੀਰ ਹੁੰਦਾ। ਕੰਚਨ ਤਾਂ ਕਿਹਾ, ਉਹ ਤਪ ਕਰ, ਦੇਖੋ ਜਿਹੜਾ ਇਹ ਹੈ ਨਾ ਕਿਸੇ ਜਾਨਵਰ ਨੂੰ ਮਾਰਨਾ, ਝਟਕਾ ਕਰਨਾ ਹਰੇਕ ਆਦਮੀ ਦਾ ਕੰਮ ਨਹੀਂ ਹੈ। ਝਟਕਾ ਦਾ ਕਰਦੇ ਦੇਖ ਕੋਲ ਖੜ੍ਹੇ ਵੀ ਨਹੀਂ ਹੋ ਸਕਦੇ ਮਾੜੇ ਦਿਲ ਵਾਲੇ, ਬੜੇ ਦਲੇਰ ਆਦਮੀ ਦਾ ਕੰਮ ਹੈ ਇਹ, ਨਿਰਭੈ ਆਦਮੀ ਦਾ ਕੰਮ ਹੈ। ਜਿਹੜਾ ਮਾਰ ਸਕਦਾ ਉਹ ਮਰ ਵੀ ਸਕਦਾ, ਆਪ ਮਰਨ ਦੀ ਵੀ ਪਰਵਾਹ ਨਹੀਂ ਕਰਦਾ ਹੁੰਦਾ। ਜਿਹੜੇ ਜੰਗ 'ਚ ਜਾਂਦਾ ਮਾਰਨ, ਉਹ ਜੇ ਮਰਨ ਦੀ ਪਰਵਾਹ ਕਰੂ, ਜੰਗ 'ਚ ਲੜਨੇ ਨਹੀਂ ਜਾਂਦਾ, ਲੜਨ ਕਾਸ ਨੂੰ ਜਾਊਗਾ। ਜਿਹੜਾ ਮਾਰ ਨਹੀਂ ਸਕਦਾ ਉਹ ਮਰ ਵੀ ਨਹੀਂ ਸਕਦਾ, ਕਾਇਰ ਹੁੰਦਾ। ਸਾਡੀ ਤਾਂ ਪੜ੍ਹਾਈ ਹੋਈ ਹੈ ਇਹ ਧਰਮ, ਇਸ ਕਰਕੇ ਇੱਥੇ ਸ਼ਿਕਾਰ ਖੇਡਦੇ ਰਹੇ ਨੇ ਗੁਰੂ। ਨਿਰਭੈ ਕਰਨ ਵਾਸਤੇ ਮੌਤ ਕੋਈ ਚੀਜ਼ ਹੀ ਨਹੀਂ ਹੈ, ਦੱਸਣ ਵਾਸਤੇ ਤਾਂ ਚੋਲਾ ਬਦਲੀਏ, ਕੱਪੜਾ ਬਦਲੀਏ। ਜਿਹੜੇ ਲੋਕ ਮਾਂਸ ਨਹੀਂ ਖਾਂਦੇ ਉਹ ਇੰਨੇ ਕਮਜ਼ੋਰ ਦਿਲ ਵਾਲੇ ਨੇ, ਉਹਨਾਂ ਦੇ ਧਰਮ 'ਚ ਮਰਨ ਕਬੂਲ ਵਾਲੀ ਗੱਲ ਨਹੀਂ। ਸਾਡੇ ਧਰਮ ਸ਼ੁਰੂ ਇੱਥੋਂ ਹੁੰਦਾ ਪਹਿਲਾਂ ਮਰਨ ਕਬੂਲ, ਜਾਂ ਮਰਨੇ ਕਬੂਲ ਕਰ ਲਿਆ ਉਹ ਦੁਨੀਆਂ ਨੂੰ ਮਾਰ ਵੀ ਸਕਦਾ। ਫਿਰ ਉਹਦੇ ਖਾਤਰ ਮਰਨਾ ਚੋਲਾ ਛੱਡਣਾ, ਕਿਸੇ ਨੂੰ ਮਾਰਨਾ ਵੀ ਚੋਲਾ ਛੱਡਣਾ। ਜੇ 84 ਲੱਖ ਜੂਨ ਇੱਕ ਕੈਦ ਹੈ ਤਾਂ ਇੱਕ ਆਦਮੀ ਨੂੰ ਕੈਦ ਦੇ ਵਿੱਚੋਂ ਕੋਠੜੀ 'ਚੋਂ ਰਿਹਾ ਕਰ ਦੇਣਾ ਪੁੰਨਾ ਕੁ ਪਾਪ ਹੈ? ਨਾਲੇ ਤਾਂ ਕਹਿੰਦੇ ਹੋ ਵੀ ਇਹ ਬੰਨਣ 'ਚ ਪਾਇਆ ਹੋਇਆ, ਕੈਦ 'ਚ ਪਾਇਆ ਹੋਇਆ ਜੀਵ। ਜੇ ਉਹਨੂੰ ਕੋਈ ਰਿਹਾ ਕਰ ਦੇਵੇ ਕੋਠੜੀ 'ਚੋਂ, ਜੇਲ 'ਚੋਂ ਛੱਡ ਦੇਵੇ, ਪੁੰਨਾ ਕੁ ਪਾਪ ਹੈ? ਇਹ ਸਿਰਫ ਦ੍ਰਿਸ਼ਟੀ ਹੈ ਸੋਚਣ ਦੀ ਆਦਮੀ ਦੀ। ਉਨਾ ਚਿਰ ਜਿੰਨਾ ਚਿਰ ਉਹਦਾ ਸਰੀਰ ਨਾਲ ਮੋਹ ਹੈ ਉਨਾ ਚਿਰ ਤਾਂ ਉਹ ਬੁਰਾ ਮੰਦਾ, ਛੁੱਟੇ ਦੇ ਬਾਅਦ ਉਹਦਾ ਪਤਾ ਕੋਈ ਨਹੀਂ, ਛੁੱਟੇ ਦੇ ਬਾਅਦ ਉਹ ਸ਼ੁਕਰ ਬਣਾਉਂਦਾ। ਯਾਨੀ ਛੁੱਟੇ ਦੇ ਬਾਅਦ ਉਹਦੀ ਆਤਮਾ ਕੀ ਫੀਲ ਕਰਦੀ ਹੈ, ਸਵਾਲ ਇਹ ਹੈ। ਸਰੀਰ ਛੱਡਣ ਤੋਂ ਬਾਅਦ ਆਤਮਾ ਕੀ ਫੀਲ ਕਰਦੀ ਹੈ ਉਹ ਅਸਲੀ ਰਿਜ਼ਲਟ ਹੈ। ਇਉਂ ਤਾਂ ਫਿਰ ਪਰਮੇਸ਼ਰ ਦੇ ਹੁਕਮ ਨਾਲ ਜੀਵਨ ਮਰਨਾ, ਪਰਮੇਸ਼ਰ ਨੂੰ ਤਾਂ ਫਿਰ ਕੋਈ ਅਪਰਾਧੀ ਜ਼ਿਆਦਾ ਹੈ ਹੀ ਨਹੀਂ। ਸਾਰਿਆਂ ਨੂੰ ਮਾਰਨ ਵਾਲਾ, ਪੈਦਾ ਕਰਨਾ ਤਾਂ ਚਲੋ ਚੰਗੀ ਗੱਲ ਹੈ, ਪੈਦਾ ਕਰਨਾ ਵੀ ਚੰਗੀ ਗੱਲ ਨਹੀਂ ਹੈ। ਕਿਸੇ ਨੂੰ ਜੇਲ੍ਹ ਦਾ ਹੁਕਮ ਸੁਣਾਉਣਾ ਕੋਈ ਚੰਗੀ ਗੱਲ ਹੈ? ਜਿਹੜਾ ਜੱਜ ਕਿਸੇ ਨੂੰ ਜੇਲ੍ਹ ਦਾ ਹੁਕਮ ਦਿੰਦਾ ਹੈ, ਕੈਦੀ ਨੂੰ ਤਾਂ ਚੰਗਾ ਨਹੀਂ ਲੱਗਦਾ। ਕੈਦੀ ਨੂੰ ਪੁੱਛ ਕੇ ਦੇਖੋ ਨਾ, ਜਿਹਨੂੰ ਕੈਦ ਹੁੰਦੀ ਹੈ 5 ਸਾਲ ਦੀ 7 ਸਾਲ ਦੀ, ਵੀ ਉਹਨੂੰ ਉਹ ਜੱਜ ਚੰਗਾ ਲੱਗਦਾ ਜਾਂ ਮਾੜਾ ਲੱਗਦਾ, ਉਹ ਤਾਂ ਉਹਨੂੰ ਪੁੱਛੋ, ਉਹਨੂੰ ਚੰਗਾ ਕਿਵੇਂ ਲੱਗੂਗਾ? ਅਪਰਾਧੀ ਨੂੰ ਤਾਂ ਮੈਂ ਅਪਰਾਧ ਕਰਦਾ ਰਹਾਂ, ਨਾ ਪੁਲਿਸ ਹੋਵੇ ਨਾ ਮੈਨੂੰ ਕੋਈ ਅਫਸਰ ਹੋਵੇ ਕੈਦ ਕਰਨ ਵਾਲਾ, ਪੁੱਛਣ ਵਾਲਾ ਹੋਵੇ ਹੀ ਨਾ ਮੈਨੂੰ, ਉਹਨੂੰ ਤਾਂ ਇਹ ਲੱਗਦਾ ਡਾਕੂੰਦਾ ਮੈਂ ਡੋਰ ਡਾਕ ਕੇ ਮਾਰਾਂ, ਮੈਨੂੰ ਪੁੱਛਣ ਵਾਲਾ ਫੜਨ ਵਾਲਾ ਕੋਈ ਹੋਵੇ ਹੀ ਨਾ, ਉਹਨੂੰ ਤਾਂ ਇਹ ਚੰਗਾ ਲੱਗਦਾ। ਪਰ ਇਹਦੇ ਨਾਲ ਸਮਾਜ ਨਹੀਂ ਚੱਲਦਾ। ਇਸ ਕਰਕੇ ਪੈਦਾ ਕਰਨ ਵਾਲਾ ਵੀ ਇੱਕ ਜੱਜ ਦੀ ਨਿਆਈ ਹੈ ਜਿਹੜਾ ਸਜ਼ਾ ਕਰਦਾ, ਪਾਲਣਾ ਪਾਲਣਾ ਕਰਨ ਵਾਲੇ ਨੂੰ ਅਸੀਂ ਚੰਗਾ ਵਿਚਾਲੇ ਨੂੰ ਮੰਨ ਸਕਦੇ ਹਾਂ, ਪਾਲਣਾ ਕਰਨ ਵਾਲੇ ਨੂੰ ਅਸੀਂ ਕਹਿ ਸਕਦੇ ਹਾਂ ਪਾਲਣਾ ਕਰਨਾ ਚੰਗੀ ਗੱਲ ਹੈ। ਪਾਲਣਾ ਕਰਨ ਵੇਲੇ ਅਸੀਂ ਕੋਈ ਕਿਸੇ ਨੂੰ ਰੋਟੀ ਖਿਲਾਉਂਦਾ, ਪਾਣੀ ਪਿਲਾਉਂਦਾ, ਕੋਈ ਕਿਸੇ ਨੂੰ ਪਾਲਦਾ, ਉਹ ਉਹਨੂੰ ਧੰਨਵਾਦ ਕਰਦਾ ਅਤੇ ਚੰਗਾ ਸਮਝਦਾ, ਅਤੇ ਮਾਰਨ ਵਾਲੇ ਨੂੰ ਵੀ ਨਹੀਂ ਚੰਗਾ ਸਮਝਦਾ। ਅਤੇ ਪੈਦਾ ਕਰਨ ਵਾਲਾ ਔਰ ਮਾਰਨ ਵਾਲਾ ਤਾਂ ਫਿਰ ਉਹ ਹੈ। ਉਹੀ ਹੈ ਨਾ, ਅਤੇ ਫਿਰ ਉਹ ਵੀ ਮਾੜਾ ਹੀ ਹੋਇਆ। ਫਿਰ ਅਸਲ 'ਚ ਉਹ ਨਾ ਪੈਦਾ ਕਰਦਾ ਨਾ ਮਾਰਦਾ। ਪ੍ਰੈਕਟੀਕਲ ਸੰਸਾਰ ਦੇ ਉੱਤੇ ਇਹ ਗੱਲ 'ਤੇ ਵਿਸ਼ਵਾਸ ਨਹੀਂ ਕੋਈ ਕਰ ਰਿਹਾ ਵੀ ਪੈਦਾ ਕਰਦਾ ਮਾਰਦਾ ਹੋਇਆ। ਜਵਾਨੀ ਅਸੀਂ ਕਹੀ ਜਾਂਦੇ ਹਾਂ ਕਿਉਂ ਪੈਦਾ ਜੀਵਾਂ ਤੋਂ ਪੈਦਾ ਹੁੰਦੇ ਨੇ, ਮਾਸੋਂ ਹੀ ਮਾਸ ਉਪਜਾ, ਮਾਸੋਂ ਸਭੇ ਸਾਗ। ਕਿਤੇ ਪਰਮੇਸ਼ਰ ਆਦਮੀ ਬਣਾਉਂਦਾ ਦੇਖਿਆ ਕਿਤੇ ਕਿਸੇ ਨੇ ਵੀ ਆਦਮੀ ਬਣਾ ਕੇ ਵਿੱਚ ਜੀਵ ਪਾ ਕੇ ਛੱਡ ਦਿੰਦਾ ਕਿਤੋਂ? ਕਿੱਥੇ ਕਿੱਥੇ ਬਣਾਉਂਦੇ ਦੱਸੋ, ਕਿੱਥੇ ਬਣਾਉਂਦਾ? ਨਹੀਂ ਬਣਾਉਂਦਾ। ਇਸ ਕਰਕੇ ਲੋਕ ਅੰਦਰੋਂ ਨਹੀਂ ਮੰਨਦੇ ਹੈਗੇ ਗੁਰਮਤ ਨੂੰ, ਉੱਤੋਂ ਉੱਤੋਂ ਕਹੀ ਜਾਂਦੇ ਨੇ, ਪ੍ਰਚਲਿਤ ਹੈ ਗੱਲ ਕਹੀ ਜਾਂਦੇ ਨੇ, ਅੰਦਰੋਂ ਤਾਂ ਮੰਨਦੇ ਨਹੀਂ। ਜੇ ਇਹਨਾਂ ਮੰਨਦੇ ਹੋਣ ਤਾਂ ਜਿਹੜੇ ਔਲਾਦ ਜਿਹਨਾਂ ਦੇ ਹੁੰਦੀ ਨਹੀਂ ਉਹ ਕਿਉਂ ਭੱਜੇ ਫਿਰਨ ਸਾਧਾ ਸੰਤਾਂ ਕੋਲ ਸਾਡੇ ਔਲਾਦ ਹੋ ਜਾਵੇ? ਜੋ ਮੰਨ ਲੈਣ ਵੀ ਇਹ ਤਾਂ ਪਰਮੇਸ਼ਰ ਦਾ ਕੰਮ ਹੈ ਅਤੇ ਫਿਰ ਸਾਧਾ ਸੰਤਾਂ ਕੋਲ ਕਿਉਂ ਤੁਰੇ ਫਿਰ? ਉਹਨਾਂ ਲੋਕਾਂ ਨੇ ਤਾਂ ਮਾਤਾ ਗੰਗਾ ਨੂੰ ਬਾਬੇ ਬੁੱਢੇ ਕੋਲ ਭੇਜਤਾ ਔਲਾਦ ਖਾਤਰ, ਉਹਨਾਂ ਨੇ ਭੇਜਿਆ ਜਿਹੜੇ ਉਹ ਮੰਨਦੇ ਨੇ। ਗੁਰੂ ਘਰ ਤਾਂ ਮੰਨਦਾ ਨਹੀਂ ਇਸ ਗੱਲ ਨੂੰ, ਉਹ ਬਿਲਕੁਲ ਧਰਮੇ ਨਹੀਂ ਹੈ। ਉਹਨੂੰ ਧਰਮ ਉਹ ਤੋਂ ਉਹ ਸਾਰੇ ਹੀ ਧਰਮ ਦੁਨੀਆਂ ਦੇ ਇਹੀ ਮੰਨਦੇ ਨੇ, ਉੱਤੋਂ ਉੱਤੋਂ ਮੂੰਹ 'ਚ ਕਹਿੰਦੇ ਨੇ, ਜਿਨ ਮਨ ਹੋਰ ਮੁੱਖ ਹੋਰ, ਸਿਕਾਡੇ ਸਾਰੇ ਕੱਚੇ ਧਰਮ ਨੇ, ਕੱਚੀਆਂ ਗੱਲਾਂ ਨੇ ਉਹਨਾਂ ਦੀ। ਇਹ ਪੱਕੀ ਬਾਣੀ ਹੈ, ਉਹਨਾਂ ਦੇ ਗ੍ਰੰਥ ਸਭ ਕੱਚੀ ਬਾਣੀ ਹੈ, ਉਹਨਾਂ ਦੀ ਇਹ ਬਾਣੀ ਪੱਕੀ ਹੈ। ਇਹ ਅਲੱਗ ਖੜੀ ਹੈ ਗੁਰਮਤ, ਸਾਰੇ ਹੀ ਮਤਾਂ ਤੋਂ ਅਲੱਗ ਖੜੀ ਹੈ। ਪੁੰਨ ਪਾਪ ਨੂੰ ਦੁਨੀਆਂ ਦੇ ਸਾਰੇ ਹੀ ਮਤ ਮੰਨਦੇ ਨੇ, ਇਸਲਾਮ ਵੀ ਮੰਨਦਾ, ਈਸਾਈ ਵੀ ਮੰਨਦੇ ਨੇ, ਹਿੰਦੂ ਵੀ ਮੰਨਦੇ ਨੇ, ਬੋਧੀ ਵੀ ਮੰਨਦੇ ਨੇ, ਅਤੇ ਮਾਰਨ ਨੂੰ ਪਾਪ ਮੰਨਦੇ ਨੇ, ਪੈਦਾ ਕਰਨ ਨੂੰ ਉਹ ਕੁਛ ਵੀ ਨਹੀਂ ਮੰਨਦੇ, ਪਾਲਣਾ ਕਰਨ ਨੂੰ ਪੁੰਨ ਮੰਨਦੇ ਨੇ। ਪਾਲਣਾ ਕਰਨ ਨੂੰ ਪੁੰਨ ਮੰਨਦੇ ਨੇ, ਮਾਰਨ ਨੂੰ ਪਾਪ ਮੰਨਦੇ ਨੇ। ਜਦ ਕਿ ਗੁਰਮਤ ਦੇ ਵਿੱਚ ਪੁੰਨ ਪਾਪ ਕੋਈ ਚੀਜ਼ ਹੈ ਨਹੀਂ, ਕਹਿੰਦੇ ਪਾਪ ਪੁੰਨ ਹਮਰੇ ਬਸ ਨਾ ਹੀ, ਦੋ ਗੱਲਾਂ ਨਹੀਂ ਨਾ ਹੋ ਸਕਦੀਆਂ। ਜਾਂ ਤਾਂ ਕਹੋ ਅਸੀਂ ਕਰਦੇ ਹਾਂ, ਫਿਰ ਪਰਮੇਸ਼ਰ ਨੂੰ ਉਹਦੀ ਕੋਈ ਚੀਜ਼ ਹੈ ਉਹ ਨਹੀਂ, ਫਿਰ ਇਹ ਮੰਨਣਾ ਪਊ। ਇਸ ਕਰਕੇ ਕੁਛ ਲੋਕ ਕਹਿੰਦੇ ਨੇ ਪਰਮੇਸ਼ਰ ਨੂੰ ਉਹਦੀ ਕੋਈ ਚੀਜ਼ ਨਹੀਂ, ਕਿਉਂਕਿ ਧਾਰਮਿਕ ਆਦਮੀਆਂ ਦੇ ਬਿਆਨ ਵਿੱਚ ਵਿਰੋਧਾਭਾਸ ਹੈ। ਧਾਰਮ ਜਿੰਨੇ ਦੁਨੀਆਂ ਦੇ ਨੇ ਮੂੰਹ 'ਚ ਕੁਛ ਹੋਰ ਹੈ, ਪ੍ਰੈਕਟੀਕਲ ਕੁਛ ਹੋਰ ਹੈ। ਉਹ ਜਿਹੜੇ ਦੂਏ ਨੇ ਉਹ ਕਹਿੰਦੇ ਨੇ ਇਹ ਬਕਵਾਸ ਕਰਦੇ ਨੇ, ਇਹ ਧਰਮ ਨੂੰ ਦੀ ਰੱਬ ਨੂੰ ਦੀ ਕੋਈ ਚੀਜ਼ ਹੋਈ ਨਹੀਂ। ਇੱਕ ਪਾਸੇ ਤੁਸੀਂ ਕਹਿੰਦੇ ਵੀ ਰੱਬ ਕਰਦਾ, ਦੂਜੇ ਪਾਸੇ ਕਹਿੰਦੇ ਅਸੀਂ ਪੁੰਨ ਪਾਪ ਕਰਦੇ, ਫਿਰ ਆਪੀ ਰੱਬ ਹੈ ਨਹੀਂ। ਜੇ ਅਸੀਂ ਕਰਦੇ ਹਾਂ ਫਿਰ ਰੱਬ ਤਾਂ ਹੈ, ਅਸੀਂ ਉਹ ਸਾਬਤ ਕਰਦੇ ਹਾਂ ਵੀ ਰੱਬ ਹੈ ਨਹੀਂ। ਰੱਬ ਦੀ ਹੋਂਦ ਨੂੰ ਤਾਂ ਅਸੀਂ ਧਰਮ ਵਾਲੇ ਇਨਕਾਰੀ ਫਿਰਦੇ। ਪਰਮੇਸ਼ਰ ਦੀ ਹੋਂਦ ਸਿਰਫ ਗੁਰਬਾਣੀ ਦੇ ਵਿੱਚ ਬਚਦੀ ਹੈ, ਨਹੀਂ ਬਚਦੀ ਕਿਸੇ ਮਤ 'ਚ ਨਹੀਂ। ਬਚਾ ਕੇ ਦਿਖਾਓ ਕਿ ਬਚਾ ਦੋਗੇ? ਕੋਈ ਮਤ ਪਰਮੇਸ਼ਰ ਦੀ ਹੋਂਦ ਨੂੰ ਨਹੀਂ ਮੰਨਦੀ ਅੰਦਰੋਂ। ਇਸੇ ਕਰਕੇ ਤਾਂ ਆਦਮੀ ਨੂੰ ਰੱਬ ਨਾਲ ਬੈਠੇ ਨੇ ਸਾਰੇ। ਅਸਲੀ ਪਰਮੇਸ਼ਰ ਨੂੰ ਕੋਈ ਨਹੀਂ ਮੰਨਦਾ, ਫਿਰ ਨਕਲੀ ਬਣਾਉਣੇ ਪਏ ਉਹਨਾਂ ਨੇ। ਜੇ ਅਸਲੀ ਲੱਭ ਜਾਂਦਾ ਉਹਨਾਂ ਨੂੰ ਮੰਨ ਲੈਂਦੇ, ਜਾਣ ਲੈਂਦੇ, ਫਿਰ ਨਕਲੀ ਕਿਉਂ ਬਣਾਉਂਦੇ? ਕੋਈ ਰਾਮਚੰਦਰ ਨੂੰ ਬਣਾਈ ਬੈਠਾ, ਕੋਈ ਕ੍ਰਿਸ਼ਨ ਨੂੰ ਬਣਾਈ ਬੈਠਾ, ਕੋਈ ਈਸਾ ਨੂੰ ਬਣਾਈ ਬੈਠਾ, ਕੋਈ ਕਿਸੇ ਨੂੰ ਬਣਾਈ ਬੈਠਾ, ਕੋਈ ਕਿਸੇ ਨੂੰ ਕਿਉਂ ਕਰਦੇ? ਇਹ ਗੁਰਬਾਣੀ ਨਹੀਂ ਹੈ ਬਣਦੀ, ਇਕੱਲੀ ਉਹ ਅਲੱਗ ਖੜੀ ਹੈ। ਇਸ ਕਰਕੇ ਉਹ ਜਿਹੜਾ ਮਾਰਨ ਵਾਲਾ ਆਦਮੀ ਹੈ ਉਹ ਬਹੁਤ ਹੀ ਮਜ਼ਬੂਤ ਦਿਲ ਵਾਲਾ ਹੁੰਦਾ, ਉਹ ਮਾੜੇ ਮੋਟੇ ਤਪ ਤੁਪ 'ਤੇ ਨਹੀਂ ਪ੍ਰਭਾਵਿਤ ਹੁੰਦਾ ਹੈ। ਇੱਥੇ ਦੇਖਿਓ 18ਵਾਂ ਗੁਰੂ ਹੈ, ਨੰਬਰ 18ਵਾਂ ਆਇਆ, 18 ਨੰਬਰ ਜਦ ਚੱਲਦਾ, 10 ਚਾਰ ਚਾਰ 'ਤੇ ਚੱਲਦਾ, 18ਵਾਂ ਹੀ ਨੰਬਰ 'ਤੇ ਕਿਉਂ ਲੈਂਦਾ ਇਹ ਵੀ ਇੱਕ ਰਹੱਸ ਹੈ। ਸਾਰੇ 17 ਗੁਰੂਆਂ ਨੂੰ ਮਜ਼ਬੂਤ ਗੁਰੂ ਹੈ, ਉਹ ਦੋ ਤਾਂ ਛੱਡ ਦੇਣੇ ਨੇ ਆਪਾਂ ਨੇ, ਉਹ ਤਾਂ ਪਰਮੇਸ਼ਰ ਹੈ, ਬਾਕੀ ਜਿਹੜੇ 14 ਰਹਿ ਗਏ ਦੋ ਤਾਂ ਛੱਡ ਤੇ ਨਾ, ਉਹ ਤਾਂ ਬਿਉਂ ਬਣੀ ਉਹਦੇ ਬਾਹਰ ਨਿਕਲ ਗਏ, ਬਾਕੀ ਰਹਿ ਗਏ 16 16 ਦੇ ਜਿਹੜੇ 15 ਨੇ, 15 ਚੋਂ ਮਜ਼ਬੂਤ ਹੈ, ਔਰ ਜਿਹੜੇ ਪਹਿਲੇ 2 ਨੇ ਉਹਨਾਂ ਤੋਂ ਸੈਕਿੰਡ ਨੰਬਰ 'ਤੇ ਇਹ, ਕਿਉਂਕਿ ਹੁਕਮ ਹੈ ਨਾ ਉਹ ਬਿਉਂ ਬਣੀ, ਇਹ ਹੁਕਮ ਦਾ ਹੀ ਕਰ ਰਿਹਾ, ਹੁਕਮ ਦਾ ਪ੍ਰਤੱਖ ਰੂਪ ਹੈ ਸ਼ਿਕਾਰੀ, ਹੁਕਮ ਦਾ ਪ੍ਰਤੱਖ ਰੂਪ ਹੈ ਇਹ, ਜੰਮਣ ਮਰਨਾ ਤੇ ਹੁਕਮ ਦਾ ਹੀ ਰੂਪ ਹੈ ਫਿਰ ਇਹ। ਦੱਤ ਕਿੱਥੇ ਖੜਾ ਹੈ, ਉਹ ਕਿੱਥੇ ਖੜਾ, ਇੱਥੇ ਹੁਣ ਗਾਂ ਪਤਾ ਲੱਗ ਜੂਗਾ। ਹਾਂਜੀ,
ਕਰ ਸਦਿਤ ਬਾਣ ਕਮਾਨ ਸਿਤੰ,
ਉਹਨੇ ਸਿਸਤ ਲਈ ਹੋਈ ਹੈ, ਕਮਾਨ ਅਤੇ ਬਾਣ ਰੱਖਿਆ ਹੋਇਆ, ਤਿਆਰ ਬੈਠਾ ਵੀ ਕੋਈ ਮਿਰਗ ਜਦ ਆਊਗਾ ਕਿਤੇ ਮੈਨੂੰ ਕਮਾਨ ਕਮੂਣ ਉਹ ਟਾਈਮ ਨਾ ਲੱਗ ਜਾਵੇ, ਜਾਂ ਖੜਕਾ ਨਾ ਹੋ ਜਾਵੇ, ਉਹਨੂੰ ਟਾਈਮ ਨਾ ਮੈਂ ਦੇ ਦਾਂ ਬਚ ਕੇ ਜਾਣ ਨੂੰ ਜਾਨਵਰ ਨੂੰ, ਕਿਉਂਕਿ ਬੰਦੂਕ ਜਾਂ ਤੀਰ ਤਿਆਰ ਹੀ ਰੱਖਦੇ ਹੁੰਦੇ ਨੇ ਸ਼ਿਕਾਰੀ ਜਾਂ ਸ਼ਿਕਾਰ 'ਤੇ ਬਹਿੰਦੇ ਨੇ, ਇਹ ਥੋੜ੍ਹੀ ਜਿਹਾ ਵੀ ਅਵੇਸਲੇ ਹੋ ਕੇ ਪੈ ਜਾਣਗੇ, ਪੂਰੇ ਧਿਆਨ ਨਾਲ ਚੌਕਸ ਹੋ ਕੇ ਰਹਿੰਦੇ ਨੇ ਉਹ, ਉਹਨਾਂ ਦੀ ਪੈਰ ਦੀ ਬਿੜਕ ਜਿਹੜੀ ਹੈ, ਆਵਾਜ਼ ਪੈਰਾਂ ਦੀ ਉਹ ਸੁਣਨੀ ਹੈ ਸ਼ਿਕਾਰ ਦੀ ਉਹਨਾਂ ਨੇ, ਜੇ ਪੂਰੇ ਤਾੜੀ ਕਹਿੰਦੇ ਨੇ ਇਹਨੂੰ, ਤਾੜੀ ਇਹੀ ਤਾੜੀ ਹੈ, ਤਾੜੀ ਸਮਾਧੀ ਤੋਂ ਅਗਲੀ ਸਟੇਜ ਹੈ, ਜਿਹੜੀ ਸੁੰਨ ਸਮਾਧ ਹੈ ਨਾ ਉਹ ਤੋਂ ਅਗਲੀ ਸਟੇਜ ਸਹਿਜ ਸਮਾਧ ਹੈ, ਸਹਿਜ ਸਮਾਧ ਨੂੰ ਤਾੜੀ ਕਹਿੰਦੇ ਨੇ, ਰਿਸ਼ੀ ਤਾੜੀ ਲਾਉਂਦੇ ਤੇ ਮੁਨੀ ਸਮਾਧੀ ਲਾਉਂਦੇ ਸੀ, ਜਿਹੜੀ ਸਹਿਜ ਸਮਾਧ ਹੈ ਉਹਨੂੰ ਤਾੜੀ ਕਹਿੰਦੇ ਨੇ, ਤਾੜਨਾ ਕਿਸੇ ਚੀਜ਼ ਨੂੰ, ਧਿਆਨ ਰੱਖਣਾ, ਪਰਮੇਸ਼ਰ ਤਾੜੀ ਲਾ ਕੇ ਬੈਠਾ ਹੋਇਆ ਸਾਡੇ 'ਚ ਧਿਆਨ ਤਾਂ ਹੈ, ਸਾਰਿਆਂ ਧਿਆਨ ਸਾਡੇ 'ਚ ਕਿਵੇਂ, ਤਾੜਦਾ ਸਾਨੂੰ ਦੇਖਦਾ ਉਹ, ਧਿਆਨ ਰੱਖਦਾ ਸਾਰਿਆਂ 'ਚ, ਜਿਵੇਂ ਸ਼ਿਕਾਰੀ ਉਹ ਸ਼ਿਕਾਰ 'ਚ ਧਿਆਨ ਰੱਖਦਾ ਨਾ, ਐਂ ਉਹ ਸਾਡੇ 'ਚ ਧਿਆਨ ਰੱਖਦਾ, ਧਿਆਨ ਸਮਾਧੀ ਤੋਂ ਗਾਹਾਂ ਦਾ, ਤਾੜੀ ਵਾਲਾ ਸ਼ਿਕਾਰੀ ਦਾ ਧਿਆਨ ਸਮਾਧੀ ਤੋਂ ਗਾਹਾਂ ਦਾ, ਦੱਤ ਤੋਂ ਗਾਹਾਂ ਦਾ ਧਿਆਨ ਹੈ ਉਹਦਾ, ਅੱਗੇ ਖੜ੍ਹਾ ਦੱਤ ਤੋਂ। ਹਾਂਜੀ,
ਮ੍ਰਿਗ ਮਾਰਤ ਕੋਟ ਕਰੋੜ ਕਿਤੰ,
ਉਹਨੇ ਬਥੇਰੇ ਮ੍ਰਿਗ ਮਾਰੇ ਨੇ, ਰੋਜ਼ੇ ਮਾਰਦਾ ਰਹਿੰਦਾ, ਉਹਦੀ ਸਿਹਤ 'ਤੇ ਕੋਈ ਅਸਰ ਨਹੀਂ ਹੈ, ਸੈਂਕੜੇ ਮ੍ਰਿਗ ਮਾਰੇ ਨੇ ਉਹਨੇ, ਉਹਦੀ ਡਿਊਟੀ ਹੈ ਮਾਰਨ, ਸਦਨਾ ਕਸਾਈ ਹੋਇਆ, ਇੱਕ ਸ਼ਬਦ ਹੈ ਉਹਦਾ, ਇਹਨਾਂ ਨੇ ਬਣਾ ਲਿਆ ਉਹਦੇ ਹੱਥੋਂ ਛੁਰੀ ਛੁੱਟ ਗਈ, ਛੁਰੀ ਛੁੱਟ ਗਈ ਜੀ, ਬੱਕਰਾ ਹੱਸ ਪਿਆ, ਫਲਾਨਾ 100 ਗੱਲਾਂ ਬਣਾਈਆਂ ਝੂਠ, ਸਦਨਾ ਤਾਂ ਗੱਲ ਕਹਿੰਦਾ ਨਹੀਂ ਹੈ, ਗੁਰਬਾਣੀ ਤਾਂ ਗੱਲ ਨਹੀਂ ਕਹਿੰਦਾ, ਉਹ ਕਹਿੰਦਾ ਮੈਂ ਆਪਣਾ ਕਰਮ ਕਰਾਂ, ਕਰਦਾ ਕਰੂੰਗਾ, ਇਹੀ ਕਰਦਾ ਰਹੂੰਗਾ, ਕਰਮ ਨਹੀਂ ਛੱਡ, ਤੂੰ ਜਿਹੜੀ ਮੇਰੀ ਡਿਊਟੀ ਲਾਈ ਜਾਵੇ ਕਰਦਾ, ਇਹ ਡਿਊਟੀ ਤੇਰੀ ਹੈ ਮੇਰੀ ਨਹੀਂ ਹੈ, ਮਾਰਨਾ ਤੇਰੀ ਡਿਊਟੀ ਹੈ, ਮੈਨੂੰ ਦਿੱਤੀ ਹੋਈ ਹੈ, ਤਾਂ ਪਰਮੇਸ਼ਰ ਮਾਰਦਾ ਦੇਖਿਆ ਕਦੇ ਕਿਸੇ ਨੂੰ, ਮਾਰਦੇ ਜੀਵਾਂ ਨੂੰ ਜੀਵੇ ਮਾਰਦੇ ਨੇ, ਜੀਵੇ ਪੈਦਾ ਕਰਦੇ ਨੇ, ਇਹ ਤਾਂ ਭਰਮ ਹੈ, ਗਿਆਨ ਪਿਆ ਤਾਂ ਕਰਮ ਨਾਸ, ਤਾਂ ਹੀ ਉਹ ਕਹਿ ਰਿਹਾ ਕਹਾ ਗੁਣ ਤੇਰੇ ਸਤਿਗੁਰਾ ਜੇ ਕਰਮ ਨਾ ਨਾਸੈ, ਸੱਚ ਦਾ ਗਿਆਨ ਕੀ ਹੈ ਜੇ ਕਰਮ ਦਾ ਨਾਸ ਨਹੀਂ ਹੋਇਆ, ਕਰਮ ਦਾ ਨਾਸ ਕਰੀ ਬੈਠਾ ਸ਼ਿਕਾਰੀ, ਇਹ ਜਾਂ ਤਾਂ ਸਦਨਾ ਇਹਦਾ ਅਵਤਾਰ ਹੈ ਜਾਂ ਇਹ ਸਦਨੇ ਦਾ ਅਵਤਾਰ ਹੈ, ਸਦਨੇ ਦੇ ਬਰਾਬਰ ਖੜਾ ਹੈ ਇਹ, ਇਦੋਂ ਕਹਾਂ ਫਿਰ ਮੁਖਰ ਗਿਆਨ ਹੋਣਾ, ਇਹ ਸਦਨਾ ਹੀ ਹੈ ਇਹ, ਬਾਅਦ 'ਚ ਇਹੋ ਜਿਹੇ ਲੋਕ ਇਹ ਸਦਨੇ ਦੇ ਰੂਪ 'ਚ ਪ੍ਰਗਟ ਹੁੰਦੇ ਨੇ, ਕਿ ਇਹ ਵੀ ਸ਼ਿਕਾਰੀ ਹੈ ਉਹ ਵੀ ਸ਼ਿਕਾਰੀ ਹੈ, ਗੱਲ ਤਾਂ ਇੱਕੋ ਹੀ ਹੈ ਨਾ, ਇਹਨਾਂ 'ਚੋਂ ਵੀ ਇੱਕ ਭਗਤ ਹੋਇਆ ਨਾ ਸ਼ਿਕਾਰੀਆਂ 'ਚੋਂ, ਤਾਂ ਫਿਰ ਪਾਪ ਕਿਵੇਂ ਹੋਇਆ, ਜੀਵ ਹੱਤਿਆ ਕਿਵੇਂ ਹੋਈ, ਉਹਨਾਂ ਤਾਂ ਭਗਤ ਪਰ ਪ੍ਰਗਟ ਹੋ ਗਿਆ, ਪੰਡਿਤ ਦਾ ਪ੍ਰਚਾਰ ਕੀਤਾ ਹੋਇਆ ਇਹ ਪਾਪ ਹੈ। ਕਸਾਈਓ ਇੱਕ ਭਗਤ ਪ੍ਰਗਟ ਕਰਕੇ ਪਰਮੇਸ਼ੁਰ ਨੇ ਰੱਦ ਕਰ ਦਿੱਤਾ ਵੀ ਤੁਹਾਡੀ ਇਹ ਜਿਹੜੀ ਹੈ ਮਨੌਤ ਹੈ ਬਿਲਕੁਲ ਗਲਤ ਹੈ। ਫਿਰ ਬਕਵਾਸ ਕਰੀ ਜਾਂਦੇ ਸੰਤ, ਸੰਤ ਇੱਕ ਕਾਇਰਾਂ ਦੀ ਫੌਜ ਹੈ, ਕਾਇਰ ਨੇ ਇਹ ਸੰਤ ਹੀ ਨਾ ਜਿਹਨਾਂ ਨੇ ਹਿੰਦੁਸਤਾਨ ਗੁਲਾਮ ਕਰਵਾਇਆ ਸੀ। ਸੰਤਾਂ ਦੀ ਬਥੇਰੀ ਭੀੜ ਸੀ ਉਦੋਂ, ਖਾਲਸੇ ਨੇ ਆਜ਼ਾਦ ਕਰਵਾਇਆ ਸੀ ਇਹਨਾਂ ਨੂੰ, ਦੇਖ ਲਓ ਕਿਤੇ ਜੰਗ ਕਰਕੇ ਇੱਕ ਪਾਸੇ ਹੋ ਕੇ ਕਰ ਲੈਣਗੇ ਜੰਗ। ਜੰਗ ਕਰਨ ਵਾਲੇ ਆਦਮੀ ਮਾਇਆ 'ਚ ਨਹੀਂ ਫਸਦੇ ਹੁੰਦੇ, ਜੇ ਫਸੇ ਨਹੀਂ ਜਿਵੇਂ ਉਹ ਤਾਂ ਗੱਡਿਆਂ 'ਤੇ ਸਮਾਨ ਪਾ ਕੇ ਘਰ ਬਾਰ ਛੱਡ ਕੇ ਜਾਂਦੇ, ਉਹ ਤਾਂ ਇੱਕ ਮਿੰਟ 'ਚ ਫੈਸਲਾ ਲੈ ਲੈਂਦੇ ਨੇ। ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਟ ਗੇੜਿਆਂ ਦਾ ਰਹਿਣ, ਇਹ ਗੁਰਮਤ ਛੱਡੀ ਫਿਰਦੇ ਨੇ, ਇਹਨਾਂ ਨੂੰ ਕਦੇ ਪਤਾ ਨਹੀਂ ਗੁਰਮਤ ਕੀ ਹੈ, ਨਹੀਂ ਆਉਂਦੇ ਗੁਰਮਤ 'ਤੇ। ਪਤਾ ਲੱਗਣ ਦੇ ਬਾਵਜੂਦ ਵੀ ਉਹ ਵਿਹੜੇ 'ਚ ਨਹੀਂ ਵੜ ਸਕਦੇ ਗੁਰਬਾਣੀ ਦੇ, ਕਿਉਂ ਤਿਆਗ ਕਰਨਾ ਭੋਗ ਨਾ ਮਾਇਆ ਦਾ, ਅਤੇ ਤਿਆਗ ਹੈ ਅਤਿਆਗ ਕਰੀ ਫਿਰਦਾ ਜੰਗਲ 'ਚ ਫਿਰਦਾ। ਔਰ ਜਿਹਦੇ ਖਿਲਾਫ ਨੇ ਮਾਸ ਖਾਣ ਵਾਲੇ ਤਾਂ ਉਹ ਤੋਂ ਕਹਾਂ ਉਹ ਇਹਦਾ ਚੇਲਾ ਬਣੂਗਾ ਤਿਆਗੀ ਦਾ, ਇਹ ਤਾਂ ਤਿਆਗੀ ਵੀ ਨਹੀਂ ਹਨ। ਜੇ ਤਿਆਗੀ ਵੀ ਬਣ ਜਾਣ, ਦੱਤ ਦੇ ਬਰਾਬਰ ਵੀ ਬਣ ਜਾਣ, ਤਾਂ ਵੀ ਸ਼ਿਕਾਰੀ ਦੱਤ ਨੂੰ ਕਹਾਂ ਖੜਾ ਹੈ, ਕਈ ਮਸਲੇ ਹੱਲ ਹੋਣੇ ਨੇ ਇਹਦੇ ਵਿੱਚ। ਇਹ 18ਵਾਂ ਨੰਬਰ ਆਇਆ, 18ਵਾਂ ਮੈਂ ਕਿਹਾ ਸੀ ਨਾ, 18ਵਾਂ ਨੰਬਰ ਕਿਉਂ ਹੈ, ਕਈ ਮਸਲੇ ਹੱਲ ਹੋਣੇ ਨੇ ਧਰਮ ਦੇ ਇਹਦੇ ਵਿੱਚ। ਇੱਕ ਤਾਂ ਪੁੰਨ ਪਾਪ ਵਾਲਾ ਮਸਲਾ ਹੋ ਗਿਆ ਹੱਲ, ਉਹ ਕਿੱਥੇ ਖੜਾ, ਦੱਤ ਕਿੱਥੇ, ਦੱਤ ਉਸ ਵੇਲੇ ਦੱਤ ਦੇ ਬਰਾਬਰ ਤਾਂ ਕੋਈ ਹੈ ਇੱਥੇ ਅੱਜ ਸੰਤਾਂ 'ਚ ਤਾਂ ਕੋਈ ਹੈ ਨਹੀਂ। ਦੱਤ ਕੀ ਕਹੂਗਾ ਇਹਨੂੰ, ਕਿੱਥੇ ਖੜੂਗਾ ਆ ਕੇ, ਅਗਾਂਹ ਪਤਾ ਲੱਗ ਜੂ ਹੁਣ।
ਸਭ ਸੈਨ ਮੁਨੀਸ਼ਰ ਸੰਗ ਲਏ,
ਮੁਨੀ ਨੇ, ਮੁਨੀ ਦੀ ਵੀ ਸੈਨਾ ਨਾਲ ਹੈ, ਉਹ ਇਕੱਲਾ ਬੈਠਾ ਜੰਗਲ 'ਚ ਪੱਤਿਆਂ 'ਚ ਲੁਕਿਆ, ਉਹਦੇ ਨਾਲ ਸੈਨਾ, ਮੁਨੀ ਦੇ ਨਾਲ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਆਦਮੀ ਨੇ ਚੇਲੇ ਉਹਦੇ, ਸੈਨਾ, ਸੈਨਾ ਦਾ ਮਤਲਬ ਅਣਗਿਣਤ। ਸੈਂਕੜਿਆਂ ਦੀ ਤਾਦਾਦ ਦੇ ਵਿੱਚ ਨੇ। ਹਾਂਜੀ,
ਜਹ ਕਾਨਣ ਤੋਂ ਤਹ ਜਾਤ ਭਏ,
ਜਿੱਥੇ ਕਣਾ ਜੰਗਲ ਸੀ ਉੱਥੇ ਚਲੇ ਗਏ, ਕਣੇ ਜੰਗਲ ਦੇ ਵਿੱਚ ਸੀ ਨਾ ਇਹ, ਉੱਧਰ ਤਾਂ ਉਹ ਸ਼ਿਕਾਰੀ ਬੈਠਾ ਉੱਥੇ, ਉੱਥੇ ਤਾਲ ਹੈ, ਇਹ ਜੰਗਲ ਦੇ ਵਿੱਚ ਆਉਂਦੇ ਜਾਂਦੇ ਇਹ ਵੀ ਉੱਥੇ ਜਾ ਬੜੇ।
ਹਾਂ, ਕਣਕ ਦੁੱਤ ਉੱਜਲ ਅੰਗ ਸਣੇ,
ਸਾਰਿਆਂ ਦੇ ਸੋਨੇ ਵਰਗੇ, ਕੰਚਨ ਵਰਗੇ ਸਰੀਰ ਨੇ ਸਾਰਿਆਂ ਦੇ, ਔਰ ਭਭੂਤੀ ਮਿਲੀ ਹੋਈ, ਸਣੇ ਦਾ ਮਤਲਬ ਹੈ ਭਭੂਤੀ ਮਿਲੀ ਹੋਈ ਹੈ। ਸਣੇ ਸਨਾ ਹੁੰਦਾ ਕੋਈ ਚੀਜ਼ ਮੜ ਲੈਣੀ ਉੱਤੇ, ਸਨਾ ਮਹਿੰਦੀ ਨੂੰ ਵੀ ਕਹਿੰਦੇ ਨੇ, ਕੋਈ ਚੀਜ਼ ਸਰੀਰ 'ਤੇ ਮੜਨੀ ਉਹਨੂੰ ਸਨਾ ਕਹਿੰਦੇ ਨੇ, ਸਣ ਗਿਆ, ਲਿਬੜਿਆ ਹੋਇਆ, ਲਿਪਤ ਹੋਇਆ, ਯਾਨੀ ਉੱਤੇ ਭਭੂਤੀ ਸੁਆਹ ਮਿਲੀ ਹੋਈ ਹੈ ਸਰੀਰ 'ਤੇ।
ਮੁਨੀ ਰਾਜ ਮਨੰ ਰਿਤ ਰਾਜ,
ਕੰਚਨ ਜਿਹੜਾ ਹੁੰਦਾ ਦੇਖੋ, ਕੰਚਨ ਸੋਨਾ ਪੀਲੇ ਰੰਗ ਦਾ ਹੁੰਦਾ, ਉੱਜਲ ਕਿਹਾ ਹੋਇਆ, ਉੱਜਲ ਚਿੱਟਾ ਹੁੰਦਾ, ਕੰਚਨ ਵਰਗਾ ਸਰੀਰ ਕਹਿਤਾ ਹੈ ਉੱਜਲ, ਉੱਜਲ ਤਾਂ ਕਿਹਾ ਉੱਤੇ ਸੁਆਹ ਮਲੀ ਕਰਕੇ ਉੱਜਲ ਹੈ, ਹੈ ਸੋਨਾ ਹੀ ਥੱਲੇ, ਥੱਲੇ ਸਰੀਰ ਸੋਨੇ ਰੰਗ ਵਰਗਾ,
ਕਣਕ ਵੱਲੋਂ
ਸੋਨੇ ਦੇ ਰੰਗ ਵਰਗਾ ਚਮਕ ਹੈ, ਉੱਤੇ ਸੁਆਹ ਮਲੀ ਕਰਕੇ ਉੱਜਲ ਲੱਗਦਾ, ਉੱਜਲ ਉੱਜਲ ਚਿੱਟਾ ਹੁੰਦਾ, ਤਾਂ ਕਿਹਾ ਹੋਇਆ ਸਨੇ ਕਰਕੇ ਚਿੱਟਾ।
ਮੁਨੀ ਰਾਜ ਮਨੰ ਰਿਤ ਰਾਜ ਬਣੇ,
ਮੁਨੀ ਰਾਜ ਉਹਨਾਂ ਦੇ ਵਿੱਚ ਆਏ ਹੈ ਜਿਵੇਂ ਚੰਦਰਮਾ ਹੁੰਦਾ, ਜਿਵੇਂ ਚੰਦਰਮਾ ਹੁੰਦਾ ਨਾ ਸਾਰਿਆਂ 'ਚ, ਉਹਦੀ ਚਮਕ ਇਹੋ ਜਿਹੀ ਹੈ,
ਰਿਤ ਰਾਜ ਬਣੇ।
ਹਾਂ,
ਰਿਕ ਸੰਗ ਸਖਾ ਨਿਸ ਬਹੁਤ ਲਏ,
ਹਾਂ ਨਿਸ ਲਫਜ਼ ਹੈ, ਨਿਸ ਦਾ ਮਤਲਬ ਹੁੰਦਾ ਰਾਤ, ਰਾਤ ਨਹੀਂ ਆ ਗਿਆਨੀ ਨੇ, ਉਹ ਥੋੜ੍ਹੇ ਗਿਆਨ ਵਾਲੇ ਨੇ, ਉਹਨਾਂ ਨੂੰ ਗਿਆਨ ਹੈ ਨਹੀਂ, ਚੇਲੇ ਤਾਂ ਬਣ ਗਏ, ਹਾਂ ਬਹੁਤ ਸਾਰੇ ਉਹਦੇ ਚੇਲੇ ਨੇ ਪਰ ਗਿਆਨ ਹੈ ਨਹੀਂ ਵਿਚਾਰੇ, ਉਹੀ ਆ ਗਏ ਨਾਲ ਸਾਰੇ, ਅਜੋ ਗਿਆਨ ਹੈ ਨਹੀਂ ਉਹਨਾਂ 'ਚ, ਅਗਿਆਨਤਾ ਦੇ ਵਿੱਚ ਨੇ ਸਾਰੇ, ਬਹੁਤ ਸਾਰੇ ਅਗਿਆਨੀ ਨੇ, ਉਹਦੇ ਨਾਲ ਚੇਲੇ ਬਹੁਤ ਨੇ ਪਰ ਗਿਆਨ ਨਹੀਂ ਹੈਗਾ ਕਿਸੇ ਨੂੰ। ਹਾਂਜੀ,
ਤੇ ਬਾਰਦ ਦੂਜ ਬਲੋਕ ਗਏ।
ਹੁਣ ਇਹ ਵੀ ਇਹੋ ਜਿਹਾ ਹੀ ਹੈ ਸਮਝੋ, ਜਿਵੇਂ ਦੂਜ ਦਾ ਚੰਦਰਮਾ ਹੁੰਦਾ ਨਾ, ਹੁਣ ਉਹਨੂੰ ਦੂਜ ਦਾ ਚੰਦਰਮਾ ਹੀ ਕਹਿ ਦਿੱਤਾ ਬਾਰਦ ਦੱਤ ਨੂੰ। ਦੂਜ ਦਾ ਚੰਦਰਮਾ ਥੋੜ੍ਹੀ ਜਿਹੀ ਰੋਸ਼ਨੀ ਹੁੰਦੀ ਹੈ, ਫਿਰ ਪੂਰਨਮਾਸ਼ੀ ਦਾ ਚੰਦਰਮਾ ਨਹੀਂ ਹੈ ਜੋ ਮੰਨੇ। ਪੂਰਨਮਾਸ਼ੀ ਦੇ ਚੰਦਰਮੇ ਦੇ ਬਾਅਦ ਜਾਂ ਪੂਰਾ ਗਿਆਨ ਹੁੰਦਾ ਨਾ, ਜਿਹਨੂੰ ਪੂਰਨ ਪੂਰਨ ਬ੍ਰਹਮ ਕਹਿੰਦੇ ਨੇ, ਉਹ ਪੂਰਾ ਚੰਦਰਮਾ ਹੁੰਦਾ। ਅਜੇ ਤਾਂ ਗੁਰੂ ਹੋਰ ਬਣਾਉਣੇ ਨੇ, ਫਿਰ ਉਹ ਗਿਆਨ ਲੈਣਾ ਪੂਰਾ ਕਰਨਾ, ਤਾਂ ਕਿਤੇ ਪੁੰਨਿਆ ਤੱਕ ਪਹੁੰਚਣਾ। ਪੁੰਨਿਆ ਪੂਰਾ ਚੰਦ ਆਕਾਸ ਹੁੰਦਾ ਨਾ।
ਤੇ ਬਾਰਦ ਦੂਜ ਬਲੋਕ ਗਏ,
ਉਹ ਤਾਂ ਸਮਝ ਲਓ ਜੇ ਦੂਜ ਦਾ ਚੰਦਰਮੇ ਜਿੰਨੀ ਰੋਸ਼ਨੀ ਆ, ਹੈ ਤਾਂ ਚੰਦਰਮਾ ਹੀ ਉਹਨਾਂ ਦੇ ਵਿੱਚ, ਉਹ ਬਾਕੀ ਹਨੇਰਾ ਹੀ ਆ ਨਾ। ਦੂਜ ਦਾ ਚੰਦਰਮਾ ਵੀ ਚਮਕਦਾ ਹੀ ਹੁੰਦਾ ਹੈ, ਦੂਜ ਦਾ ਚੰਦਰਮਾ ਨਹੀਂ ਚਮਕਦਾ। ਇੱਕ ਹੋਰ ਗੱਲ ਹੈ, ਹਿੰਦੂ ਮਤ ਦੇ ਵਿੱਚ ਦੂਜ ਦਾ ਚੰਦਰਮੇ ਨੂੰ ਅਸਲ 'ਚ ਏਕਮ ਦਾ ਚੰਦਰਮਾ ਦਿੰਦਾ ਹੀ ਨਹੀਂ ਹੁੰਦਾ, ਚੰਦਰਮਾ ਹੀ ਦੂਜ ਦਾ ਦਿੰਦਾ। ਦੂਜ ਦਾ ਚੰਦਰਮਾ ਦੇਖਣਾ ਸਭ ਤੋਂ ਉੱਤਮ ਮੰਨਿਆ ਇਹਨਾਂ ਨੇ। ਉਹ ਇੱਕ ਕਵੀ ਰਾਏ, ਸ਼ਾਇਦ ਗਿਰਧਰ ਕਵੀ ਰਾਏ ਦੀ ਕੁੰਡੜੀ ਪੜ੍ਹੀ ਸੀ, ਬਹੁਤ ਦੇਰ ਹੋ ਗਈ। ਉਹਨੇ ਕਿਹਾ ਸੀ, ਦੂਜ ਨਾ ਚੰਦਾ ਦੇਖਿਓ ਕਹਾ ਉਦੋਂ ਬਹਰ ਪਾਖ, ਸਾਰਾ ਪੱਖ ਵਾਲਾ ਦੇਖਦੇ ਰਹੋ 15 ਦਿਨ ਤੁਸੀਂ ਚੰਦਰਮਾ, ਬਾਕੀ ਦੇ 14 ਦਿਨ ਪੂਰਨਮਾਸ਼ੀ ਤੱਕ ਦੇਖਦੇ ਰਹੋ, ਕੋਈ ਫਾਇਦਾ ਨਹੀਂ ਜੇ ਦੂਜ ਵਾਲਾ ਨਹੀਂ ਦੇਖਿਆ। ਜੇ ਦੂਜ ਵਾਲਾ ਚੰਦਰਮਾ ਨਹੀਂ ਤੁਸੀਂ ਦੇਖਿਆ ਤਾਂ ਸਾਰਾ ਪਖਵਾੜਾ ਦੇਖਣ ਦਾ ਕੋਈ ਫਾਇਦਾ ਹੀ ਨਹੀਂ ਤੁਹਾਡਾ। ਇਵੇਂ ਸੂਰਜ ਦੀ ਪਹਿਲੀ ਕਿਰਨ ਦੇਖਣਾ ਹਿੰਦੂ ਮਤ ਦੇ ਵਿੱਚ ਸ਼ੁਭ ਮੰਨਿਆ ਜਾਂਦਾ ਸੀ। ਕਈਆਂ ਦਾ ਵਰਤ ਹੁੰਦਾ ਸੀ ਕਿ ਜੇ ਸੂਰਜ ਦੀ ਪਹਿਲੀ ਕਿਰਨ ਨਹੀਂ ਦੇਖੀ ਤਾਂ ਮੈਂ ਰੋਟੀ ਨਹੀਂ ਖਾਣੀ। ਮਹਾਤਮਾ ਗਾਂਧੀ ਦੀ ਮਾਂ ਦਾ ਇਹ ਪ੍ਰਣ ਸੀ, ਜੇ ਬੱਦਲ ਹੋ ਜਾਣਾ ਰੋਟੀ ਨਹੀਂ ਦਿਖਾਉਂਦੀ। ਮਹਾਤਮਾ ਗਾਂਧੀ ਬਾਇਓਗ੍ਰਾਫੀ 'ਚ ਲਿਖਦਾ ਆਪਣੀ 'ਚ ਵੀ ਅਸੀਂ ਛੋਟੇ ਛੋਟੇ ਹੁੰਦੇ ਕੋਠੇ 'ਤੇ ਚਲੇ ਜਾਂਦੇ ਤਾਂ ਬਈ ਉਹ ਕੰਮ ਕਰਦੀ ਹੁੰਦੀ ਮਾਂ, ਬਈ ਜੇ ਉਹ ਸੂਰਜ ਚੜ੍ਹਨ ਵਾਲਾ ਸੀ ਉਹਨੂੰ ਹੱਕਾਂ ਮਾਰਦੀ ਵੀ ਆ ਜਾ ਹੁਣ ਚੜ੍ਹਨ ਵਾਲਾ ਤੂੰ ਦੇਖ ਲੈ। ਉਹ ਹੁਣ ਕੰਮ ਛੱਡ ਕੇ ਥੋੜ੍ਹੀ ਕਾਫੀ ਦੇਰ ਆ ਕੇ ਬੈਠੂਗੀ। ਸਾਨੂੰ ਪਤਾ ਸੀ ਵੀ ਜੇ ਅਸੀਂ ਨਾ ਦੱਸਿਆ ਤਾਂ ਮਾਂ ਅੱਜ ਸਾਰਾ ਦਿਨ ਭੁੱਖੀ ਰਹੂਗੀ। ਯਾਨੀ ਇਹ ਪ੍ਰਚਲਿਤ ਸੀ, ਹੁਣ ਵੀ ਹੈ ਕਈ ਜਗ੍ਹਾ ਉਸ ਧਰਮ 'ਚ, ਹਿੰਦੂ ਧਰਮ 'ਚ। ਇਹ ਸਾਡੇ ਨਹੀਂ ਹੈਗਾ, ਉਹਨਾਂ ਦੀ ਮਨੌਤ ਹੈ। ਇਹ ਦੂਜ ਦੇ ਚੰਦਰਮੇ ਦੀ ਗੱਲ ਇੱਥੇ ਤਾਂ ਆਈ ਹੋਈ ਹੈ, ਇਹਦੀ ਕੁਛ ਬੈਕਗਰਾਊਂਡ ਹੈ ਧਰਮ ਦੇ ਵਿੱਚ, ਹਿੰਦੂ ਧਰਮ 'ਚ ਦੂਜ ਦੇ ਚੰਦਰਮੇ ਦੀ ਬੈਕਗਰਾਊਂਡ ਹੈ। ਦੂਜ ਦੇ ਚੰਦਰਮੇ ਨੂੰ ਸਭ ਤੋਂ ਸ਼ੁਭ ਮੰਨਿਆ ਹੋਇਆ, ਕਿਉਂ ਅਜੋ ਉਹਨੇ ਦੂਆ ਪੈਰ ਧਰਿਆ, ਇੱਕ ਪੈਰ ਚੱਕ ਕੇ ਦੂਆ ਪੈਰ ਦੋਵੇਂ ਇਕੱਠੇ ਕਰ ਲੈਣਾ ਪੈਰ, ਉਹ ਧਰਮ ਦੇ ਵਿੱਚ ਪੂਰਾ ਆ ਗਿਆ, ਤੁਰ ਪਿਆ। ਇਹ ਕਮਾਲਾ ਨਹੀਂ ਅਜੋ ਤੁਰਿਆ, ਇੱਕ ਪੈਰ ਚੱਕਿਆ ਕਿ ਅਜੋ ਪਿੱਛੇ ਹੀ ਆ ਉਹਦਾ। ਜਾਂ ਚੇਤਰ ਮਨ ਨੇ ਫੈਸਲਾ ਕਰ ਲਿਆ ਵੀ ਧਰਮ ਦੇ ਰਾਹ ਤੁਰਨਾ, ਦੂਜ ਦਾ ਚੰਦਰਮਾ ਉਹ ਗਿਆਨ ਹੈ ਨਹੀਂ, ਗਿਆਨ ਨਹੀਂ ਅਜੋ ਹੈ, ਫੈਸਲਾ ਹੀ ਲਿਆ, ਫੈਸਲਾ ਹੀ ਲਿਆ ਵੀ ਹੁਣ ਧਰਮ ਦੇ ਰਾਹ ਜਾਣਾ। ਧਰਮ ਦਾ ਤਾਂ ਅਜੋ ਸਫ਼ਰ ਬਹੁਤ ਲੰਬਾ ਹੈ, ਫੈਸਲਾ ਲਿਆ ਬਿਨਾਂ ਤੁਰੂ ਕਿਵੇਂ? ਇੱਕ ਪੈਰ ਪਿੱਛੇ ਆ ਇੱਕ ਅੱਗੇ ਆ, ਸਾਰੀ ਜ਼ਿੰਦਗੀ ਖੜਾ ਰਹਿ ਉੱਥੇ ਹੀ, ਇੱਥੇ ਹੀ ਖੜੇ ਨੇ। ਚੱਲੂਗਾ ਕਹਾਂ ਉਹ ਜਿਹਦੇ ਦੋਵੇਂ ਪੈਰ ਇਕੱਠੇ ਹੋ ਗਏ, ਇੱਕ ਪੈਰ ਤਾਂ ਬਾਹਰ ਰੱਖ ਲਿਆ ਦੂਆ ਚੱਕਦਾ ਨਹੀਂ, ਅਤੇ ਉਹ ਤਾਂ ਫਿਰ ਲਕੀਰ ਵਿੱਚ ਹੈ ਨਾ, ਇੱਥੇ ਆ ਕੇ ਦੋ ਨੇ, ਦੁਬਦਾ ਦੂਜ ਦੇ ਚੰਦਰਮੇ ਦੁਬਦਾ ਨਹੀਂ ਰਹਿੰਦੀ, ਇੱਕ ਮਨ ਇੱਕ ਚਿੱਤ ਹੋ ਗਿਆ। ਗਿਆਨ ਦਾ ਸਫ਼ਰ ਜੋ ਬਾਕੀ ਹੈ, ਹਰ ਗੱਲ ਦੀ ਕੋਈ ਬੈਕਗਰਾਊਂਡ ਹੁੰਦੀ ਹੈ, ਬੈਕਗਰਾਊਂਡ ਹੈ ਕੁਛ, ਪਰ ਬੈਕਗਰਾਊਂਡ ਬਿਨਾਂ ਉਹਦਾ ਵੈਲਿਊ ਦਾ ਨਹੀਂ ਪਤਾ। ਬੈਕਗਰਾਊਂਡ ਭੁੱਲ ਗਏ, ਦੂਜ ਦਾ ਚੰਦਰਮਾ ਦੇਖਣਾ, ਕਿਉਂ ਦੇਖਣਾ ਵੀ? ਦੂਜ ਦਾ ਚੰਦਰਮਾ ਦੇਖੇ ਤਾਂ ਕੀ ਮਿਲਜੂ? ਕੁਛ ਵੀ ਨਹੀਂ। ਮਤਲਬ ਕੀ ਹੈ ਦੂਜ ਦੇ ਚੰਦਰਮੇ ਦੀ? ਕਿ ਇੱਕ ਮਨ ਇੱਕ ਚਿੱਤ ਹੋ ਕੇ ਫੈਸਲਾ ਕਰ ਲਿਆ ਵੀ ਹੁਣ ਸੰਸਾਰੀ ਜਿਹੜਾ ਹੈ ਕੰਮ ਇਹ ਵੀ ਕਰਨਾ, ਇਹ ਦੂਏ ਨੰਬਰ 'ਤੇ ਹੈ। ਪਹਿਲੇ ਨੰਬਰ 'ਤੇ ਕੀ ਹੈ? ਧਰਮ ਕਰਮ। ਦੂਏ ਨੰਬਰ 'ਤੇ ਕਰਮ ਸੰਸਾਰੀ, ਪਹਿਲੇ ਨੰਬਰ 'ਤੇ ਉਹ ਕੰਮ ਕਰਨਾ ਜਾ ਕੋ ਆਏ ਸੋਈ ਬਿਹਜੋ। ਸ਼ਹਿਰ ਆਇਆ ਕੋਈ ਚੀਜ਼ ਲੈਣ, ਉਹ ਚੀਜ਼ ਜ਼ਰੂਰ ਲੈਣੀ ਹੈ। ਇਹ ਠੀਕ ਹੈ ਵੀ ਚਾਹ ਪੀ ਲਈ ਟਾਈਮ 'ਤੇ ਜਾਂ ਕੋਈ ਚੀਜ਼ ਖਾ ਲਈ, ਫਲ ਖਾ ਲਿਆ, ਉਹ ਅਲੱਗ ਗੱਲ ਹੈ। ਫਲ ਖਾਣ ਨਹੀਂ ਸੀ ਆਇਆ, ਚਾਹ ਪੀਣੀ ਦੀ ਸ਼ਹਿਰ ਆਇਆ, ਲੇਕਿਨ ਟਾਈਮ ਹੋ ਗਿਆ, ਚਾਹ ਪੀ ਲਈ, ਕੋਈ ਫਲ ਫਰੂਟ ਖਾ ਲਿਆ, ਉਹ ਅਲੱਗ ਆਇਆ ਨਹੀਂ ਸੀ ਇਹ ਕੰਮ, ਆਇਆ ਕੁਛ ਲੈਣ ਸੀ, ਉਹ ਲੈ ਕੇ ਉਹ ਐਕਸਟਰਾ ਆਇਆ, ਗੱਲ ਅਲੱਗ ਹੈ ਉਹ ਗੱਲ। ਹਾਂਜੀ,
ਰਿਖ ਬੋਲਤ ਘੋਲਤ ਨਾਦ ਨਵੰ।
ਰਿਖ ਹੀ ਜੇ ਜਦ ਬੋਲਦਾ ਹੈ ਕੋਈ ਨਵੀਂ ਗੱਲ ਕਰਦਾ,
ਘੋਲਤ ਨਾਦ ਨਵੰ,
ਕੋਈ ਨਵੀਂ ਗੱਲ ਕਰਦਾ ਹੈ। ਨਵਾਂ ਗਿਆਨ ਨੰਦਾ ਸਾਹਿਬ ਮੇਰਾ
ਨੀਤ ਨਵਾਂ,
ਨੀਤ ਨਵਾਂ। ਚੇਲਿਆਂ ਨੂੰ ਅੱਬਲ ਤਾਂ ਬੋਲਦਾ ਨਹੀਂ, ਜੇ ਬੋਲਦਾ ਕੋਈ ਨਵੀਂ ਗੱਲ ਦੱਸਦਾ, ਨਵਾਂ ਗਿਆਨ ਦੱਸਦਾ ਉਹਨੂੰ, ਕਿਉਂ ਉਹ ਵਿਚਾਰੇ ਅਗਿਆਨੀ ਨੇ ਨਾ ਚੇਲੇ। ਰੋਜ਼ ਨਵਾਂ ਸਬਕ ਦਿੰਦਾ, ਹੁਣ ਸਕੂਲਾਂ ਕਾਲਜਾਂ 'ਚ ਸਬਕ ਰੋਜ਼ ਨਵਾਂ ਹੀ ਹੁੰਦਾ, ਉਹੀ ਮਾੜਾ ਰੋਜ਼ ਫੇਰੀ ਜਾਵੇ, ਉਹ ਨਹੀਂ ਗਿਆਨ ਦੀ ਗੱਲ ਕਰ ਰਿਹਾ, ਮਾੜਾ ਨਹੀਂ ਫੇਰਦਾ, ਸਮਾਧੀ ਵੀ ਨਹੀਂ ਲਾਉਂਦਾ, ਗਿਆਨ ਦੀ ਗੱਲ ਵੀ ਕਰ ਰਿਹਾ, ਕੁਛ ਦੱਸਦਾ ਨਵੀਂ ਗੱਲ, ਉਹਨਾਂ ਨੂੰ ਸਮਝਾਉਂਦਾ ਕੁਛ ਨਵੀਂ ਅਤੇ ਨਵੀਂ ਗੱਲ, ਉਹਨਾਂ ਦੇ ਅੰਦਰ ਗਿਆਨ ਡਿਵੈਲਪ ਹੋਵੇ, ਉਹਨਾਂ ਦੀ ਬੁੱਧ ਡਿਵੈਲਪ ਹੋਵੇ, ਉਹਨਾਂ ਨੂੰ ਸੋਝੀ ਆਵੇ ਕੁਛ। ਹਾਂਜੀ,
ਤੇ ਠੌਰ ਕੁਲਾਹਲ ਉੱਚ ਹੋਵਨ।
ਇਸ ਕਰਕੇ ਉੱਥੇ ਉੱਚੀ ਆਵਾਜ਼ ਦੇ ਵਿੱਚ ਬੋਲਣਾ ਪੈਂਦਾ ਆਦਮੀ, ਹੁਣ 400-200 ਆਦਮੀ ਨੂੰ ਗੱਲ ਸੁਣਾਉਣੀ ਹੈ, ਤੁਸੀਂ ਸਪੀਕਰ ਤਾਂ ਹੈ ਨਹੀਂ ਲੱਗਿਆ ਹੋਇਆ, ਉਹ ਘੋਰ ਤਾਂ ਹੀ ਕਿਹਾ ਜ਼ੋਰ ਨਾਲ ਬੋਲਦਾ ਰਿਸ਼ੀ, ਤਾਂ ਅੱਗੇ ਗੱਲ ਸਭ ਨੂੰ ਸੁਣ ਜਾਵੇ। ਜਦ 200 ਆਦਮੀ ਨੂੰ ਗੱਲ ਤੁਸੀਂ ਸੁਣਾਉਣੀ ਹੈ, ਉੱਚੀ ਨਹੀਂ ਬੋਲਣਾ ਪਊਗਾ, ਉਹ ਤਾਂ ਕਿ ਬਹੁਤ ਉੱਚੀ ਆਵਾਜ਼ ਨਾਲ ਬੋਲਦਾ, ਉਹ ਬੋਲਣਾ ਪੈਂਦਾ ਸਭ ਨੂੰ ਸੁਣਾਉਣ ਵਾਸਤੇ। ਘੋਰਤ ਜਿਵੇਂ ਬਦਲ ਘੋਰਦਾ ਹੁੰਦਾ, ਇਕੱਲੇ ਇਕੱਲੇ ਇੱਕ ਇੱਕ ਪੰਕਤੀ ਦੇ ਇੱਕ ਇੱਕ ਲਫ਼ਜ਼ ਦੇ ਵਿੱਚ ਭੇਦ ਹੈ ਇੱਥੇ, ਇਹ ਨਹੀਂ ਵੀ ਅਰਥ ਕਰਕੇ ਤੁਸੀਂ ਕਹਾਂ ਹੋ ਜਾਓਗੇ। ਕਿਉਂ ਘੋਰਦਾ ਹੈ? ਆਦਮੀ ਜ਼ਿਆਦਾ ਨੇ, ਸੈਨਾ ਨਾਲ ਸਾਰਿਆਂ ਨੂੰ ਗੱਲ ਸੁਣਾਉਣੀ ਹੈ, ਅੱਗੇ ਕਿਹੜਾ ਸਪੀਕਰ ਹੁੰਦੇ ਤੇ ਖਾੜੇ ਹੁੰਦੇ ਤੇ ਲੱਗੇ ਹੋਏ, ਕਿੰਨਾ ਉੱਚੀ ਬੋਲਦੇ ਤੇ ਬੋਲਣ ਵਾਲੇ, ਉਹ ਅੱਧਾ ਅੱਧਾ ਕਿਲੋਮੀਟਰ ਥਾਈ ਆਵਾਜ਼ ਜਾਂਦੀ ਸੀ ਉਹਨਾਂ ਦੀ, ਕਿਲੋ ਕਿਲੋਮੀਟਰ ਥਾਈ ਆਵਾਜ਼ ਚਲੀ ਜਾਂਦੀ ਸੀ ਬਿਨਾਂ ਸਪੀਕਰ ਤੇ। ਸਮਝੇ? ਇਸ ਕਰਕੇ ਉਹਨਾਂ ਨੂੰ ਪੂਰੇ ਜ਼ੋਰ ਨਾਲ ਬੋਲਣਾ ਪੈਂਦਾ ਸੀ ਸੁਣਾਉਣ ਵਾਸਤੇ। ਹਾਂਜੀ,
ਜਲ ਪੀਵਤ ਠੌਰ ਹੀ ਠੌਰ ਮਣੀ।
ਹੁਣ ਉੱਥੇ ਜਾ ਕੇ ਹੁਣ ਸਰੋਵਰ ਹੈਗਾ, ਉਹ ਤਾਲ ਹੈਗਾ, ਉਹ ਪਾਣੀ ਪੀਣ ਲੱਗ ਗਏ ਸਾਰੇ ਲੋਕ ਇਕੱਠੇ ਹੋ ਕੇ। ਹੁਣ ਇਹ ਤਾਂ ਹੈ ਨਹੀਂ ਵੀ ਟੁੱਟੀ ਹੈ ਉੱਥੇ ਵੀ ਇੱਕ ਆਦਮੀ ਜਾਊ, ਕੋਈ ਇੱਥੇ ਬਹਿ ਗਿਆ, ਕੋਈ ਇੱਥੇ ਬਹਿ ਗਿਆ, ਸਾਰੇ ਘਰੇ 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 ਸਾਰੇ ਸਰੋਵਰ ਦੇ ਬਹਿ ਗਏ, ਪਾਣੀ ਪੀਣ ਲੱਗ ਗਏ, ਕੋਈ ਹੱਥ ਮੂੰਹ ਧੋਣ ਲੱਗ ਗਿਆ। ਹਾਂਜੀ,
ਬਣ ਮੱਧ ਮਨੋ ਰਿਖ ਮਾਲ ਬਣੀ।
ਐਂ ਸਮਝ ਲਓ ਜੰਗਲ ਦੇ ਵਿੱਚ ਰਿਖੀਆਂ ਦੀ ਇੱਕ ਮਾਲਾ ਬਣ ਗਈ, ਕਿਉਂਕਿ ਘੇਰੇ ਘੇਰੇ ਬਹਿ ਗਏ ਨਾ, ਮਾਲਾ ਛੱਪੜ ਘੇਰ ਲਿਆ, ਸਾਰਾ ਸਰੋਵਰ ਘੇਰ ਲਿਆ, ਆਲੇ ਦੁਆਲੇ ਸਾਰੇ ਬਹਿ ਗਏ, ਮਾਲਾ ਬਣ ਗਈ ਨਾ ਉਹ, ਰਿਖੀਆਂ ਦੀ ਬਣ ਦੇ ਵਿੱਚ ਇੱਕ ਮਾਲਾ ਬਣ ਗਈ, ਕਹਿੰਦੇ ਸਾਰੇ ਸਰੋਵਰ ਦੇ ਆਲੇ ਦੁਆਲੇ ਬਹਿ ਗਏ ਘੇਰ ਕੇ ਉਹਨੂੰ।
ਹਾਂ, ਅਤਿ ਉੱਜਲ ਅੰਗ ਵਿਭੂਤ ਧਰੇ,
ਵਿਭੂਤ ਲਾਈ ਹੋਈ ਸੀ ਸਾਰਿਆਂ ਦੇ, ਸੁਆਹ ਬਣੀ ਹੋਈ ਸੀ, ਸਰੀਰ ਦੇ ਉੱਤੇ ਕੱਪੜਾ ਨਹੀਂ ਪਾਉਂਦੇ ਹੁੰਦੇ ਇਹ ਵਿਭੂਤ ਮਲ ਕੇ, ਵਿਭੂਤ ਵਾਲਾ ਕੱਪੜਾ ਕਿਵੇਂ ਪਊ, ਜੇ ਫਿਰ ਜੇ ਕੱਪੜਾ ਪਾਉਣਾ ਵਿਭੂਤ ਦਾ ਕੀ ਫਾਇਦਾ, ਫਿਰ ਤਾਂ ਉਹਦਾ ਫਾਇਦਾ ਕੋਈ ਨਹੀਂ। ਹਾਂ, ਅਤਿ ਉੱਜਲ ਅੰਗ ਸੀ, ਚਿੱਟੇ ਵਿਭੂਤ ਮਲੀ ਹੋਈ ਸੀ ਸਾਰਿਆਂ ਨੇ। ਹਾਂਜੀ,
ਬਹੁ ਭਾਂਤ ਨਿਆਸ ਅਨਾਸ ਕਰੇ,
ਅਨਾਸ ਆਸਾ ਰਹਿਤ, ਇੱਛਾ ਰਹਿਤ, ਇੱਛਾ ਰਹਿਤ ਸਾਧਨਾ ਕੀਤੀ ਬਹੁਤ ਭਾਂਤ ਸਾਰਿਆਂ ਨੇ, ਇੱਛਾ ਰੱਖ ਕੇ ਨਹੀਂ ਉਹ ਕਹਿੰਦੇ ਸਾਧਨਾ ਕਰਨੀ ਕੋਈ, ਤਾਂ ਇੱਛਾ ਰੱਖ ਕੇ ਨਹੀਂ ਕਰਨਾ, ਮਨ ਨੂੰ ਰੋਕਣਾ, ਇੱਛਾ ਰੱਖ ਕੇ ਨਹੀਂ ਰੋਕਣਾ, ਅਨਆਸ ਆਸ ਰਹਿਤ ਹੋ ਕੇ, ਨਿਆਸ ਕਰਨਾ ਸਾਧਨਾ ਕਰਨੀ, ਮਨ ਨੂੰ ਸਾਧਨ ਮਾਇਆ ਜਾਣ ਤੋਂ ਰੋਕਣਾ, ਮਨ ਨੂੰ ਇੱਛਾ ਨਹੀਂ ਕੋਈ ਰੱਖਣੀ ਮਾਇਆ ਦੀ, ਸੰਸਾਰੀ ਇੱਛਾ ਨਹੀਂ, ਮਨ ਨੂੰ ਰੋਕਣ ਦੀ ਵੀ ਬਸ ਗੱਲ ਆ ਵੀ ਮਨ ਰੋਕਣਾ। ਹਾਂਜੀ,
ਨਿਵਲ ਆਦਿਕ ਸਰਬ ਕਰਮ ਕੀਏ,
ਨਿਵਲ ਆਦਿਕ ਕਰਮ ਵੀ ਕੀਤੇ ਜਿਹੜੇ ਕਰਦੇ ਸੀ ਸਾਰਿਆਂ ਨੇ। ਹਾਂ,
ਰੇਖ ਸਰਬ ਚਹੁੰ ਚੱਕ ਦਾਸ ਥੀਏ,
ਇਹ ਸਭ ਕੁਛ ਕਰਕੇ ਸਾਰੇ ਰਿਸ਼ੀ ਦੇ ਆਲੇ ਦੁਆਲੇ ਆ ਕੇ ਦਾਸ ਚੇਲੇ ਬਹਿ ਗਏ, ਉਹ ਸਮਰਧੀ ਲੀਨ ਹੋਇਆ ਹੋਇਆ ਸੀ ਆਪ, ਉਹ ਆਪਣਾ ਤੋਂ ਕਰਕੇ ਥੋੜ੍ਹਾ ਉਹ ਛੋਟੇ ਸੀ, ਉਹਨਾਂ ਨੇ ਵਿਚਾਰਿਆਂ ਨੇ ਕਿੰਨਾ ਚਿਰ ਬੈਠਣਾ ਸੀ, ਇਹ ਬਹਿ ਗਿਆ ਜੁੜ ਕੇ ਬਹਿ ਗਿਆ, ਉਹ ਕਿਤੇ ਆਪਣਾ ਕਰ ਕੇ ਆ ਕੇ ਸਾਰੇ ਆਲੇ ਦੁਆਲੇ ਦੇ ਆ ਕੇ ਬਹਿ ਗਏ।
ਅਨਭੰਗ ਅਖੰਡ ਅਨੰਗ ਤਨੰ,
ਰਿਸ਼ੀ ਨੂੰ ਕੋਈ ਨਹੀਂ ਪਤਾ, ਦੱਤਾਤਰੇ ਨੂੰ ਨਹੀਂ ਪਤਾ, ਉਹਦੀ ਅਖੰਡ ਸਮਾਧੀ ਲੱਗ ਗਈ, ਅਨਭੰਗ
ਅਨੰਗ ਤਨੰ,
ਅਨੰਗ ਹੁੰਦਾ ਅਨੰਗ, ਮਨ ਅੱਡ ਨਹੀਂ ਹੈ ਉਹਦਾ, ਇੱਕ ਮਨ ਇੱਕ ਚਿੱਤ ਹੋ ਗਿਆ, ਅੰਗ ਮਨੇ ਅੰਗ ਹੈ ਇਹਦਾ, ਅਨੰਗ ਦਾ ਮਤਲਬ ਹੈ ਮਨ ਉਹਦਾ ਹੈ ਨਹੀਂ ਉਸ ਵੇਲੇ, ਮਨ ਨਹੀਂ ਹੈਗਾ, ਜੇ ਮਨ ਨਹੀਂ ਹੈ ਸਰੀਰ ਵੀ ਹੈ ਨਹੀਂ, ਮਨ ਜਿੰਨਾ ਚਿਰ ਹੈ ਉਨਾ ਚਿਰ ਸਰੀਰ ਹੈ, ਜੇ ਮਨ ਹੈ ਨਹੀਂ ਸਰੀਰ ਵੀ ਹੈ ਨਹੀਂ, ਮਨ ਜਾਊਗਾ ਧਿਆਨ ਜਾਊਗਾ, ਧਿਆਨ ਹੈ ਮਨ, ਜੇ ਧਿਆਨ ਹੈ ਤਾਂ ਤ੍ਰਿਕੁਟੀ ਜਾਊਗਾ, ਜੇ ਧਿਆਨ ਅੰਦਰੇ ਲੀਨ ਹੈ ਲਿਵਲੀਨ ਹੋ ਗਿਆ ਜੇ, ਫਿਰ ਤ੍ਰਿਕੁਟੀ ਜਾਂਦਾ ਨਹੀਂ, ਤ੍ਰਿਕੁਟੀ ਜਾਂਦਾ ਨਹੀਂ ਸਰੀਰ ਵੀ ਹੈ ਨਹੀਂ, ਸਰੀਰ ਹੈ ਨਹੀਂ ਅਨੰਗ ਹੋ ਗਿਆ, ਅੰਗ ਰਹਿਤ, ਅਨੰਗ ਦਾ ਮਤਲਬ ਹੈ ਅੰਗ ਰਹਿਤ, ਇਹ ਅਨੰਗ ਅਸਲ 'ਚ ਹੋਰ ਅਰਥ ਲੈਂਦੇ ਨੇ, ਇਹਨਾਂ ਨੂੰ ਸਮਝ ਨਹੀਂ ਆਏ, ਅਨੰਗ ਸ਼ਬਦ ਜਿਹੜਾ ਅਨੰਗ ਸ਼ਬਦ ਸੀ ਵੇਦ ਵਿੱਚ ਉਹਦਾ ਇਹਨਾਂ ਨੇ ਅਰਥ ਬਦਲ ਲਿਆ, ਜਾਣ ਬੁੱਝ ਕੇ ਕਾਮ, ਹਾਂ ਉਹ ਕਾਮਨਾ ਮਨੇ ਕਰਦਾ, ਕਾਮਦੇਵ ਮੰਨਦਾ ਨਾ ਹੈ, ਅਸਲ 'ਚ ਇੱਛਾ ਕੌਣ ਕਰਦਾ, ਇੱਛਾ ਧਾਰੀ ਸੱਪ ਵੀ ਕਿਹਾ ਇਹਨੂੰ, ਮਨ ਨੂੰ ਇੱਕ ਇੱਛਾ ਧਾਰੀ ਸੱਪ ਦੀਆਂ ਕਹਾਣੀਆਂ ਨੇ, ਉਹ ਇਹੀ ਹੈ ਮਨੇ ਇੱਛਾ ਧਾਰੀ ਸੱਪ, ਹੋਰ ਕੌਣ ਹੈ।
ਬਹੁਤ ਸਾਧਤ ਨਿਆਸ ਸੰਨਿਆਸ ਬਣਨ,
ਸੰਨਿਆਸੀਆਂ ਨੇ ਬਹੁਤ ਸਾਰੇ ਸਾਧਨਾ ਤਰ੍ਹਾਂ ਤਰ੍ਹਾਂ ਦੀਆਂ ਕੀਤੀਆਂ ਬਣ ਦੇ ਵਿੱਚ, ਆਪਣੇ ਆਪਣੇ ਆਸਣ ਕੀਤੇ, ਕੋਈ ਕਿਵੇਂ ਕਰਦਾ, ਕੋਈ ਕੋਈ ਸਿਰ ਭਾਰ ਹੋ ਖੜ੍ਹਾ ਹੋ ਜਾਂਦਾ ਹੈ, ਸਮਝਿਆ ਨਹੀਂ, ਕੋਈ ਇੱਕ ਲੱਤ ਭਾਰ ਖੜ੍ਹਾ ਹੋ ਜਾਂਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ, ਇੱਦਾਂ ਜਿਵੇਂ ਜਿਵੇਂ ਸਾਧਨਾ ਕਰਦੇ ਸੀ ਉਵੇਂ ਉਵੇਂ ਕਈ ਪ੍ਰਕਾਰ ਦੇ ਉਹਨਾਂ ਨੇ ਸਾਧਨਾ ਕੀਤੀ।
ਜੱਟ ਸੋਹਤ ਜਾਨਕ ਧੂਰ ਜਟੀ,
ਐਂ ਸਮਝ ਲਓ ਉਹ ਜਟਾਂ ਉਹ ਲੱਗਦੀਆਂ ਨੇ ਜਿਵੇਂ ਸ਼ਿਵਜੀ ਸੀ ਨਾ, ਜਟੀ ਸ਼ਿਵਜੀ ਨੂੰ ਕਹਿੰਦੇ ਨੇ, ਸ਼ਿਵਜੀ ਦੀਆਂ ਜਟਾਂ ਵਰਗੀਆਂ ਜਟਾਂ ਨੇ ਸਾਰਿਆਂ ਦੀਆਂ, ਕੱਲ ਸਾਰੇ ਸ਼ਿਵ ਆ ਜਿਹੜਾ ਹੈ ਨਾ ਸ਼ਿਵ, ਅੱਜ ਕੱਲ੍ਹ ਸ਼ਿਵ ਹੈ, ਹੁਣ ਜਟੀ ਹੈ ਇਹਦਾ ਨਾਂ ਅਸਲ ਵਿੱਚ, ਜਟਾਂ ਵਾਲਾ ਜਟੀ ਕਹਿੰਦੇ ਨੇ ਉਹਨੂੰ, ਮਹਾਂਦੇਵ ਨੇ, ਮਹਾਂਦੇਵ ਦਾ ਮੰਗੂ ਸਾਰਿਆਂ ਦੀਆਂ ਜਟਾਂ ਨੇ।
ਸ਼ਿਵ ਕੀ ਜਨ ਜੋਗ ਜਟਾ ਪ੍ਰਗਟੀ,
ਆ ਦੇਖੋ ਹੁਣ ਸ਼ਿਵ ਲਿਆਉਂਦਾ ਲਫ਼ਜ਼,
ਸ਼ਿਵ ਕੀ ਜਨ ਜੋਗ ਜਟਾ,
ਸ਼ਿਵ ਤਾਂ ਹੈ ਨਹੀਂ, ਸ਼ਿਵ ਨੂੰ ਸ਼ਿਵ ਨੂੰ ਸ਼ਿਵ ਨਹੀਂ ਮੰਨ ਰਹੇ ਦਸਮ ਪਾਤਸ਼ਾਹ, ਇੱਥੇ ਸ਼ਿਵ ਲਿਖ ਦਿੱਤਾ, ਉਹ ਤਾਂ ਕਿਹਾ ਮਹਾਂਦੇਵ ਕੋ ਕਹਿਤ ਸਦਾ ਸ਼ਿਵ, ਉਹ ਕਹਿੰਦੇ ਐਂ ਲੱਗਦੀਆਂ ਨੇ ਜਟਾਵਾਂ, ਜਿਹੜਾ ਪਰਮੇਸ਼ਰ ਹੈ ਨਾ ਉਹਦੀ ਜੋਗ ਜਟਾ ਪ੍ਰਗਟੀ ਹੈ, ਉਹਦੇ ਨਾਲ ਜੁੜਨ ਦੀ ਨਿਸ਼ਾਨੀ ਹੈ, ਉਹ ਜਿਹੜਾ ਜਿਹੜਾ ਉਹਦੀਆਂ ਜਟਾਂ ਐਨ ਨੇ, ਜਿਹੜਾ ਦੱਤਾਤਰੇ ਦੀਆਂ ਜਟਾਂ ਐਨ ਨੇ, ਐਂ ਸਮਝ ਲਓ ਪ੍ਰਗਟ ਹੁੰਦਾ ਵੀ ਇਹ ਲਿਵਲੀਨ ਹੋਇਆ ਹੋਇਆ। ਸ਼ਿਵ ਦੀਆਂ ਸ਼ਿਵ ਨਾਲ ਧਿਆਨ ਜੁੜੇ ਹੋਏ ਦੀ ਨਿਸ਼ਾਨੀ ਹੈ ਜਟਾਂ, ਸਾਬਤ ਕਰਦੀਆਂ ਨੇ, ਜਟਾਂ ਹੁੰਦੀਆਂ ਨੇ ਬਹੁਤ ਬੜੀਆਂ ਬੜੀਆਂ, ਜਿੱਡੀ ਲੰਬੀ ਜੱਟ ਹੁੰਦੀ ਹੈ ਓਡਾ ਬੜਾ ਸਾਧੂ ਹੁੰਦਾ, ਧਿਆਨ ਓਡਾ ਲੰਬਾ ਹੁੰਦਾ, ਦ੍ਰਿਸ਼ਟੀ ਦੇ ਲੰਬੀ, ਨਜ਼ਰ
ਨਿਹਾਲੀ,
ਦੂਰ ਦ੍ਰਿਸ਼ਟੀ ਦੀ ਹੈ। ਦੂਰ ਦ੍ਰਿਸ਼ਟੀ ਮਾਇਆ ਤੋਂ ਪਰੇ ਚਲੀ ਗਈ, ਦ੍ਰਿਸ਼ਟੀ ਮਾਇਆ ਤੋਂ ਪਾਰ ਜਾ ਕੇ ਜੁੜ ਗਿਆ, ਐਨੀ ਤੁਰ ਅੰਦਰ ਹਿਰਦੇ ਜੁੜ ਗਿਆ, ਤਿਰਕੁਟੀ ਛੱਡ ਕੇ ਅੰਦਰ ਜਾ ਜੁੜਿਆ, ਇੱਥੇ ਆ ਕੇ ਸੈਂਟਰ ਆ ਜਾਂਦਾ, ਇੱਥੋਂ ਥੱਲੇ ਜਾ ਚਲੀ ਜਾਂਦੀ ਹੈ, ਫਿਰ ਨਹੀਂ ਪਤਾ ਰਹਿੰਦਾ, ਸੌਂ ਜਾਂਦੇ ਆਪਾਂ, ਜਾਂ ਇੱਥੋਂ ਥੱਲੇ ਇੱਥੇ ਆ ਕੇ ਸੁਰਤ ਟਿਕ ਜਵੇ ਔਰ ਜਾਗਦਾ ਰਹੇ, ਉਹਨੂੰ ਸਹਿਜ ਸਮਾਧ ਕਹਿੰਦੇ ਨੇ, ਉਹਨੂੰ ਸਹਿਜ ਸਮਾਧ ਕਹਿੰਦੇ, ਉਹ ਤਾੜੀ ਹੁੰਦੀ ਹੈ। ਜੇ ਤਰਕੁੜੀ ਛੱਡ ਕੇ ਛੱਡੂ, ਆਪਾਂ ਝੂਟਾ ਖਾ ਜਾਂਦੇ ਨਾ ਕਦੇ ਕਦੇ, ਉਂਘ ਆਉਂਦੀ ਹੈ, ਝੂਟਾ ਨਹੀਂ ਖਾਂਦਾ, ਜਾਗਦਾ ਰਹਿੰਦਾ, ਧਿਆਨ ਹਿਰਦੇ 'ਚ ਹੁੰਦਾ, ਤਿਰਕੁਟੀ 'ਚ ਹੁੰਦਾ ਨਹੀਂ, ਸਰੀਰ ਦਾ ਗਿਆਨ ਕੋਈ ਨਹੀਂ ਹੁੰਦਾ, ਹੁੰਦਾ ਜਾਗਰਤ ਅਵਸਥਾ 'ਚ, ਉਹਨੂੰ ਜਾਗਰਤ ਅਵਸਥਾ ਕਹਿੰਦੇ ਨੇ। ਜਾਗਰਤ ਅਵਸਥਾ ਕਹਿੰਦੇ ਨੇ ਉਹ ਜਿਹੜੇ ਬਹੁਤ ਜ਼ਿਆਦਾ ਨਸ਼ਾ ਕਰਦੇ ਨੇ, ਉਹਨਾਂ ਦੀ ਹੋ ਜਾਂਦੀ ਹੈ, ਉਹਨੇ ਨਹੀਂ ਹਟਦੇ ਨਾ, ਮੁੰਡੇ ਧਿਆਨ ਕਰਕੇ ਕਾਫੀ ਦੂਰ ਲੰਘ ਜਾਂਦੇ ਨੇ, ਉਸ ਤਾਂ ਉਹ ਉਹਨਾਂ ਦੀ ਡੈਥ ਵੀ ਹੋ ਜਾਂਦੀ ਹੈ, ਹਾਰਟ ਤੋਂ ਵੀ ਪਰੇ ਚਲੇ ਜਾਂਦੇ ਨੇ ਛੱਡ ਕੇ, ਸਰੀਰ ਤੋਂ ਪਰੇ ਜੇ ਹਾਰਟ ਦੇ ਨੇੜੇ ਰਹਿਣਾ ਪੈਂਦਾ, ਜੇ ਸਰੀਰ ਤੋਂ ਦੂਰ ਹੋ ਜਾਵੇ ਹਾਰਟ ਬੰਦ ਹੋ ਜਾਂਦਾ, ਹਾਰਟ ਇਹਨੇ ਜਲਾਉਣਾ ਆਪ, ਉੱਥੇ ਜਿਹੜੇ ਸਰੀਰ ਛੱਡ ਦਿੰਦੇ ਨੇ ਨਾ ਆਪਣੇ, ਐਂ ਜੋਗੀ ਕਈ ਸਰੀਰ ਛੱਡ ਦਿੰਦੇ ਨੇ ਆਪਣੀ ਮਰਜ਼ੀ ਨਾਲ, ਐਂ ਉਹ ਛੱਡ ਦਿੰਦੇ ਨੇ ਸਰੀਰ, ਇੱਕ ਪ੍ਰਕਿਰਿਆ ਹੈ, ਛੱਡਿਆ ਜਾ ਸਕਦਾ ਸਰੀਰ, ਕੋਈ ਬਹੁਤ ਬੜੀ ਗੱਲ ਨਹੀਂ ਹੈ। ਹਾਂਜੀ,
ਸ਼ਿਵ ਤੇ ਜਣ ਗੰਗ ਤਰੰਗ ਛੁੱਟੇ,
ਸ਼ਿਵ ਤੇ ਜਾਣੀ ਇਹ ਗੰਗ ਤਰੰਗ ਪਰਮੇਸ਼ਰ ਤੋਂ ਛੁੱਟੀ ਹੈ, ਤਰੰਗ ਆ ਰਹੀ ਹੈ ਉਹਨੂੰ, ਜਿਹੜੀ ਉੱਥੋਂ ਆ ਰਹੀ ਹੈ ਨਾ, ਉੱਥੋਂ ਜੋਤ ਉੱਥੋਂ ਸੋਝੀ ਆ ਰਹੀ ਹੈ, ਗੰਗ ਤਰੰਗ ਕਹਿੰਦੇ ਸੋਝੀ, ਗਿਆਨ ਦੀ ਗੰਗਾ, ਸੋਝੀ ਅੰਦਰੋਂ ਹੋ ਰਹੀ ਹੈ, ਜਿਉਂ ਜਿਉਂ ਜੁੜਿਆ ਹੋਇਆ ਅੰਦਰ, ਤਿਉਂ ਤਿਉਂ ਉਹਨੂੰ ਸੋਝੀ ਹੋ ਰਹੀ ਹੈ ਆਪੇ, ਅੰਦਰੋਂ ਸੋਝੀ ਅੰਦਰੋਂ ਹੀ ਹੋਣੀ ਹੈ। ਜਿਹੜੇ ਲੋਕ ਖੋਜ ਕਰਦੇ ਨੇ ਅੰਦਰ ਜੁੜ ਕੇ, ਉਹਨਾਂ ਨੂੰ ਸੋਝੀ ਅੰਦਰੋਂ ਹੀ ਆਉਂਦੀ ਹੈ, ਉਹੀ ਗੰਗ ਤਰੰਗ ਹੈ। ਇਹਨਾਂ ਨੇ ਕਹਿ ਤਾ ਜਿਹੜਾ ਮਹਾਂਦੇਵ ਹੈ ਇਹਦੇ ਜਟਾਂ 'ਚੋਂ ਗੰਗਾ ਨਿਕਲੀ ਹੈ, ਉਹ ਇਹਦੇ ਕਾਹਨੂੰ ਨਿਕਲੀ ਹੈ, ਆਹ ਜਿਹੜਾ ਛੇਵ ਹੈ ਉੱਥੋਂ ਨਿਕਲੀ ਹੈ ਗੰਗਾ। ਗਿਆਨ ਕਿੱਥੋਂ ਆਉਂਦਾ? ਦਰਗਾਹ 'ਚੋਂ। ਕਿਵੇਂ ਆਉਂਦਾ? ਹੁਕਮ ਨਾਲ, ਤੁਰਕੀ ਬਾਣੀ ਨਾਲ। ਸੋਝੀ ਜਿਹਨੂੰ ਆਉਂਦੀ ਹੈ ਅੰਦਰੋਂ ਆਉਂਦੀ ਹੈ, ਉਹ ਅੰਦਰ ਜਾਂ ਜੁੜਦਾ ਗੰਗ ਤਰੰਗ ਉੱਥੇ ਹੁੰਦੀ ਹੈ, ਉਹ ਗੰਗ ਤਰੰਗ ਹੈ, ਗੰਗ ਨਾਲ ਤਰੰਗ ਲਿਖਿਆ ਹੋਇਆ ਨਾਲ। ਸੋਝੀ ਮਾਇਆ ਦੀ ਹੋ ਰਹੀ ਹੈ, ਅਜੇ ਉੱਪਰ ਨਹੀਂ ਹੋ ਰਹੀ, ਤਿੰਨ ਰੰਗਾਂ ਦੀ ਹੋਈ ਹੈ ਵਿੱਚ, ਤਰੰਗ ਹੈ ਨਾ,
ਇੱਕ ਰੰਗ ਨਹੀਂ ਹੈ,
ਹਾਂ ਇੱਕ ਰੰਗ ਨਹੀਂ ਹੈ, ਹੈ ਬਹੁ ਰੰਗੀ ਹੈ ਹਲੇ।
ਇਹ ਹੋਏ ਜਨ ਜੋਗ ਜਟਾ ਪ੍ਰਗਟੇ, ਇਹ ਹੋਏ ਜਨ ਜੋਗ ਜਗਾ ਜਟਾ ਪ੍ਰਗਟੇ,
ਉਹ ਸਮਝ ਲਓ ਐਸਾ ਯੋਗ ਹੈ, ਜਟਾਂ ਜਟੀ ਦਾ ਯੋਗ ਹੈ, ਮਤਲਬ ਹੈ ਸ਼ਿਵ ਦਾ ਯੋਗ ਪ੍ਰਗਟ ਹੋਇਆ, ਇਹ ਸਮਝ ਲਓ ਇੱਥੋਂ ਸ਼ਿਵ ਵਾਲਾ ਯੋਗ ਹੈ ਜਿਹੜਾ ਸ਼ੁਰੂ ਹੋਇਆ, ਸਮਾਧੀ ਇੱਥੋਂ ਹੀ ਚੱਲੀ ਹੈ, ਆ ਜਿਹੜੇ ਮਹਾਂਦੇਵ ਤਾਂ ਬਾਅਦ 'ਚ ਪੈਦਾ ਹੋਇਆ, ਇਹ ਤਾਂ ਉਦੋਂ ਪਹਿਲਾਂ ਰੁਦਰ ਅਵਤਾਰ ਹੈ, ਜਿਹੜਾ ਸ਼ਿਵ ਇਹ ਕਹਿੰਦੇ ਨੇ ਸ਼ਿਵ, ਹੁਣ ਸ਼ਿਵ ਹੈ ਜਿਹੜਾ, ਅਸਲ 'ਚ ਇਹ ਪਹਿਲਾ ਸਭ ਤੋਂ ਸ਼ਿਵ ਹੈ, ਦੱਤਾਤਰੇ ਇਹ ਸੰਨਿਆਸ ਹੈ, ਸੰਨਿਆਸ ਤੋਂ ਬਾਅਦ ਯੋਗ ਆਇਆ, ਸ਼ਿਵ ਤਾਂ ਯੋਗੀ ਹੈ, ਇਹ ਤਾਂ ਯੋਗੀ ਹੈ, ਸੰਨਿਆਸ ਪਹਿਲਾਂ ਯੋਗ ਬਾਅਦ ਦੇ ਵਿੱਚ ਆਇਆ, ਜਿਵੇਂ ਯਹੂਦੀ ਪਹਿਲਾਂ ਨੇ ਇਸਲਾਮ ਪਿੱਛੋਂ ਆਇਆ, ਯਹੂਦੀਆਂ ਦੇ ਵਿੱਚੋਂ ਹੀ ਈਸਾਈ ਨੇ, ਉਹਨਾਂ ਦੇ ਵਿੱਚੋਂ ਹੀ ਇਸਲਾਮ ਹੈ, ਯਹੂਦੀ 3000 ਸਾਲ ਪੁਰਾਣਾ ਧਰਮ, ਇਸਲਾਮ ਤਾਂ 3000 ਸਾਲ ਪੁਰਾਣਾ ਹੈ ਨਹੀਂ, ਵਿਚਾਲੇ ਵਾਲੇ ਜਿਹੜੇ ਨੇ ਈਸਾਈ, ਉਹ ਸਿਰਫ ਸੁੰਨਤ ਨਹੀਂ ਕਰਦੇ, ਕੁਛ ਕਰਦੇ ਨੇ ਕੁਛ ਨਹੀਂ ਵੀ ਕਰਦੇ ਉਹਨਾਂ 'ਚ, ਇਸਲਾਮ ਵਾਲਿਆਂ ਨੇ ਫਿਰ ਸ਼ੁਰੂ ਕਰਤੀ ਸੁੰਨਤ, ਯਹੂਦੀ ਵਾਲੇ ਇਸਲਾਮ ਵਾਲੇ ਲੜਦੇ ਵੀ ਨੇ ਪਰ ਹੈ ਕੋਈ ਪਿੱਛੇ ਜਾ ਕੇ, ਦੋਹਾਂ ਦੀ ਵਿਚਾਰਧਾਰਾ ਇੱਕੋ ਹੀ ਹੈ, ਇਹਨਾਂ ਦੀ ਉਹ ਆਦਮ ਐਡਮ ਸਾਰੀ ਇੱਕ ਵਿਚਾਰਧਾਰਾ ਇਹ ਤਿੰਨਾਂ ਦੀ, ਪਰ ਸ਼ੁਰੂ ਉੱਥੋਂ ਹੋਏ ਨੇ, ਕਹਿਣ ਦਾ ਮਤਲਬ ਸ਼ੁਰੂ ਇੱਥੋਂ ਹੋਈ ਹੈ। ਸੰਨਿਆਸੀਆਂ 'ਚੋਂ ਹੀ ਯੋਗੀ ਆਏ ਨੇ ਬਾਅਦ 'ਚ, ਯੋਗ ਮਾਤਾ ਹੀ ਹੈ। ਪਹਿਲਾਂ ਸੰਨਿਆਸ ਹੈ, ਆਸ ਨੂੰ ਸੁੰਨ ਕਰਨਾ, ਇੱਛਾ ਰਹਿਤ ਹੋਣਾ, ਯੋਗ ਵੀ ਇੱਛਾ ਰਹਿਤ ਹੋਣ ਦਾ ਹੀ ਨਾਂ ਹੈ, ਉਹਦਾ ਹੀ ਨਾਂ ਯੋਗ ਹੈ। ਹਾਂਜੀ,
ਤਪ ਸਰਬ ਤਪੀਸ਼ਨ ਕੇ ਸਭ ਹੀ ਮੁਣ ਜੇ ਸਭ ਲਏ ਤਬ ਹੀ।
ਐਂ ਸਮਝੋ ਇਸ ਤਰੀਕੇ ਨਾਲ ਉਹ ਲਿਵਲੀਨ ਹੋ ਗਿਆ, ਸ਼ਿਵ ਜੀ ਦਾ ਜਿਹੜਾ ਉਹ ਰੂਪ ਹੈ ਨਾ, ਸ਼ਿਵ ਦਾ, ਸ਼ਿਵ ਨਾਲ ਦਾ ਜਿਹੜਾ ਯੋਗ ਹੈ ਉਹ ਪ੍ਰਗਟ ਹੋ ਗਿਆ। ਐਂ ਜੁੜੀ ਦਾ ਹੁੰਦਾ, ਸਰੀਰ ਦੀ ਸੁੱਧ ਬੁੱਧ ਨਹੀਂ ਰਹੀ ਉਹਨੂੰ।
ਤਪ ਸਰਬ ਤਪੀਸ਼ਨ ਕੇ ਸਭ ਹੀ,
ਫਿਰ ਜਿਹੜੇ ਤਪੀਸਰ ਆਲੇ ਦੁਆਲੇ ਆ ਕੇ ਬੈਠੇ ਉਹਦੇ ਆਲੇ ਦੁਆਲੇ, ਉਹ ਇੰਨੇ ਪ੍ਰਭਾਵਿਤ ਹੋਏ ਉਹ ਤੋਂ ਜ਼ਿਆਦਾ। ਐਂ ਸਮਝੋ ਸਾਰਿਆਂ ਦਾ ਤਪ ਜਿੰਨਾ ਕੀਤਾ ਤਾਂ ਸਾਰਾ ਹੀ ਖਿੱਚ ਲਿਆ ਉਹਨੇ, ਜਿੰਨਾ ਸਾਰਿਆਂ ਦਾ ਕੀਤਾ ਸੀ ਉਹਨਾਂ ਨੇ ਕਿਹਾ, ਕਹਿਣ ਦਾ ਉਹਨਾਂ ਨੇ ਕਿਹਾ ਅਸੀਂ ਤਾਂ ਕੁਛ ਵੀ ਨਹੀਂ ਕੀਤਾ, ਤਪ ਤਾਂ ਆ ਹੈ ਜਿਹੜਾ ਇਹ ਕਰ ਰਿਹਾ, ਸਾਰਿਆਂ ਦਾ ਹੀ ਖਿੱਚ ਲਿਆ।
ਮੁਣ ਜੇ ਸਭ ਲਏ ਤਬ ਹੀ,
ਹਾਂ ਮੁਣ ਇੱਕ ਇੱਥੇ ਮਿਸਪ੍ਰਿੰਟ ਹੈ, ਕੋਈ ਲਫ਼ਜ਼ ਇੱਕ ਹੋਰ ਚਾਹੀਦਾ, ਛੀਨ ਲਏ ਤਾਂ ਵੀ ਹੋਣਾ ਚਾਹੀਦਾ, ਵੀ ਸਾਰਿਆਂ ਦੇ ਛੀਨ ਲਏ, ਕਿਸੇ ਦੇ ਪੱਲੇ ਕੁਛ ਨਹੀਂ ਰਿਹਾ। ਉਹਨਾਂ ਨੇ ਕਿਹਾ ਅਸੀਂ ਤਾਂ ਕੁਛ ਵੀ ਨਹੀਂ ਕਰਕੇ ਆਏ, ਸਾਰਿਆਂ ਦਾ ਛੀਨ ਲਿਆ ਉਹਨਾਂ ਦਾ ਤਾਂ।
ਸਰੁੱਤ ਜੇਤਕ ਨਿਆਸ,
ਯਾਨੀ ਕਿਸੇ ਨੂੰ ਛੀਨ ਕਿਵੇਂ ਲਿਆ, ਇਹ ਤਾਂ ਆਪਣਾ ਹੰਕਾਰ ਹੋ ਜਾਂਦਾ। ਹੰਕਾਰ ਨਹੀਂ ਹੋਣ ਦਿੱਤਾ ਕਿਸੇ ਨੂੰ ਛੀਨ ਲੈ ਦਾ ਮਤਲਬ ਇਹ ਹੈ, ਜੇ ਤਾਪ ਉਹਨਾਂ ਕੋਲ ਰਹਿ ਜਾਂਦਾ ਹੰਕਾਰ 'ਚ ਬਦਲ ਜਾਂਦਾ ਸਾਰਿਆਂ ਦਾ। ਉਹਨਾਂ ਦਾ ਹੰਕਾਰ ਤੋੜ ਦਿੱਤਾ, ਹੰਕਾਰ ਨਹੀਂ ਹੋਣ ਦਿੱਤਾ, ਇੰਨਾ ਲਿਵਲੀਨ ਹੋ ਕੇ ਬਹਿ ਗਿਆ। ਉਹਨਾਂ ਦਾ ਤਪ ਰਿਹਾ ਹੀ ਨਹੀਂ ਕੋਲ, ਉਹਨਾਂ ਨੇ ਆਪਣਾ ਸਮਝਿਆ ਸੀ ਕੁਛ ਕੀਤਾ ਹੀ ਨਹੀਂ, ਜੇ ਕੁਛ ਕੀਤਾ ਹੁੰਦਾ ਤਾਂ ਉਹਦਾ ਹੰਕਾਰ ਹੁੰਦਾ। ਬਹੁਤ ਗਹਿਰੀ ਗੱਲ ਹੈ, ਇਹਦੇ 'ਚ ਹੋਰ ਤਰ੍ਹਾਂ ਦੀ ਗਹਿਰਾਈ ਹੈ, ਦਸਮ ਦੀ ਬਾਣੀ 'ਚ ਹੋਰ ਤਰ੍ਹਾਂ ਦੀ ਗੱਲ ਬੁਝਾਰਤਾਂ ਨੇ। ਇੱਥੇ ਉਹਨਾਂ ਦੇ ਖੋਲੇ ਵੀ ਹੰਕਾਰ ਨਾ ਹੋ ਜਾਵੇ ਕਿਸੇ ਨੂੰ, ਸੰਗਤ ਦਾ ਇਹੀ ਫਰਕ ਹੁੰਦਾ, ਜੇ ਇਕੱਲਾ ਇਕੱਲਾ ਕਰੇ ਉਹਨੂੰ ਹੰਕਾਰ ਹੋ ਜਾਂਦਾ। ਜਿੱਥੇ ਸੂਰਜ ਹੁੰਦਾ ਉੱਥੇ ਚੰਦਰਮੇ ਤਾਰੇ ਹੁੰਦੇ ਨੇ, ਦਿਨ ਨੂੰ ਦੀਂਦੇ ਹੀ ਨਹੀਂ ਬੇਅਸਰ। ਸੂਰਜ ਦੇ ਕੋਲ ਰਹਿਣਾ ਦੇ ਨਾਲ ਜੋਤ ਵੱਧਦੀ ਹੈ, ਹੰਕਾਰ ਨਹੀਂ ਹੁੰਦਾ। ਸੂਰਜ ਵਰਗਾ ਹੀ ਹੋਊ ਤਾਂ ਪ੍ਰਗਟ ਹੋਊ, ਉਹਨੂੰ ਪਤਾ ਵੀ ਮੇਰਾ ਟਾਰਗੇਟ ਸੂਰਜ ਹੈ, ਨਹੀਂ ਟਾਰਗੇਟ ਦਾ ਹੀ ਨਹੀਂ ਪਤਾ ਰਹਿੰਦਾ ਮੇਰਾ ਟਾਰਗੇਟ ਹੈ ਕਿ ਮੈਂ ਪੂਰਾ ਸਭ ਕੋ ਪੂਰਾ
ਆਪੇ ਹੋ
ਆਪੋ, ਹਰ ਕੋਈ ਮੰਨ ਲੈਂਦਾ ਛੇਤੀ ਮੈਂ ਪੂਰਾ। ਸਾਰੇ ਸੰਤ ਬਣਨੀ ਬੈਠੇ ਸੀ ਸੰਤ, ਜੇ ਕੋਈ ਸੰਤ ਹੋਵੇ ਫਿਰ ਕੋਈ ਵੀ ਨਹੀਂ ਮੰਨਦਾ ਮੈਂ ਸੰਤ, ਇਹਨਾਂ 'ਚ ਇੱਕ ਵੀ ਸੰਤ ਹੁੰਦਾ ਕੋਈ ਮੰਨਦਾ ਹੀ ਨਾ ਹੋਇਆ, ਸਾਰੇ ਹੀ ਨੇ ਬੈਠੇ, ਇਹਦੇ ਨਾਲ ਫੌਜ ਬੈਠੀ ਹੈ ਪੂਰੀ ਸੰਤਾਂ ਦੀ, ਯੋਗੀਆਂ ਦੀ, ਸਾਰਿਆਂ ਨੇ ਤਪ ਖਿੱਚ ਲੈਣਾ, ਕੋਈ ਮੰਨੇ ਹੀ ਨਾ ਵੀ ਅਸੀਂ ਹੈਗੇ, ਹੈ ਉਹ ਕੋਈ ਨਹੀਂ, ਇੱਕੋ ਥੈਲੀ ਦੇ ਚਿੱਟੇ ਪੱਟੇ ਨੇ ਸਾਰੇ, ਚਿੱਟਾ ਚੋਲਾ ਪਾ ਲਿਆ ਸੰਤ ਬਣ ਗਿਆ। ਵੀਹ ਤੀਹ ਪੰਜਾਹ ਸੰਤ ਇਕੱਠੇ ਕਰ ਲਏ, ਉਹਨਾਂ 'ਤੇ ਮਨਜ਼ੂਰੀ ਲੈ ਲਈ, ਹਾਂ ਵੀ ਤੂੰ ਵੀ ਸੰਤ ਆ, ਕੋਈ ਨਹੀਂ ਲਿਖੀ ਜਾ ਸੰਤ, ਅਸੀਂ ਕੁਛ ਨਹੀਂ ਕਹਿੰਦੇ ਤੈਨੂੰ, ਉਹਨਾਂ ਦੀ ਸੇਵਾ ਬਾਣੀ ਕਰਤਾ। ਹਾਂਜੀ,
ਸਰੁੱਤ ਜੇਤਕ ਨਿਆਸ ਉਦਾਸ ਕਹੇ,
ਸ਼ਰੁਤੀਆਂ ਦੇ ਵਿੱਚ ਸਮ੍ਰਿਤੀਆਂ ਨੇ ਜਿਹੜੀਆਂ ਨਾ, ਕਿਸੇ ਦੇ ਜੋ ਜ਼ਿਹਨ ਦੇ ਵਿੱਚ ਗੱਲ ਹੁੰਦੀ ਹੈ ਨਾ, ਉਹ ਲਿਖਦੇ ਹੀ ਹੈ, ਉਹਨੂੰ ਸੁਰਤੀ ਕਹਿੰਦੇ ਨੇ। ਮੇਰੇ ਕੁਛ ਯਾਦ ਆ ਗੱਲ, ਮੈਂ ਲਿਖ ਦਿੱਤੀ, ਜਿਵੇਂ ਹੁਣ ਆਪਾਂ ਰਿਕਾਰਡ ਕਰੀ ਜਾਂਦੇ, ਕੋਈ ਰਿਕਾਰਡ ਹੋ ਗਿਆ, ਇਹ ਨਾ ਰਿਕਾਰਡ ਕਰਦੇ ਮੈਂ ਗੁਪਤ ਰਹਿ ਜਾਣੀ ਸੀ ਗੱਲ। ਇਸ ਕਰਕੇ ਜਿਹਦੇ ਕੋਲ ਕੁਛ ਗਿਆਨ ਹੁੰਦਾ ਸੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਰਿਕਾਰਡ ਕਰ ਜਾਂਦੇ ਸੀ, ਲਿਖ ਜਾਂਦੇ ਸੀ, ਕੋਈ ਕੋਈ ਬੋਲ ਕੇ ਦੱਸ ਕੇ ਦੂਏ ਨੂੰ ਯਾਦ ਕਰਾ ਜਾਂਦੇ। ਪਹਿਲਾਂ ਯਾਦ ਇਹ ਕਰਾਉਂਦੇ ਸੀ, ਜਵਾਨੀ ਕਾਗਜ਼ ਨਹੀਂ ਸੀ ਹੁੰਦਾ, ਲਿਖਦੇ ਹੀ ਨਹੀਂ ਹੁੰਦੇ, ਕਈ ਹਜ਼ਾਰ ਸਾਲ ਤੱਕ ਜਿਹੜੇ ਵੇਦ ਨੇ ਜਵਾਨੀ ਚੱਲਦੇ ਰਹੇ ਨੇ। ਮੁਖਾਗਰ ਮੁਖਾਗਰ ਪਾਠ ਕਹਿੰਦੇ ਸੀ ਉਹਨੂੰ, ਜਵਾਨੀ ਆ ਗਈ। ਕਾਗਜ਼ ਬਾਅਦ 'ਚ ਬਣਿਆ, ਲਿਖੇ ਬਹੁਤ ਬਾਅਦ 'ਚ ਨੇ, ਵੇਦ ਉਦੋਂ ਪਹਿਲਾਂ ਦੇ ਚੱਲਦੇ ਨੇ। ਭੋਜ ਪੱਤਰਾਂ 'ਤੇ ਲਿਖਦੇ ਹੁੰਦੇ ਸੀ ਪਹਿਲਾਂ। ਸ਼ਰੁਤੀਆਂ ਦੇ ਵਿੱਚ ਜੋ ਕੁਛ ਲਿਖੇ ਹੋਏ ਨੇ ਨਾ ਸਾਧਨਾ ਦੇ,
ਸ਼ਰੁਤ ਜੇਤਕ ਨਿਆਸ,
ਜਿੰਨੇ ਨਿਆਸ ਮਨ ਨੂੰ ਉਦਾਸ ਕਰਨ ਵਾਸਤੇ, ਉੱਚਾ ਚੁੱਕਣ ਵਾਸਤੇ ਕਹੇ ਹੋਏ ਨੇ ਸਾਧਨ, ਮਨ ਸਾਧਨ ਦੇ ਜਿੰਨੇ ਵੀ ਤਰੀਕੇ ਦੱਸੇ ਹੋਏ ਨੇ ਸਾਧਨਾ ਦੇ,
ਸਭ ਹੀ ਰਿਖ ਅੰਗਨ ਜਾਣ ਲਏ।
ਅੰਗਨ ਹੈ, ਅੰਗਨ ਨਹੀਂ ਹੈ,
ਟਿੱਪੀ ਹੈ,
ਹਾਂ ਗਲਤ ਲਿਖੀ ਹੋਈ, ਅੰਗਨ ਨਹੀਂ ਅੰਗਨ। ਉਹ ਪਹਿਲਾਂ ਹੀ ਜਾਣ ਲਏ ਉਹਨੇ ਲਿਖਣ ਤੋਂ, ਸ਼ਰੁਤੀਆਂ ਬਾਅਦ 'ਚ ਬਣੀਆਂ ਨੇ। ਅੱਗਾਂ ਨਾ ਅੱਗੋਂ ਉਦੋਂ ਗਾਂਹ ਵੀ ਜਾਣ ਲਏ ਉਹਨੇ, ਜੋ ਸ਼ਰੁਤੀਆਂ 'ਚ ਲਿਖੇ ਨੇ ਇੱਦੋਂ ਵੀ ਗਾਂਹ ਜਾਣ ਲਏ ਉਹਨੇ। ਕਿੱਥੋਂ ਲਿਵ ਜੁੜੀ ਹੋਈ ਹੈ ਨਾ,
ਗੰਗ ਤਰੰਗ ਛੁੱਟੀ ਹੋਈ,
ਉਹ ਗੰਗ ਤਰੰਗ ਦੇ ਨਾਲ ਜਾਣ ਲਏ ਨਾ। ਖੋਜੀ ਹੈ ਇਹ, ਖੋਜ ਹੈ ਇਹ, ਜਿਹੜਾ ਅੰਦਰ ਧਿਆਨ ਅੰਤਰ ਧਿਆਨ ਹੋਣਾ, ਖੋਜ ਹੈ, ਵਿਚਾਰ ਨਾ ਖੋਜ ਹੈ, ਖੋਜੀ ਹੈ। ਖੋਜੀ ਕੋਈ ਚੀਜ਼ ਖੋਜਦਾ ਤਾਂ ਫਿਰ ਲਿਖਦਾ ਬਾਅਦ ਦੇ ਵਿੱਚ। ਉਹਨੇ ਅੱਗੋਂ ਹੀ ਜਾਣ ਲਏ ਸੀ, ਪਹਿਲਾਂ ਲਿਖੇ ਤਾਂ ਬਾਅਦ 'ਚ ਨੇ।
ਸਭ ਹੀ ਰਿਖ ਅੱਗਣ ਜਾਣ ਲਈ,
ਹਾਂ ਇਹ ਰਿਖ ਨੇ ਪਹਿਲਾਂ ਜਾਣੇ ਨੇ ਫਿਰ ਲਿਖੇ ਨੇ ਬਾਅਦ 'ਚ। ਉਹਨੇ ਚੇਲਿਆਂ ਨੂੰ ਦੱਸੇ ਨੇ ਨਾ ਰੋਜ਼ ਨਵੀਂ ਗੱਲ, ਜਿਹੜੀ ਦੱਸਦਾ ਸੀ ਉਹੀ ਦੱਸਦਾ ਸੀ, ਹੋਰ ਕੀ ਦੱਸਦਾ ਸੀ।
ਨਾਦ ਨਮਕ
ਜਿਹੜੇ ਨਾਦ ਨਮਕ ਸੀ ਰੋਜ਼ ਇਹੀ ਦੱਸਦਾ ਸੀ, ਉਹ ਗੱਲ ਚੇਲਿਆਂ 'ਚ ਪਹੁੰਚਦੀ ਗਈ, ਉਹਦੇ ਬਾਅਦ ਗੱਲ ਪ੍ਰਚਲਿਤ ਫਿਰ ਲਿਖਤ ਵਿੱਚ ਆ ਗਈ, ਪਹਿਲਾਂ ਜਵਾਨੀ ਚੱਲਦੀ ਰਹੀ। ਹਾਂਜੀ,
ਘਣ ਮੈਂ ਜਿਮ ਬਿੰਦਲਤਾ ਝਮਕੈ,
ਇਹ ਤਾਂ ਬਹੁਤ ਬਾਅਦ 'ਚ ਸਮ੍ਰਿਤੀਆਂ ਤਾਂ ਲਿਖੀਆਂ ਗਈਆਂ ਨੇ, 2700 ਸਾਲ ਤੋਂ ਪਹਿਲਾਂ ਦੀ ਕੋਈ ਸਮ੍ਰਿਤੀ ਨਹੀਂ ਮਿਲਦੀ ਤੁਹਾਨੂੰ, ਵੇਦ 5000 ਸਾਲ ਦੇ ਨੇ ਪਿੱਛੇ, ਸਮ੍ਰਿਤੀ ਤਾਂ ਮਿਲਦੀ ਨਹੀਂ ਕੋਈ, ਇਹ ਤਾਂ ਬਾਅਦ ਦੀਆਂ ਨੇ ਬਹੁਤ ਲਿਖਤ ਵਿੱਚ ਬਹੁਤ ਬਾਅਦ ਆਈਆਂ ਨੇ, ਕਿਉਂਕਿ ਵੇਦ ਦਾ ਹੀ ਇੰਨਾ ਪ੍ਰਭਾਵ ਸੀ। ਇਹਦੀ ਕਹਿੰਦੇ ਕੀ ਲੋੜ ਹੈ, ਇਹ ਤਾਂ ਫਲ ਫੁੱਲ ਤੱਕ ਆਉਣ ਦੀ ਗੱਲ ਹੈ, ਫਲ ਤਾਂ ਵੇਦ ਨਾ ਆਉਣਾ, ਉਹਦੇ ਵਿੱਚ ਸਭ ਕੁਛ ਆ ਜਾਂਦਾ। ਹਾਂਜੀ,
ਘਣ ਮੈਂ ਜਿਵੇਂ ਬਿੰਦਲਤਾ ਝਮਕੈ,
ਜਿਵੇਂ ਬੱਦਲਾਂ ਦੇ ਵਿੱਚ ਹਨੇਰਾ ਹੁੰਦਾ ਨਾ, ਉਹ ਬਿਜਲੀ ਦੀ ਚਮਕ ਆਉਂਦੀ ਹੈ ਨਾ, ਕਿਤੇ ਕਿਤੇ ਚਮਕਦੀ ਹੈ, ਇਉਂ ਉਹਦੇ ਚਿਹਰੇ ਤੋਂ ਕਦੇ ਕਦੇ ਦਮਕ ਪੈਂਦੀ ਹੈ। ਜਦ ਕੋਈ ਨਵੀਂ ਗੱਲ ਦਾ ਉਹਨੂੰ ਪਤਾ ਲੱਗਦਾ ਨਾ ਅੰਦਰ ਅੰਦਰ ਧਿਆਨ ਹੋਏ ਨੂੰ, ਉਹਦੇ ਚਿਹਰੇ ਤੋਂ ਪਤਾ ਲੱਗਦਾ ਬਾਹਰ। ਜਦ ਕੋਈ ਨਵਾਂ ਉਹਨੂੰ ਆਉਂਦਾ ਨਾ ਅੰਦਰ ਸੋਝੀ, ਉਹਦੇ ਚਿਹਰੇ ਤੋਂ ਪਤਾ ਲੱਗਦਾ ਹੈ। ਉਹ ਜਿਵੇਂ ਆਪਣੀ ਲਾਈਟ ਕਦੇ ਡਿਮ ਹੋ ਜਾਂਦੀ ਹੈ, ਕਦੇ ਲਾਈਟ ਫੁੱਲ ਆ ਜਾਂਦੀ ਹੈ ਨਾ, ਪਤਾ ਲੱਗਦਾ ਨਾ ਲਾਈਟ ਤੋਂ, ਐਂ ਚਿਹਰੇ ਤੋਂ ਪਤਾ ਲੱਗਦਾ। ਐਂ ਦਮਕਦੇ ਨੇ ਗੁਣ, ਉਹ ਜਿਹੜੇ ਜਿਹੜੇ ਗੁਣ ਪ੍ਰਗਟ ਹੁੰਦੇ ਨੇ ਐਂ ਦਮਕਦੇ ਨੇ, ਦਮਕ ਪੈਂਦੀ ਹੈ ਚਿਹਰੇ ਤੋਂ ਉਹਦੇ।
ਜਸ ਛੱਡਤ ਭਾਣ ਅਨੰਤ ਛਟਾ,
ਜਿਵੇਂ ਸੂਰਜ ਅਨੰਤ ਪ੍ਰਕਾਰ ਦੀਆਂ ਕਿਰਨਾਂ ਛੱਡਦਾ ਹੈ, ਛਟਾ ਕਿਰਨਾਂ ਸੂਰਜ ਛੱਡਦਾ ਨਾ, ਕਿੰਨੀਆਂ ਕਿਰਨਾਂ ਛੱਡਦਾ ਸੂਰਜ, ਕੋਈ ਗਿਣ ਲੂਗਾ, ਨਹੀਂ ਗਿਣ ਸਕਦਾ। ਹਾਂ,
ਰਿਖ ਕੇ ਤਿਨ ਸੋਭਤ ਜੋਗ ਜਟਾ,
ਇਉਂ ਉਹਦੀ ਜੋਗ ਜਟਾ ਸੋਭਦੀ, ਅਨੰਤ ਪ੍ਰਕਾਰ ਦਾ ਗਿਆਨ ਆ ਰਿਹਾ ਉਹਦੇ ਕੋਲ, ਤਿੰਨ ਲੋਕ ਦਾ ਗਿਆਨ ਆ ਰਿਹਾ। ਸੂਰਜ ਤਿੰਨ ਲੋਕ ਦੇ ਅੰਦਰ ਹੀ ਹੈ, ਸੂਰਜ ਕਿਹੜਾ ਬਾਹਰ ਹੈ।
ਜਿਣਕੀ ਦੁੱਖ ਫਾਂਸ ਕਹੂੰ ਨਾ ਕੱਟੀ, ਰਿਕ ਭੇਟਤ ਤਾਸ ਛਟਾਕ ਛੁੱਟੀ,
ਜਿਹੜੇ ਬੰਦੇ ਨੂੰ ਕਿਤੇ ਵੀ ਸ਼ਾਂਤੀ ਨਹੀਂ ਨਾ ਆਈ, ਜਾ ਕੇ ਤੀਰਥ 'ਤੇ ਚਲਿਆ ਗਿਆ, ਕਿਸੇ ਸਾਧੂ ਸੰਤ ਕੋ ਚਲਿਆ ਗਿਆ, ਕਿਤੇ ਸ਼ਾਂਤੀ ਨਹੀਂ ਆਈ। ਦੱਤ ਤ੍ਰੈ ਦੇ ਦਰਸ਼ਨ ਕਰਦੀ ਸਾਰੇ ਸ਼ਾਂਤੀ ਆ ਗਈ, ਛਟਾਕ ਛੁੱਟ ਗਈ,
ਰਿਖ ਭੇਟ ਤੋਂ ਤਾਤ ਛਟਾਕ ਛੁੱਟੀ,
ਇੱਕਦਮ ਸ਼ਾਂਤੀ ਆ ਗਈ, ਤ੍ਰਿਸ਼ਨਾ ਜਦੇ ਹੀ ਦੂਰ ਹੋ ਗਈ ਦਰਸ਼ਨ ਕਰਦੀ ਸਾਰੇ। ਆਏ ਰਿਖ ਹੈ ਕੋਈ ਇਹੋ ਜਿਹਾ ਸੰਤ ਇੱਥੇ ਹੈ ਨਹੀਂ ਨਾ, ਔਰ ਇਹਦਾ ਜਿਹੜਾ ਦਰਸ਼ਨ ਕਰੂਗਾ ਉਹ 'ਤੇ ਅਸਰ ਪਊ ਨਾ। ਹੁਣ ਦਰਸ਼ਨ ਉਹਨੇ ਵੀ ਕਰਨਾ, ਬੜਾ ਤੀਰਥ ਨਹੀਂ ਬੈਠਾ, ਉਹ ਇਹਨੂੰ ਤੀਰਥ ਨਹੀਂ ਬੈਠਾ। ਦੇਖ ਤਾਂ ਉਹ ਵੀ ਰਿਹਾ, ਦੇਖ ਨਹੀਂ ਰਿਹਾ ਜਾਂ ਤੀਰਥ ਨਹੀਂ ਬੈਠਾ। ਹਾਂਜੀ,
ਨਰ ਜੋ ਨਹੀਂ ਨਰ ਕਣਤੇ ਨਿਵਰੈ ਰਿਖ ਭੇਟਤ ਤਾਂ ਤਰਾਕ ਤਰੈ।
ਜਿਹੜੇ ਆਦਮੀ ਦਾ ਫਿਰ ਤੇ
ਨਰ ਜੋ ਨਹੀਂ ਨਰਕਣ ਤੇ ਨਿਵਰੈ,
ਹਾਂ ਨਰ ਥੱਲੇ ਨੂੰ ਚੜ ਜਾਂਦੀ ਹੈ ਸਾਡੀ ਸੁਰਤ, ਪਾਪਾਂ ਵੱਲ ਨੂੰ ਜਾਂਦੀ ਹੈ ਨਾ, ਨਰਕ ਨੂੰ ਕਹਿੰਦੇ ਨੇ। ਜਦ ਅਸੀਂ ਆਪਣੀ ਬੁੱਧੀ ਦਾ ਨਾਸ਼ ਕਰਦੇ ਹਾਂ ਉਲਟੇ ਪਾਸੇ ਨੂੰ ਜਾਂਦੇ ਹਾਂ, ਜਿਹੜਾ ਉਲਟੇ ਪਾਸੇ ਨੂੰ ਜਾਣ 'ਤੇ ਮਨ ਨਹੀਂ ਰੁਕਦਾ ਪਾਪਾਂ ਵੱਲ ਨੂੰ ਜਾਣ 'ਤੇ, ਰਿਖ ਦੇ ਦਰਸ਼ਨ ਨਾਲ ਉੱਥੇ ਹੀ ਰੁਕ ਜਾਂਦਾ, ਬਸ ਥੱਲੇ ਨੂੰ ਨਹੀਂ ਫਿਰ ਜਾਂਦਾ, ਪੂਰੇ ਕੰਮ ਨੂੰ ਵੱਲ ਨੂੰ ਨਹੀਂ ਜਾਂਦਾ, ਉਹ ਨਹੀਂ ਕਰਦਾ, ਬੁਰੇ ਕੰਮ ਵੱਲ ਨੂੰ ਮੂੰਹ ਹੀ ਨਹੀਂ ਕਰਦਾ, ਆਪ ਹੀ ਛੁੱਟ ਜਾਂਦਾ ਬਿਨਾਂ ਕਹੇ ਤੇ ਹੀ ਛੱਡ ਦਿੰਦਾ। ਨਰਕ ਵੱਲ ਨੂੰ ਜਾਣ 'ਤੇ ਵੱਜ ਜਾਂਦਾ, ਬੁਰੇ ਕੰਮ ਨੂੰ ਤੋ ਤੋਬਾ ਕਰ ਲੈਂਦਾ, ਉਹ ਇੰਨਾ ਹੀ ਫਲ ਹੈ ਉਹਨੂੰ, ਇਹ ਵੀ ਬਹੁਤ ਬੜਾ ਫਲ ਹੈ, ਇਹ ਵੀ ਫਲ ਬਹੁਤ ਬੜਾ। ਹਾਂਜੀ,
ਜਿਨਕੇ ਸਮਤਾ ਕਹੁ ਨਾਏ ਠੱਟੀ ਰਿਖ ਪੂਜ ਘਟੀ ਸਭ ਪਾਪ ਘਟੀ।
ਜਿਨ੍ਹਾਂ ਦੇ
ਜਿਨਕੇ ਸਮਤਾ ਕਹੁ ਨਾਏ ਠੱਟੀ,
ਜਿਨ੍ਹਾਂ ਦੇ ਅੱਖ ਦਿਮਾਗ ਦੇ ਵਿੱਚ ਸਮਾਨਤਾ ਨਹੀਂ ਆਈ, ਜਿਵੇਂ ਮੈਂ ਬੜਾ ਹਾਂ ਇਹ ਛੋਟਾ ਊਚ ਨੀਚ ਜਿਹੜੇ ਮੰਨਦੇ ਸੀ, ਸਮਾਨਤਾ ਨਹੀਂ ਆਈ ਸਾਰਿਆਂ ਨੂੰ, ਜਿਹਨਾਂ ਨੇ ਸਮਾਨ ਨਹੀਂ ਮੰਨਿਆ, ਆਪਣਾ ਪਰਾਇਆ ਮੰਨਦੇ ਰਹੇ, ਬੈਰੀ ਬਗਾਨਾ ਮੰਨਦੇ ਰਹੇ, ਊਚ ਨੀਚ ਮੰਨਦੇ ਰਹੇ, ਜਿਹੜੇ ਲੋਕ ਨਹੀਂ ਨਾ ਜਿਹਨਾਂ ਦਾ ਮਨ ਮੰਨਿਆ,
ਰਿਖ ਪੂਜ ਘਟੀ ਸਭ ਪਾਪ ਘਟੀ।
ਬਸ ਰਿਖੀ ਦੇ ਨਾਲ ਜੁੜਿਆ ਜਦ ਇਹਦੀ ਪੂਜਾ ਦੇ ਵਿੱਚ, ਇਹਦੀ ਪੂਜਾ 'ਚ ਲੱਗੇ ਰਿਖੀ ਦੀ, ਇਹਦੀ ਗੱਲ ਮੰਨਣ ਲੱਗੇ, ਯਾਨੀ ਤਨ ਮਨ ਇਹਨੂੰ ਅਰਪਿਆ ਜੇ ਉਹਨਾਂ ਨੇ, ਤਾਂ ਪੂਜ ਹੁੰਦਾ ਤਨ ਮਨ ਅਰਪੂ
ਪੂਛਣਾ।
ਹਾਂ, ਜੇ ਇਹਦੇ ਲੜ ਲੱਗ ਗਿਆ ਉਹ ਆਦਮੀ
ਸਭ ਪਾਪ ਘਟੀ,
ਫਿਰ ਉਹ ਘਟ, ਉਹ ਬਹੁਤ ਬੜੀ ਗੱਲ ਹੈ, ਬੈਰੀ ਬਗਾਨਾ ਮਿਟਾਉਣਾ ਬਹੁਤ ਵੱਡੀ ਗੱਲ ਹੈ, ਉਹ ਸੰਗਤ ਬਿਨਾਂ ਨਹੀਂ ਹਟ ਸਕਦਾ, ਤਨ ਮਨ ਅਰਪੂ ਪੂਜ ਚੜਾਉ ਬਿਨਾਂ ਨਹੀਂ ਹੋ ਜਾ ਸਕਦੀ, ਤਾਂ ਬਹੁਤ ਬੜੀ ਉਪਲਬਧੀ ਹੈ, ਉਹ ਤਾਂ ਬੜੀ ਪ੍ਰਾਪਤੀ ਹੈ, ਬੈਰੀ ਬਗਾਨਾ ਮਿਟ ਜਾਣਾ, ਬੈਰ ਵਿਰੋਧ ਜੀ ਦਾ ਨਹੀਂ ਨਾ ਮਿਟਿਆ, ਉਹਦਾ ਰਿਖੀ ਦੇ ਨਾਲ ਪੂਜ ਇਹਦੇ ਬਚਨ ਮੰਨਣ ਨਾਲ, ਇਹਦੀ ਸੰਗਤ ਕਰਨ ਨਾਲ, ਇਹਨੂੰ ਸਮਰਪਣ ਕਰਨ ਨਾਲ ਛੁੱਟ ਗਿਆ, ਉਹ ਵੀ ਬੈਰ ਵਿਰੋਧ ਤੋਂ ਛੁੱਟ ਗਿਆ, ਉੱਪਰ ਉੱਠ ਗਿਆ। ਹਾਂਜੀ,
ਇਤ ਬੰਧ ਪਤਾਉਣ ਬਿਠੋ ਮਿਰਗਹਾ।
ਹੁਣ ਇੱਧਰ ਤਾਂ ਇਹ ਰਿਖੀ ਹੈ ਐਡਾ ਵੱਡਾ, ਉਧਰ ਉਹ ਬੰਧੂ ਬੈਠਾ ਤੀਰ ਕਮਾਉਣ ਲਈ, ਹਾਂ ਮਿਰਗ ਦਾ ਸ਼ਿਕਾਰੀ ਬੰਧੂ ਬੈਠਾ ਉਧਰ, ਇਧਰ ਇਹ ਬੈਠਾ।
ਜਸ ਹੇਰਤ ਛੇਰਨ ਭੀਮ ਪਿੰਡਾ,
ਉਹ ਐਸਾ ਸਰੂਪ ਹੈ ਉਹਦਾ ਉਸ ਵਕਤ, ਜਿਹਦੇ ਜਿਹਨੂੰ ਦੇਖ ਕੇ ਸ਼ਿਕਾਰੀ ਨੂੰ ਬੜੇ ਬੜੇ ਭੇੜੂ ਜਿਹੜੇ ਜਾਨਵਰ ਹੁੰਦੇ ਨੇ, ਉਹ ਜੰਗਲੀ ਝੋਟੇ ਹੁੰਦੇ ਨੇ, ਬਾਰਾਂ ਸਿੰਘੇ ਹੁੰਦੇ ਨੇ, ਭਿੜਦੇ ਨੇ, ਆਦਮੀ ਨੂੰ ਵੀ ਪੈ ਜਾਂਦੇ ਨੇ, ਸ਼ੇਰ ਨੂੰ ਪੈ ਜਾਂਦੇ ਨੇ ਛੋਟੇ, ਕਹਿੰਦੇ ਉਹਨੂੰ ਦੇਖ ਕੇ ਹੀ ਭੱਜ ਜਾਂਦੇ ਨੇ, ਭੇਡਾਂ ਵਾਂਗੂ ਭੇਡਾਂ ਭੱਜ ਜਾਂਦੀਆਂ ਨੇ ਨਾ, ਛਾਈ ਮਾਈ ਹੋ ਜਾਂਦੇ ਨੇ ਝੁੰਡਾਂ ਦੇ ਝੁੰਡ, ਉਹਨੂੰ ਦੇਖ ਕੇ ਹੀ ਉਸ ਆਦਮੀ ਨੂੰ ਸ਼ਿਕਾਰੀ ਨੂੰ ਇਕੱਲੇ ਨੂੰ, ਤਾਂ ਇਕੱਲਾ ਉਹ ਜੰਗਲ 'ਚ ਬੈਠਾ, ਐਸ ਭਿਆਨਕ ਜੰਗਲ ਤੋਂ ਸ਼ੇਰ ਵੀ ਤਾਂ ਆ ਸਕਦਾ, ਸ਼ੇਰ ਨਹੀਂ ਆ ਸਕਦਾ, ਉਹਨੂੰ ਭੈ ਨਹੀਂ ਤਾਂ ਹੀ ਬੈਠਾ ਉੱਥੇ ਜੰਗਲ 'ਚ, ਸੱਪ ਵੀ ਆ ਸਕਦਾ ਉੱਥੇ, ਜੰਗਲ ਹੈ ਬਈ ਉਹ। ਹਾਂਜੀ,
ਤੇ ਜਾਨ ਰਿਖੀ ਨਹੀਂ ਸਾਸ ਸਸਿਓ,
ਉਹਨੇ ਦੇਖਿਆ ਵੀ ਰਿਖੀ ਇਉਂ ਸੀਗਾ ਵੀ ਸਾਹ ਨਹੀਂ ਲੈ ਰਿਹਾ, ਉਹ ਤਾਂ ਇਉਂ ਬੈਠਾ ਸੀ ਸਮਾਧੀ 'ਚ ਵੀ ਜਾਣੀ ਸਾਹ ਨਹੀਂ ਲੈ ਆ ਰਿਹਾ ਸੀ ਉਹਨੂੰ, ਰਿਸ਼ੀ ਸਾਹ ਲੈਂਦਾ ਆਦਮੀ ਹਿਲਦਾ ਨਾ ਥੋੜ੍ਹਾ ਜਿਹਾ, ਸਾਹ ਚੱਲਦਾ ਨਹੀਂ ਸੀ ਲੱਗਦਾ ਰਿਸ਼ੀ ਦਾ, ਐਸੀ ਸਮਾਧੀ ਲਿਵਲੀਨ ਹੋਇਆ ਬੈਠਾ ਸੀ, ਨਹੀਂ ਨਹੀਂ
ਸ਼ਿਕਾਰੀ ਦਾ ਜਾਨ ਰਿਖੀ ਨਹੀਂ ਸਾਸ ਸਸਿਓ,
ਹਾਂ ਐਂ ਸਮਝ ਲਓ ਰਿਸ਼ੀ ਇੰਨਾ ਲਿਬਲੀਨ ਸੀ ਉਹਨੂੰ ਸਾਹਿਬ ਨਹੀਂ ਸੀ ਚੱਲਦਾ ਪਤਾ ਲੱਗਦਾ ਕਿਸੇ ਨੂੰ ਵੀ ਸਾਹਿਬ ਹੀ ਚੱਲਦਾ।
ਮ੍ਰਿਗ ਜਾਨ ਮਨੀ ਕਹੋ ਬਾਣ ਕਸੇ
ਉਹਨੇ ਮ੍ਰਿਗ ਸਮਝ ਲਿਆ ਵੀ ਮ੍ਰਿਗ ਉਹਨੇ ਉਹਦਾ ਤੈਨੂੰ ਨਿਸ਼ਾਨਾ ਸਾਧ ਲਿਆ ਹੁਣ ਉਹਨੂੰ ਦੀਦਾ ਨਹੀਂ ਹੈ ਉਹ ਰਿਸ਼ੀ ਐਡਾ ਬੜਾ ਤਪੱਸਵੀ ਉਹਨੂੰ ਮ੍ਰਿਗ ਤੇ ਜ਼ਿਆਦਾ ਕੁਛ ਨਹੀਂ ਦਿੰਦਾ ਉਹਦੀ ਅਵਸਥਾ ਦੇਖ ਲਓ ਕੀ ਹੈ ਉਹ ਮਹਾਂਕਾਲ ਦਾ ਅਵਤਾਰ ਹੈ ਕਾਲ
ਉਹਨੂੰ ਦੀਦਾ ਹੀ ਮ੍ਰਿਗ
ਕਾਲ ਹੈ ਉਹਨੂੰ ਮ੍ਰਿਗ ਦਿਖੂਗਾ ਹੋਰ ਕੀ ਦਿਖੂ
ਮ੍ਰਿਗ ਜਾਨ ਮੁਣੀ
ਉਹਨੂੰ ਮ੍ਰਿਗ ਤੇ ਜ਼ਿਆਦਾ ਨਹੀਂ ਕੁਛ ਦਿੰਦਾ ਉਹਨੂੰ ਤਾਂ ਆਪਣਾ ਸ਼ਿਕਾਰ ਦਿੰਦਾ ਕਾਲ ਨੂੰ ਤਾਂ ਸ਼ਿਕਾਰ ਹੀ ਦਿਖਣਾ ਉਹਨੂੰ ਸ਼ਿਕਾਰ ਹੀ ਦਿੰਦਾ ਮੁਨੀ ਔਰ ਦੇਖ ਰਿਹਾ ਲੋਕਾਂ ਦੇ ਕੀ ਅਸਰ ਪੈ ਰਿਹਾ ਦੋਵਾਂ 'ਤੇ ਉਹਦੀ ਦ੍ਰਿਸ਼ਟੀ ਔਰ ਆਮ ਆਦਮੀ ਦੀ ਦ੍ਰਿਸ਼ਟੀ 'ਚ ਕਿਉਂ ਫਰਕ ਹੈ ਕੀ ਉਹ ਪਾਪੀ ਹੈ ਅਪਰਾਧੀ ਹੈ ਇਹਦਾ ਫੈਸਲਾ ਗਾਹਾਂ ਹੁਣ ਰਿਸ਼ੀ ਕਰੂਗਾ ਉਹ ਕੌਣ ਹੈ ਇਹ ਜਿਹੜੇ ਲੋਕ ਨੇ ਹੁਣ ਪੰਡਿਤ ਨਹੀਂ ਇਹਦਾ ਫੈਸਲਾ ਕਰ ਸਕਦਾ ਸੰਤ ਨਹੀਂ ਕਰ ਸਕਦੇ ਦੱਤਾਤਰੇ ਨੇ ਕੀ ਫੈਸਲਾ ਦਿੱਤਾ ਉਹਦੇ ਉੱਤੇ ਉਹ ਦੇਖਣਾ ਆਪਾਂ ਨੇ ਇਹ ਕਹਿਣਗੇ ਉਹ ਤਾਂ ਅਪਰਾਧੀ ਸੀ ਉਹਨੂੰ ਤਾਂ ਦੀਦਾ ਸੀ ਪਰ ਦੱਤ ਕੀ ਕਹਿੰਦਾ ਹੈ ਉਹਦੀ ਗਵਾਹੀ ਦੱਤ ਦੀ ਦਿੱਤੀ ਹੈ ਦਸਮ ਪਾਤਸ਼ਾਹ ਨੇ ਇੱਥੇ ਜਿਹਦੇ 'ਤੇ ਤੀਰ ਕਸਿਆ ਹੋਇਆ ਹੈ ਉਹ ਇਹਨੂੰ ਕੀ ਮੰਨਦਾ ਹੈ ਸਵਾਲ ਇਹ ਹੈ ਉਹ ਅਵਸਥਾ ਦੀ ਗੱਲ ਹੈ ਨਾ ਆਪਸ ਵਿੱਚ ਦੋ ਭਲਵਾਨਾਂ ਦਾ ਭੇੜ ਹੋ ਗਿਆ ਉਹਦੀ ਆਪਣੀ ਸਮਾਧੀ ਹੈ ਉਹਦੀ ਤਾੜੀ ਹੈ ਇਹਦੀ ਸਮਾਧੀ ਹੈ ਸੁਣ ਸਮਾਧ ਹੈ ਤਾੜੀ ਔਰ ਸਮਾਧੀ ਦੀ ਗੱਲ ਹੈ ਹੁਣ ਇੱਥੇ ਤਾੜੀ ਔਰ ਸਮਾਧੀ ਦਾ ਮੈਂ ਫਰਕ ਨਹੀਂ ਦੱਸ ਕੇ ਹਟਿਆ ਕਿਉਂ ਦੱਸਿਆ ਸੀ ਉਹ ਤਾੜੀ ਲਾਈ ਬੈਠਾ ਉਹ ਕਿਹਦੇ ਨਾਲ ਜੁੜਿਆ ਹੋਇਆ ਉਹ ਹੁਕਮ ਨਾਲ ਜੁੜਿਆ ਹੋਇਆ ਸਿੱਧਾ ਉਹ ਕਾਲ ਦਾ ਅਵਤਾਰ ਹੈ ਮਹਾਂਕਾਲ ਦਾ ਅਵਤਾਰ ਕਾਲ ਹੁੰਦਾ ਹੈ ਕਾਲ ਜਿਹੜਾ ਹੈਗਾ ਕਾਲ ਆਦਮੀ ਨੂੰ ਕਿਹਾ ਗਿਆ ਜੀਵ ਨੂੰ ਇਹ ਕਿਹਾ ਗਿਆ ਜੀਵ ਕਾਲ ਹੈ ਉਹਦਾ ਮਹਾਂਕਾਲ ਹੈ ਨਾ ਕਾਲ ਹੂੰ ਕੋ ਕਾਲ ਜਿਹੜਾ ਜੀਵ ਇੱਕ ਦੇਖੋ ਨਾ ਚੂਹੇ ਦਾ ਕਾਲ ਕੌਣ ਹੈ ਬਿੱਲੀ ਬਿੱਲਾ ਉਹਦਾ ਕਾਲ ਗਾਹਾਂ ਕੌਣ ਹੈ ਉਹਦਾ ਹੁਕਮ ਜੀਵ ਜੀਵਾਂ ਦਾ ਆਹਾਰ ਨੇ ਜੀਵ ਜੀਵਾਂ ਦਾ ਕਾਲ ਨੇ ਸਭ ਦਾ ਕਾਲ ਮਹਾਂਕਾਲ ਹੈ ਜਿਹੜਾ ਸਭ ਦਾ ਕਾਲ ਹੈ ਉਹ ਮਹਾਂਕਾਲ ਹੈ ਕਾਲ ਤਾਂ ਥੱਲੇ ਆ ਗਿਆ ਕਾਲ ਤਾਂ ਇੱਕ ਦੂਏ ਦਾ ਬਣਦੇ ਨੇ ਸਾਰੇ ਜੀਆਂ ਦਾ ਆਹਾਰ ਜੀ ਨੇ ਜੇ ਹਾਂਜੀ
ਸਰ ਪੇਕ ਸਭੈ ਤੇ ਸਾਧ ਕਹੇ
ਜਦੋਂ ਉਹਨਾਂ ਨੇ ਸੰਦਾ ਨੇ ਦੇਖਿਆ ਕਿਤੇ ਉਹਨਾਂ ਦੀ ਨਿਗਾਹ ਚਲੀ ਗਈ ਤੀਰ ਵਾਲੇ ਵੱਲ ਕਿਸੇ ਨੇ ਦੇਖ ਲਿਆ ਉਹਨਾਂ ਨੇ ਰੌਲਾ ਪਾਤਾ ਉਹ ਵੀ ਇਹ ਮਿਰਗ ਨਹੀਂ ਆਇਆ ਇਹ ਤਾਂ ਮੁਨੀ ਦੱਤ ਮੁਨੀ ਹੈ
ਮਿਰਗ ਹੋਏ ਨਰੇ ਮੁਨੀ ਰਾਜ ਇਹ ਹੈ
ਉਹ ਨਹੀਂ ਹੈ ਮਿਰਗ ਹੈ ਮੁਨੀ ਰਾਜ ਹੈ ਸਾਡਾ ਗੁਰੂ ਹੈ ਉਹਨਾਂ ਨੇ ਰੌਲਾ ਪਾਇਆ ਤਾਂ ਉਹਦਾ ਉਹ ਧਿਆਨ ਹਟਿਆ ਤਾੜੀ ਟੁੱਟੀ ਉਹਦੀ ਤਾੜੀ ਤਾਂ ਟੁੱਟੀ ਰੌਲਾ ਪਾਏ ਤੇ ਪਹਿਲਾਂ ਉਹਨੂੰ ਪਤਾ ਹੀ ਨਹੀਂ ਹੈ ਇੰਨਾ ਲਿਵਲੀਨ ਸੀ ਇਹਨਾਂ ਦਾ ਰੌਲਾ ਉਹਨੇ ਨਹੀਂ ਸੁਣਿਆ ਵੀ ਆ ਗਏ ਇੱਥੇ ਸਾਧੂ ਜੇ ਆ ਗਏ ਸੁਣਿਆ ਹੁੰਦਾ ਤਾਂ ਮਿਰਗ ਕਿਉਂ ਸਮਝਦਾ ਉਹਦੀ ਤਾੜੀ ਨਹੀਂ ਟੁੱਟੀ ਇਹਨਾਂ ਦੇ ਰੌਲੇ ਨਾਲ ਉਹਨੂੰ ਨਹੀਂ ਪਤਾ ਕਾਹਦਾ ਆਏ ਨੇ ਕਿ ਉਹ ਤਾਂ ਮਿਰਗ ਆਊਗਾ ਇੱਥੇ ਆਦਮੀ ਆਊ ਨਹੀਂ ਉਹ ਤਾਂ ਮਿਰਗ ਧਿਆਨ ਨਹੀਂ ਵੀ ਆਊ ਤਾਂ ਮਿਰਗ ਆਊ ਇੱਥੇ ਰੋਜ਼ ਮਿਰਗੇ ਆਉਂਦੇ ਸੀ ਉੱਥੇ
ਨਰ ਬਾਣ ਸਰਾਸਨ ਪਾਣ ਤਜੇ
ਪਾਨ ਨਹੀਂ ਹੈਗਾ ਲਫ਼ਜ਼ ਪਾ ਅਲੱਗ ਹੈ ਨਾ ਅਲੱਗ ਹੈ
ਨਰ ਬਾਣ
ਪਾਨ ਦਾ ਮਤਲਬ ਹੁੰਦਾ ਹੱਥ ਜਾਂ ਪੈਰ ਪਾ ਨਾ ਤਜੇ ਅਰਥ ਠੀਕ ਕਰਦਾ ਪਾਠ ਗਲਤ ਲਿਖਦਾ ਅਰਥ ਠੀਕ ਕਰਦਾ ਪਾਠ ਗਲਤ ਲਿਖਦਾ
ਨਰ ਬਾਣ ਸਰਾਸਨ ਪਾ ਨਾ ਤਜੇ
ਹਾਂ ਪਾ ਨਾ ਤਜੇ ਜੋ ਫੜੇ ਹੋਏ ਸੀ ਉਹਦੇ ਬਾਣ ਅਰ ਧਨਸ ਛੱਡੇ ਨਹੀਂ ਉਹਨੇ ਹੱਥ 'ਚੋਂ, ਉਵੇਂ ਹੀ ਰੱਖੇ, ਘਬਰਾਇਆ ਨਹੀਂ ਹੈ ਉਹ। ਹਾਂ,
ਅਸ ਦੇਖ ਦ੍ਰਿੜਨ ਮੁਨ ਰਾਜ ਲਜੇ,
ਐਸਾ ਦੇਖ ਕੇ ਮੁਨੀ ਦਾ ਸਮਾਧੀ ਖੁੱਲ ਗਈ, ਉੱਠ ਕੇ ਖੜਾ ਹੋ ਗਿਆ,
ਮੁਨੀਰਾਜ ਲਜੇ
ਖੜਾ ਹੋ ਕੇ ਆ ਗਿਆ ਉਹ ਵੀ। ਇਹ ਆਦਮੀ ਨੇ ਇੰਨੇ ਇੱਥੇ ਆਏ ਹੋਏ ਭੀੜ, ਇੱਥੇ ਮਿਰਗ ਨੇ ਕਿੱਥੇ ਆਉਣਾ, ਉਹ ਨਿਕਲ ਕੇ ਉੱਥੋਂ ਬਾਹਰ ਆ ਗਿਆ, ਉਹ ਵੀ ਤੀਰ ਕਮਾਨ ਹੱਥ 'ਚ ਹੈ। ਉਹਦਾ ਦੇਖ ਕੇ ਵੀ ਇਹ ਘਬਰਾਇਆ ਨਹੀਂ, ਇਹ ਮੁਨੀ ਜਿਹੜਾ ਸੀਗਾ ਉਹਨੂੰ ਸ਼ਰਮ ਆਈ ਵੀ ਇਹਦੀ ਅਵਸਥਾ ਉਹੀ ਹੈ, ਘਬਰਾਹਟ ਕੋਈ ਨਹੀਂ ਵੀ ਮੇਰੇ 'ਤੇ ਕੀ ਗਲਤੀ ਹੋਣ ਲੱਗੀ ਸੀ, ਮੈਂ ਕਿਹਦੇ ਤੈਨੂੰ ਤੀਰ ਖਿੱਚਿਆ, ਇਹ ਸਾਧੂ ਹੈ, ਇਹ ਬੰਦਾ ਕੀ ਹੈ, ਇਹ ਬੰਦਾ ਤਾਂ ਹੈ ਨਹੀਂ, ਸਧਾਰਨ ਬੰਦਾ ਤਾਂ ਹੈ ਨਹੀਂ, ਹੈ ਸਧਾਰਨ ਆਦਮੀ ਤਾਂ ਉੱਦਾਂ ਹੀ ਹੋਸ਼ ਗੁੰਮ ਹੋ ਜਾਂਦੇ ਨੇ, ਕੀ ਹੋਣ ਲੱਗਿਆ ਸੀ ਮੇਰੇ 'ਤੇ, ਫਿਰ ਇੱਕ ਸਾਧੂ ਦੇ ਉੱਤੇ ਅਪਰਾਧ ਹੋਣ ਲੱਗਿਆ ਸੀ। ਮੁਨੀ ਰਾਜ ਨੂੰ ਸ਼ਰਮ ਆਈ, ਇਹ ਕੀ ਮੈਨੂੰ ਇਹ ਮਿਰਗ ਸਮਝ ਕੇ ਤੀਰ ਮਾਰਦਾ, ਇਹ ਬੰਦਾ ਨਹੀਂ ਹੈ, ਕੋਈ ਚੀਜ਼ ਹੈ, ਹੋਰ ਹੈ ਕੁਛ, ਕੋਈ ਕੌਤਕ ਹੈ, ਕੋਈ ਪਰਮੇਸ਼ਰ ਦੀ ਖੇਡ ਹੈ, ਕੌਤਕ ਹੈ, ਮੈਨੂੰ ਤਾਂ ਮਿਰਗ ਸਮਝਦਾ, ਮੈਂ ਆਪਣੇ ਆਪ ਨੂੰ ਕੀ ਸਮਝਦਾ, ਚੇਲੇ ਮੇਰੇ ਨਾਲ ਫੌਜ ਹੈ ਪੂਰੀ, ਇਹਨੂੰ ਮਿਰਗ ਦੀ ਨਾ, ਕਿਉਂ ਆਖਰ ਇਹਨੂੰ ਮੈਂ ਮਿਰਗ ਦਿਖਿਆ, ਇਹਨੂੰ ਆਪਣਾ ਸ਼ਿਕਾਰ ਦੀ ਨਾ, ਇਹ ਕੋਈ ਹੋਰ ਚੀਜ਼ ਹੈ, ਸਧਾਰਨ ਆਦਮੀ ਨਹੀਂ ਹੈ। ਹਾਂਜੀ,
ਬਹੁਤੇ ਚਿਰ ਜੋ ਜੇ ਧਿਆਨ ਛੁੱਟਾ,
ਉਹਦਾ ਧਿਆਨ ਕਾਫੀ ਦੇਰ ਬਾਅਦ ਛੁੱਟਿਆ ਨਾ, ਸ਼ਿਕਾਰੀ ਦਾ ਵੀ ਕਾਫੀ ਦੇਰ ਬਾਅਦ ਧਿਆਨ ਛੁੱਟਿਆ, ਉਹਨੇ ਕਿਹਾ ਵੀ ਸੱਚੀ ਉਹ ਆਦਮੀ, ਉਹਨੇ ਨੇੜੇ ਆ ਕੇ ਦੇਖਿਆ ਵੀ ਤਾਂ ਐਡੀ ਫੌਜ ਕਾਦ ਆ ਗਈ, ਕਿਹੜੇ ਵੇਲੇ ਆ ਗਈ, ਇਹ ਤਾਂ ਸੱਚੀ ਉਹ ਆਦਮੀ ਨੇ, ਉਹਦਾ ਵੀ ਧਿਆਨ ਛੁੱਟਿਆ ਸ਼ਿਕਾਰੀ ਦਾ, ਉਹ ਤਾਂ ਦਿਮਾਗ 'ਚ ਮਿਰ ਗਏ ਪਥਾ ਹੀ ਬੈਠਾ, ਉਹਨੇ ਕਿਹਾ ਸੱਚੀ ਉਹ ਆਦਮੀ ਨੇ, ਇਹ ਕੀ ਗੱਲ, ਇਹ ਇੱਥੇ ਕਿਵੇਂ ਆ ਗਏ।
ਅਵਲੋਕ ਧਰੇ ਰਿਖਪਾਲ ਜਟਾ,
ਜਦ ਉਹਨੇ ਦੇਖੇ ਵੀ ਜਟਾ ਵਾਲੇ ਕਿੰਨੇ ਰਿਸ਼ੀ ਨੇ ਫੌਜ, ਵੀ ਇਹ ਕਿੱਥੋਂ ਆ ਗਏ ਪੈਰਾਸ਼ੂਟ ਨਾਲ ਇੱਕਦਮ ਇੱਥੇ, ਉਹ ਆਪ ਹੈਰਾਨ ਹੈ ਵੀ ਅੱਗੇ ਨਾ ਪਿੱਛੇ, ਇਹ ਜੰਗਲ ਹੈ ਇੱਥੇ, ਵੀ ਆਬਾਨ ਹੈ, ਇਹ ਇੱਥੇ ਕੀ ਕਰਨ ਆਏ ਨੇ।
ਕਸ ਆਪ ਤੋ ਡਰ ਡਰ ਅਬੈ,
ਉਹ ਕਹਿੰਦਾ ਤੁਸੀਂ ਭਲੇ ਲੋਕੋ,
ਕਸ ਆਪ ਤੋ,
ਤੁਸੀਂ ਕਿਉਂ ਇੱਥੇ ਜੰਗਲ 'ਚ ਆ ਗਏ, ਇਹੋ ਜਿਹੇ ਖਤਰਨਾਕ ਜੰਗਲ 'ਚ, ਤੁਹਾਨੂੰ ਪਤਾ ਨਹੀਂ ਇੱਥੇ ਕਿੰਨਾ ਖਤਰਨਾਕ ਜੰਗਲ ਹੈ, ਤੁਹਾਨੂੰ ਭੈ ਨਹੀਂ ਲੱਗੀ, ਭੈ ਛੱਡ ਕੇ ਆ ਗਏ, ਇੱਥੇ ਤਾਂ ਸ਼ੇਰ ਆ ਸਕਦਾ ਤੁਹਾਨੂੰ ਸਾਰਿਆਂ ਨੂੰ ਮਾਰ ਦੂ, ਕੀ ਕਰੋਗੇ ਤੁਸੀਂ ਉਹਨੂੰ। ਰਿਸ਼ੀ ਦੀ ਫੂਕ ਕੱਢਤੀ ਉਹਨੇ ਸਾਰੀ,
ਡਰ ਡਰ
ਵੀ ਇਹ ਇਕੱਲਾ ਹੈ, ਮੇਰੀ ਫੌਜ ਨੂੰ ਕਹਿੰਦਾ ਵੀ ਤੁਸੀਂ ਕਿਉਂ ਆਏ ਹੋ, ਆਪ ਇਕੱਲਾ ਖੜਾ ਇੱਥੇ, ਇਹਨੂੰ ਮੌਤ ਦਾ ਭਈ ਹੈ ਜੀ, ਹੁਣ ਬੈਲੈਂਸ ਕਰੋ ਗੱਲ ਨੂੰ, ਇਹਨੂੰ ਉਹ ਕਿੱਥੇ ਡਰ ਛੱਡਿਆ, ਘਰ ਭੁੱਲਿਆ, ਤੁਸੀਂ ਇੱਥੇ ਆ ਗਏ, ਤੁਸੀਂ ਮੂੰਹ ਚੱਕ ਕੇ, ਤੁਹਾਨੂੰ ਪਤਾ ਹੈ ਜੰਗਲ ਕਿਹੋ ਜਿਹਾ, ਉਹਨਾਂ ਨੇ ਕਿਹਾ ਵੀ ਆਪ ਇਕੱਲਾ ਤੂੰ, ਅਸੀਂ ਇੰਨੇ ਹਾਂ, ਸਾਨੂੰ ਕਹਿੰਦਾ ਤੁਸੀਂ ਕਿਵੇਂ ਆ ਗਏ ਡਰ ਛੱਡ ਕੇ, ਤੇਰਾ ਡਰ ਕਿੱਥੇ ਗਿਆ, ਇਹਦਾ ਡਰ ਕਿੱਥੇ ਗਿਆ, ਆਪਣੇ ਅੰਦਰ ਪੈ ਅਵਸਥਾ ਉਹਦੀ ਨਿਰਭੈ, ਮੌਤ ਦੀ ਉਹਨੂੰ ਪਰਵਾਹ ਨਹੀਂ ਹੈ, ਇਹ ਅਵਸਥਾ ਸ਼ਿਕਾਰੀ ਦੀ ਹੁੰਦੀ ਹੈ। ਆਹ ਗੱਲਾਂ ਮਾਰ ਲੈਂਦੇ ਨੇ, ਝਟਕਾ ਦੇਖ ਨਹੀਂ ਸਕਦੇ ਸੰਤ, ਬੇਹੋਸ਼ ਹੋ ਕਿਹੜੇ ਪੈਣਗੇ, ਕਰਨਾ ਤਾਂ ਕੀ ਹੈ, ਦੇਖ ਵੀ ਨਹੀਂ ਸਕਦੇ, ਜੇ ਖੜੇ ਹੋ ਕੇ ਦੇਖ ਲੈਣ ਤਾਂ ਕਹਿ ਦਿਓ, ਐਂ ਕਹਿੰਦੇ ਸਾਨੂੰ ਪਰੇ ਹੋ ਜਾਣ ਦਿਓ ਵੀ ਦੋ ਮਿੰਟ, ਫਿਰ ਤੁਸੀਂ ਤਲਵਾਰ ਚਲਾ ਲਿਓ, ਅਸੀਂ ਦੇਖਿਆ ਉੱਥੇ ਜੇ ਚਲੇ ਜਾਂਦੇ ਤਾਂ ਉੱਥੇ ਜਾਂਦੇ ਨਹੀਂ ਸੀ, ਮਜ਼ਾਕ ਕਹਿੰਦਾ ਉਹ ਜੀ ਸੰਤ ਜੀ ਝਟਕਾ ਨਾ ਮਾਰਾ, ਤੁਸੀਂ ਉਹ ਦੇਖਿਓ, ਅਸੀਂ ਨਹੀਂ ਜਾਣਾ ਨਹੀਂ ਉੱਥੇ, ਦੇਖ ਨਹੀਂ ਸਕਦੇ ਲੋਕ, ਐਡੇ ਕਮਜ਼ੋਰ ਨੇ, ਇਹ ਫੌਜ ਹੈ ਸਿਪਾਹੀ ਦੇ, ਸਿਪਾਹੀ ਭਾਈ ਦਾ ਜਿਹੜਾ ਹੁੰਦਾ ਨਾ ਭਾਈ, ਸਖਾ ਜਾਂ ਪਿਓ ਜਾਂ ਪੁੱਤ, ਉਹਦੀ ਲਾਸ਼ 'ਤੇ ਪੈਰ ਧਰ ਕੇ ਲੜਨਾ ਪੈਂਦਾ, ਉਹ ਹੈ ਸਿਪਾਹੀ, ਬਰਾਬਰ ਹੈ, ਮਰ ਗਿਆ ਉਹਨੇ ਥੋੜ੍ਹੀ ਦੇਖਣਾ ਉਹਦੀ ਲਾਸ਼, ਉਹਨੇ ਉਹਦੇ 'ਤੇ ਪੈਰ ਧਰ ਕੇ ਉੱਚਾ ਥਾਂ ਕਰਕੇ ਲੜਨਾ ਸ਼ੁਰੂ ਕਰ ਦਿੰਦਾ। ਉਹ ਹੈ ਸਿਪਾਹੀ, ਉਹ ਹੈ ਫੌਜੀ, ਇਹ ਫੌਜੀ ਨੇ। ਖਾਲਸਾ ਕਾਲਪੁਰ ਕੀ ਫੌਜ ਹੈ ਇਹ, ਅਤੇ ਜਣਾ ਕਣਾ ਹੀ ਖਾਲਸਾ ਨਾਂ ਰੱਖ ਲੈਂਦਾ, ਕਹਿੰਦੇ ਮਜ਼ਾਕ ਹੈ ਖਾਲਸਾ ਬਣ, ਇਹਨੇ ਤਾਂ ਮਜ਼ਾਕ ਬਣਾਇਆ ਹੈ। ਹਾਂਜੀ,
ਮੋਹ ਲਾਗਤ ਹੈ ਮਿਰਗ ਰੂਪ ਸਭੈ।
ਉਹ ਮੈਨੂੰ ਤਾਂ ਸਾਰੇ ਤੁਸੀਂ ਮਿਰਗ ਦੀਨੇ ਹੋ, ਲੈ ਲਓ ਸਵਾਲ। ਸ਼ੇਰ ਇੱਕ ਹੋ ਗਿਆ, ਬਾਜੜ ਪੈ ਜੂ ਤੁਹਾਡੀ, ਇਹਦਾ ਮਤਲਬ ਇਹ ਸੀ। ਇੱਥੋਂ ਸ਼ੇਰ ਨਿਕਲਿਆ, ਭੱਜਦਿਆਂ ਨੂੰ ਰਾਹ ਨਹੀਂ ਮਿਲਣਾ ਤੁਹਾਨੂੰ। ਮਿਰਗੇ ਭੱਜਦੇ ਹੁੰਦੇ ਨੇ, ਹਥਿਆਰ ਤੁਹਾਡੇ ਕੋਲ ਕਿਸੇ ਕੋਲ ਨਹੀਂ, ਫਿਰਦੇ ਹੋ ਤੁਸੀਂ ਜੰਗਲ 'ਚ। ਮੈਂ ਤਾਂ ਆਪਣਾ ਹਥਿਆਰ ਹੈ, ਮੈਂ ਮਰੂੰਗਾ, ਸ਼ੇਰ ਮਰੂ, ਸਮਝੇ? ਤੁਸੀਂ ਕਰੋਗੇ, ਭੱਜੋਗੇ, ਮੈਨੂੰ ਸਾਰੇ ਹੀ ਤੁਸੀਂ ਉਹ ਲੱਗਦੇ ਹੋ, ਮਿਰਗ ਲੱਗਦੇ ਹੋ, ਕੜਤੀ ਫੂਕ। ਆ ਸੈਨਾ ਹੈ, ਇੱਕ ਦੋ ਆਦਮੀ ਨਹੀਂ, ਉਹ ਇਕੱਲਾ ਹੀ ਹੈ। ਹਾਂਜੀ,
ਰਿਖਪਾਲ ਬਲੋਕ ਤਿਸੈ ਦ੍ਰਿੜਤਾ।
ਜਦੋਂ ਉਹਦੀ ਦ੍ਰਿੜਤਾ ਦੇਖੀ, ਵੀ ਬੋਲਦਾ ਕਿਵੇਂ ਹੈ ਸਾਨੂੰ, ਮਿਰਗੇ ਦੱਸਦਾ ਸਾਰਿਆਂ ਨੂੰ, ਵੀ ਇਹ ਤਾਂ ਉਹੀ ਹੈ ਜਿਹੜਾ ਮੈਂ ਸਮਝਦਾ ਸੀ। ਇਹ ਤਾਂ ਸਿੱਧਾ ਹੀ ਅਵਤਾਰ ਹੈ ਉਹਦਾ, ਅਕਾਲ ਦਾ ਹੀ। ਅਸਲ ਸ਼ਿਵ ਅਵਤਾਰ ਇਹ ਹੈ, ਮੈਂ ਨਹੀਂ ਅਜੇ ਹੈਗਾ ਸ਼ਿਵ ਅਵਤਾਰ। ਉਹ ਅਵਸਥਾ ਮੇਰੀ ਨਿਰਭੈ ਅਵਸਥਾ ਨਹੀਂ ਹੈ ਜਿਹੜੀ ਇਹਦੀ ਹੈ। ਕਾਲੇ ਨੇ ਜਿੱਤਿਆ, ਮੈਂ ਨਹੀਂ ਜਿੱਤਿਆ, ਜੋ ਕਾਲੇ ਨੇ ਜਿੱਤਿਆ ਹੈ, ਕੈਦ ਕਾਲ ਤੋਂ ਜਿਹੜਾ ਭੈ ਹੈ ਜਿੱਤਿਆ ਹੋਇਆ ਉਹਦਾ ਕਾਲ। ਕਾਲ ਪੁਰਖ ਕਾ ਮਰਦਾ ਹੈ ਮਾਨ, ਕਾਲ ਪੁਰਖ ਦਾ ਮਾਣ ਇਹਨੇ ਮਾਰ ਦਿੱਤਾ, ਮੈਂ ਤੇਰੀ ਚ ਮਰਿਆ, ਅਪੈ ਪਾ ਦਿਆ ਤੇ ਕੋਲ। ਹਾਂਜੀ,
ਗੁਰਮਾਨ ਕਰੀ ਬਹੁਤ ਹੈ ਉਪਮਾ।
ਉਹਨੂੰ ਆਪਣਾ ਗੁਰਦੇਵ ਮੰਨ ਕੇ ਉਹਦੀ ਬੜੀ ਵਡਿਆਈ ਕੀਤੀ ਉਹਨੇ, ਹੁਣ ਉਹ ਤਾਂ ਉਹਦੀ ਉਪਮਾ ਕਰਦਾ ਸ਼ਿਕਾਰੀ ਦੀ। ਔਰ ਉਹ ਉਹਨਾਂ ਨੂੰ ਮਿਰਗ ਕਹਿੰਦਾ, ਤੁਸੀਂ ਸਾਰੇ ਮਿਰਗੋ। ਉਹਨੇ ਕਿਹਾ ਵਾਕਈ ਠੀਕ ਕਹਿੰਦਾ, ਅਸੀਂ ਜੰਗਲ 'ਚ ਆ ਗਏ ਬਿਨਾਂ ਹਥਿਆਰ 'ਤੇ, ਜੇ ਛੇਰ ਨਿਕਲਿਆ ਹੈ ਦੋ ਚਾਰ, ਇੱਕ ਵੀ ਨਿਕਲਿਆ ਭੱਜਾਂਗੇ ਫਿਰ, ਗੱਲ ਤਾਂ ਠੀਕ ਕਹਿੰਦਾ ਹੈ, ਅਸੀਂ ਕਿਵੇਂ ਮੁਕਾਬਲਾ ਕਰਾਂਗੇ ਬਿਨਾਂ ਉਹਦੇ, ਨਹੀਂ ਸੀ ਸਾਨੂੰ ਆਉਣਾ ਚਾਹੀਦਾ ਇੱਦਾਂ। ਇਹ ਗੱਲ ਦਾ ਨੁਕਤਾ ਹੈ, ਸ਼ਸਤਰਹੀਨ ਛਤਰੀ ਭੇਡ ਕੀ ਨਹੀਂ, ਦਸਮ ਪਾਤਸ਼ਾਹ ਨੇ ਲਿਖਿਆ। ਉਹ ਭੇਡਾਂ ਹੀ ਹੋ ਤੁਸੀਂ, ਉਹਨੇ ਮਿਰਗ ਕਹਿਤਾ ਭੇਡ, ਉਹਨਾਂ ਨੇ ਭੇਡ ਕਹਿਤਾ, ਗੱਲ ਤਾਂ ਇੱਕੋ ਹੀ ਹੈ। ਦਸਮ ਪਾਤਸ਼ਾਹ ਕਹਿੰਦੇ ਸ਼ਸਤਰਹੀਨ ਛਤਰੀ, ਛਤਰੀ ਹੈ ਜੇ ਸ਼ਸਤਰ 'ਤੇ ਹੀਨ ਹੈ ਤਾਂ ਭੇਡ ਕੀ ਨਹੀਂ। ਇਹ ਛਤਰੀ ਨੇ ਸਾਰੇ ਹੀ, ਕਿ ਉਹ ਸ਼ਿਵਜੀ ਛਤਰੀ ਹੈ, ਤਰਸੂਲ ਰੱਖਦਾ ਨਾਲ। ਤਰਸੂਲ ਸ਼ਾਇਦ ਜਦ ਤੋਂ ਬਾਅਦ ਰੱਖਣ ਲੱਗੇ ਨੇ, ਵੀ ਹਥਿਆਰ ਵੀ ਚਾਹੀਦਾ ਜੰਗਲ 'ਚ ਰਹਿਣ ਵਾਸਤੇ, ਹੱਥ ਖਾਲੀ ਨਹੀਂ ਚਾਹੀਦਾ। ਪਹਿਲਾਂ ਤਰਸੂਲ ਨਹੀਂ ਹੈ ਉੱਥੇ ਕਿਸੇ ਕੋਲ, ਕਿਤੇ ਨਹੀਂ ਆਇਆ ਤਰਸੂਲ,
ਪਿੱਛੇ ਤਰਸੂਲ ਆਈ ਨਹੀਂ,
ਆਇਆ ਹੋਇਆ ਆਹ ਤਰਸੂਲ ਇੱਥੋਂ ਆਇਆ।
ਉਪਦੇਸ਼ ਦੇਣ ਲੈਣ ਤੋਂ ਬਾਅਦ ਸ਼ਿਕਾਰੀ ਤੋਂ
ਉਹਨੂੰ ਮੰਨਿਆ ਗੁਰਦੇਵ, ਵੀ ਹਥਿਆਰ ਦੇ ਬਿਨਾਂ ਤੁਸੀਂ ਤੁਰੇ ਫਿਰਦੇ ਹੋ, ਭੇਡਾਂ ਵਾਂ ਭੱਜੋਗੇ।
ਸ਼ਿਵ ਸੈਨਾ ਕੋਲ ਤਰਸੂਲ ਇੱਥੋਂ ਬਾਅਦ ਆਇਆ,
ਦੱਤਾਤ੍ਰੇ ਨੇ ਤਰਸੂਲ ਲਏ, ਫਿਰ ਸਾਰਿਆਂ ਨੂੰ ਫੜਾਏ, ਸ਼ਸਤਰ ਰੱਖੋ, ਤਾਂ ਉਹਨੂੰ ਗੁਰਦੇਵ ਮੰਨੇ। ਠੀਕ ਕਹਿੰਦਾ, ਜੇ ਜੰਗਲਾਂ 'ਚ ਅਸੀਂ ਰਹਿਣਾ, ਹਥਿਆਰ ਚਾਹੀਦੇ ਨੇ ਜ਼ਰੂਰ, ਲੋੜ ਹੈ ਇਸ ਗੱਲ ਦੀ, ਇਹ ਤਾਂ ਦੱਸਿਆ ਹੀ ਨਹੀਂ ਕਿਸੇ ਨੇ ਸਾਨੂੰ ਅੱਜ ਤੱਕ, ਨਵੀਂ ਗੱਲ ਦੱਸੀ ਆ ਉਹਨੇ, ਗੁਰ ਦਿੱਤਾ। ਹਾਂਜੀ,
ਮ੍ਰਿਗ ਸੋ
ਕਿੰਨੇ ਐਂਗਲ ਨੇ, 18 ਨੰਬਰ ਹੈ, ਕਈ ਐਂਗਲ ਆ ਗਏ, ਸਮਝੇ? ਕਿਉਂ ਕਹਿੰਦਾ ਮਿਰਗ ਲੱਗਦੇ ਹੋ?
ਮ੍ਰਿਗ ਸੋ ਜਹਿ ਕੋ ਚਿਤ ਐਸ ਲੱਗਿਓ, ਪਰਮੇਸ਼ਰ ਕੇ ਰਸ ਜਾਣ ਪੱਗਿਓ।
ਜਿਵੇਂ ਇਹਦਾ ਇਹਨੂੰ ਮਿਰਗ ਦੀਨੇ, ਅਸੀਂ ਹੋਰ ਕੋਈ ਦੀਂਦਾ ਹੀ ਨਹੀਂ। ਇਹਦੇ ਦਿਮਾਗ 'ਚ ਇਹਦੀ ਤਾੜੀ 'ਚ ਮਿਰਗ ਸੀ, ਧਿਆਨ 'ਚ ਜਦ ਬੈਠਾ ਸੀ, ਇਹ ਮਿਰਗ ਪਰੇ ਨਹੀਂ ਹੋਇਆ, ਜੋ ਵੀ ਆਇਆ ਇਹਨੂੰ ਮਿਰਗ ਹੀ ਲੱਗਿਆ। ਜੇ ਪਰਮੇਸ਼ੁਰ ਕਿਸੇ ਦੇ ਜ਼ਿਹਨ ਦੇ ਵਿੱਚ ਧਿਆਨ 'ਚ ਐਂ ਟਿਕ ਜਾਵੇ, ਉਹਨੂੰ ਹਰ ਕਿਸੇ ਦੇ ਵਿੱਚ ਪਰਮੇਸ਼ੁਰ ਹੀ ਲੱਗੂਗਾ।
ਪਰਮੇਸ਼ੁਰ ਕੇ ਰਸ ਜਾਣ ਪਗਿਓ,
ਘੱਟ ਘੱਟ ਮੈਂ ਹਰ ਜੂ ਵਸੇ ਲੱਗੂਗਾ। ਜਿਹਦੇ ਦਿਮਾਗ ਦੇ ਵਿੱਚ ਹਰ ਬਸ ਜਾਵੇ, ਉਹਨੂੰ ਘੱਟ ਘੱਟ 'ਚ ਹਰੇ ਲੱਗੂਗਾ। ਆਹ ਕਹਿ ਰਿਹਾ, ਇਹ ਨਹੀਂ ਕੱਢ ਰਿਹਾ ਰਿਜ਼ਲਟ, ਗੁਰਬਾਣੀ ਵਾਲੇ ਨਹੀਂ ਕੱਢ ਰਿਹਾ, ਇਹਨੂੰ ਵਿਚਾਰੇ ਨੂੰ ਕੀ ਪਤਾ ਹੈ, ਨਾਰਾਇਣ ਸਿੰਘ ਨੂੰ ਕੀ ਪਤਾ ਹੈ, ਉਹ ਤਾਂ ਬਾਹਮਣ ਹੈ। ਉਹ ਕਹਿੰਦਾ ਜਿਵੇਂ ਇਹਨੂੰ ਮਿਰਗੇ ਦੇਖੇ ਹਾਂ ਅਸੀਂ, ਕਿ ਮਿਰਗ ਵਾਸਤੇ ਬੈਠਾ ਸੀ ਇਹਨੂੰ ਦੇਹ 'ਚ ਮਿਰਗ। ਜੇ ਕੋਈ ਹਿਰਦੇ ਨਾਲ ਜੁੜ ਜਾਵੇ ਇੱਦਾਂ ਧਿਆਨ, ਤਾਂ ਉਹਨੂੰ ਸਭ ਕੁਛ ਹਰੇ ਹਰ ਲੱਗੂਗਾ। ਹਰ ਵਿਰ ਇਹ ਨੇਤਰੋ ਮੇਰਿਓ, ਹਰ ਤੋਂ ਮੈਂ ਜੋ ਤਰੀ, ਹਰ ਬਿਨਾਂ ਬਲਣਾ ਦੇਖੋ ਕੋਈ। ਇਸ ਕਰਕੇ ਇਹਨੂੰ ਸਾਰੇ ਮਿਰਗ ਹੀ ਦੀਨੇ ਅਸੀਂ, ਇਹ ਕੁਛ ਦੇਖਦਾ ਹੀ ਨਹੀਂ ਮਿਰਗ ਤੇ ਬਿਨਾਂ, ਹੋਰ ਦੀਦਾ ਹੀ ਨਹੀਂ ਇਹਨੂੰ ਮਿਰਗ ਤੇ ਬਿਨਾਂ, ਸਾਰੇ ਮਿਰਗੇ ਲੱਗਦੇ। ਠੀਕ ਕਿਹਾ ਜੀ, ਅਸੀਂ ਮਿਰਗੇ ਹਾਂ। ਉੱਥੇ ਮਿਲਦੀਆਂ ਨੇ ਗੱਲਾਂ ਜਾ ਕੇ, ਜੇ ਨਹੀਂ ਮਿਲਾ ਸਕਦੇ ਤਾਂ ਤੁਹਾਨੂੰ ਊਟ ਪਟਾਂਗ ਲੱਗੂ, ਇਹਦੀ ਕੀ ਲੋੜ ਤੀ ਸ਼ਿਕਾਰੀ ਵਾਲੀ ਗੱਲ ਕਰਨ ਦੀ, ਇੱਥੇ ਕੀ ਇਹ 'ਚੋਂ ਭਲਾ ਤੁਹਾਨੂੰ ਮਿਲੂਗਾ ਬਈ, ਇੱਕ ਸ਼ਿਕਾਰੀ ਅਪਰਾਧੀ ਹੈ, ਕੀ ਇਹ 'ਚੋਂ ਗਿਆਨ ਲੈਣ ਦੀ ਕੀ ਲੋੜ ਤੀ, ਕਥਾ ਲਿਖਣ ਦੀ, ਐਂ ਕਹਿ ਦੇਣਗੇ। ਮਿਲੂ ਤਾਂ ਤੇਲਾਂ 'ਚੋਂ ਤੇਲ ਐਂ ਥੋੜ੍ਹੀ ਨਿਕਲਦਾ, ਕੋਹਨੂੰ ਚਾਹੀਦਾ, ਹੱਥਾਂ ਨਾਲ ਮੜ ਕੇ ਨਹੀਂ ਤੇਲਾਂ 'ਚੋਂ ਤੇਲ ਨਿਕਲਦਾ। ਬਈ ਹੱਥਾਂ ਨਾਲ ਵੜ ਲਾਂਗੇ ਨਾ, ਘੁੱਟ ਕੇ ਵੀ ਤੇਲ ਥੱਲੇ ਆ ਜੂਗਾ, ਇਹਦਾ ਨਹੀਂ ਹੁੰਦਾ, ਉਹ ਤਾਂ ਕੋਹਨੂੰ ਚਾਹੀਦਾ। ਤਕੜੇ ਜਵਾੜੇ ਚਾਹੀਦੇ, ਤਕੜੇ ਚਾਹੀਦੇ ਨੇ ਹੱਥ, ਉਹ ਵੀ ਹੱਥੇ ਨੇ, ਕੋਹਨੂੰ ਵੀ ਦੋ ਪਾਸੇ ਨੇ, ਮਜ਼ਬੂਤ ਨੇ ਤਾਂ ਤੇਲ ਆ ਜੂਗਾ, ਚਿੱਤਰ ਮਨ ਮਜ਼ਬੂਤ ਨੇ ਸਭ ਕੁਛ ਮਿਲ ਜੂਗਾ। ਇੱਥੋਂ ਮਜ਼ਬੂਤੀ ਉਹ ਹੈ ਨਹੀਂ, ਮਿਲਣਾ ਸੁਆ ਹੈ, ਉਹਦਾ ਮਨ ਮਜ਼ਬੂਤ ਹੈ ਸ਼ਿਕਾਰੀ ਦਾ, ਜਿਹਦਾ ਮਨ ਹੈ ਮਜ਼ਬੂਤ, ਇਹਨੂੰ ਮਿਲਣਾ ਕੀ ਹੈ, ਜਿਹੋ ਜਿਹੀ ਮਜ਼ਬੂਤ ਹੈ ਉਹੋ ਜਿਹਾ ਮਿਲ ਜੂਗਾ। ਉਹ ਬਿਨਾਂ ਦੰਦ ਜਾਣ ਦੇ ਤਾਂ ਰੋਟੀ ਨਹੀਂ ਪਾਈ ਚੱਬ ਹੁੰਦੀ, ਉਹ ਲੋਹੇ ਦੇ ਚਣੇ ਤਾਂ ਕੌਣ ਚੱਬੂਗਾ, ਬਿਨ ਦੰਦ ਤਾਂ ਕਿਉਂ ਖਾਈਏ ਸਾਰ, ਮੈਣ ਕੇ ਦੰਦ ਕਿਉਂ ਖਾਈਏ ਸਾਰ, ਕਿਵੇਂ ਖਾ ਲੈਣ। ਇਹ ਤਾਂ ਮੋਮ ਦਾ ਸਰੀਰ ਹੈ ਇਹਨਾਂ ਦਾ। ਹਾਂਜੀ,
ਮੁਨ ਕੋ ਤਬ ਪ੍ਰੇਮ ਪ੍ਰਸੀਜ ਹੀ ਆ,
ਮੁਨੀ ਦਾ ਪ੍ਰੇਮ ਨਾਲ ਜਿਹੜਾ ਹਿਰਦਾ ਸੀ ਭਰ ਗਿਆ। ਕੈਸੀ ਸਿੱਖਿਆ ਦਿੱਤੀ ਹੈ ਸਾਨੂੰ ਮੇਰੇ, ਕੈਸਾ ਉਹ ਭੁੱਲ ਗਿਆ ਗੱਲ, ਕੈਸਾ ਆਦਮੀ ਹੈ, ਇਹਨੂੰ ਲੱਤਾਂ ਵੀ ਅਫਸੋਸ ਨਹੀਂ, ਮੈਂ ਤਾਂ ਕੀ ਹੋਣ ਲੱਗਿਆ ਸੀ, ਇਹਦੀ ਅਵਸਥਾ ਉੱਚੀ ਹੈ ਭਾਈ, ਮੇਰਾ ਕਪਾੜ ਖੋਲਤਾ ਇਹਨੇ, ਮੈਂ ਇੰਨੀ ਫੌਜ ਲਈ ਫਿਰਦਾ, ਮੇਰੇ ਦਸ ਚੇਲੇ ਹੀ ਮਾਰ ਦੇਵੇ ਕੋਈ ਜਾਨਵਰ, ਭਾਈ ਕੋਈ ਸੱਪ ਨਿਕਲਿਆ ਆਵੇ ਅਸੀਂ ਤਾਂ ਸੱਪ ਨਹੀਂ ਮਾਰ ਸਕਦੇ, ਕਾਹਦੇ ਨਾਲ ਮਾਰਾਂਗੇ, ਉਹ ਵੀ ਡੰਡਾ ਚਾਹੀਦਾ, ਹੱਥ ਨਾਲ ਥੋੜ੍ਹੀ ਬੜੂਗਾ ਸੱਪ ਨੂੰ, ਕਈ ਸੱਪ ਮਗਰ ਪੈ ਜਾਂਦੇ ਨੇ ਆਦਮੀ ਦੇ, ਸਿਆਣੇ ਵੀ ਕਹਿੰਦੇ ਸੀ ਨਾ ਵੀ ਜੁੱਤੀ ਸੋਟੀ ਬਿਨਾਂ ਤੁਰੀਏ ਨਾ ਰਾਤ ਨੂੰ, ਉਹਨਾਂ ਦਾ ਪਤੰਦਰ ਜੁੱਤੀ ਪਾਉਂਦੇ ਸੀ ਇਹ ਜੋਗੀ, ਨੰਗੇ ਪੈਰ ਹੀ ਰਹਿੰਦੇ ਸੀ, ਨਾ ਸੋਟੀ ਰੱਖਦੇ ਸੀ, ਰਾਤ ਭਰ ਤੁਰਦੇ ਸੀ। ਸਿਆਣਿਆਂ ਨੇ ਇਹਨਾਂ ਨੂੰ ਕਿਹਾ ਸੀ ਵੀ ਨਹੀਂ ਭਾਈ ਇਹ ਤੁਰਨਾ ਨਹੀਂ ਚਾਹੀਦਾ, ਇੱਦਾਂ ਖਤਰੇ ਵਾਲੀ ਗੱਲ ਹੈ। ਹਾਂਜੀ,
ਗੁਰ ਠਾਰ ਸਮੋਂ ਮਿਰਗਨਾਸ ਕੀ ਆ,
ਮਿਰਗਨਾਸ ਕਹਿੰਦੇ ਨੇ ਮਿਰਗ ਦਾ ਸ਼ਿਕਾਰੀ, ਮਿਰਗਾਂ ਨੂੰ ਨਾਸ ਕਰਨ ਵਾਲਾ,
ਮਿਰਗ ਠਾਰ ਸਮੋਂ,
ਅਸਲ ਦੇ ਵਿੱਚ ਮਿਰਗਨਾਸ ਹੈ ਮਨ ਦਾ ਨਾਸ ਕਰਨ ਵਾਲਾ, ਮਨ ਮਤ ਦਾ ਨਾਸ ਕੀਤਾ ਇਹਨੇ, ਉਹਨੇ ਆਪਣਾ ਮਨ ਨਾਸ ਕੀਤਾ ਹੋਇਆ, ਜਿਹਨੇ ਆਪਣਾ ਮਨ ਮਾਰਿਆ ਹੋਇਆ ਉਹ ਮਿਰਗ ਨੂੰ ਮਾਰ ਸਕਦਾ, ਆਪਣਾ ਮਨ ਮਾਰਿਆ ਹੋਇਆ ਮਿਰਗ, ਮਿਰਗ ਦਾ ਸ਼ਿਕਾਰੀ ਤਾਂ ਹੈ, ਮਿਰਗ ਆਪਣਾ ਮਨ ਹੈ, ਆਪਣਾ ਮਨ ਜਿੱਤਿਆ ਉਹਨੇ ਮਾਰਿਆ ਹੋਇਆ, ਮਨ ਮਾਰੇ ਬਿਨਾਂ ਉੱਥੇ ਜਾ ਸਕਦਾ ਸੀ ਕਿਤੇ। ਮਿਰਗਨਾਸ ਦੇ ਦੋ ਅਰਥ ਨੇ,
ਮਿਰਗ ਠਾਰ ਸਮੋਹ ਮਿਰਗਨਾਸ ਕੀ ਆ,
ਔਰ ਉਹਨੇ ਕਿਹਾ ਵੀ ਇਹ ਬਿਲਕੁਲ ਗੁਰਦੇਵ ਮੰਦਰ ਦੇ ਕਾਬਲ ਹੈ। ਉਹਨੇ ਮੰਨ ਲਿਆ ਵੀ ਹਾਂ ਵਾਕਈ ਮੇਰਾ ਮੈਨੂੰ ਅਕਲ ਦੇਵੇ ਉਹੀ ਗੁਰਦੇਵ ਹੁੰਦਾ। ਇੱਕ ਗੁਣ ਦੇ ਦਿੱਤਾ, ਇੱਕ ਦੇ ਦਿੱਤਾ, ਚਾਹੇ ਤੇਰੇ 'ਚ ਕਮੀ ਸੀ ਉਹ ਦੱਸਦੀ ਅਤੇ ਤੇਰੀ ਇੱਥੇ ਕਮੀ ਹੈ। ਹਾਂਜੀ,
ਮਨਮੋ ਤਬ ਦੱਤ ਵਿਚਾਰ ਕੀਆ,
ਮਨਮੋ ਤਬ ਦੱਤ ਵਿਚਾਰ ਕੀਆ, ਮਨ ਦੇ ਵਿੱਚ ਦੱਤ ਨੇ ਇਹ ਵਿਚਾਰ ਕੀਤਾ।
ਗੁਣ ਮਿਰਗਾ ਕੇ ਚਿਤ ਬੀਜ ਲਿਆ,
ਇਹਦੇ 'ਚ ਜਿਹੜਾ ਗੁਣ ਹੈ
ਸ਼ਿਕਾਰੀ
ਦਾ ਜਿਹੜਾ ਗੁਣ ਹੈ ਇਹ ਗੁਣ ਧਾਰਨ ਕਰਨ ਯੋਗ ਹੈ। ਇਹ ਗੁਣ ਹੈ ਇਹਦਾ ਕਿ ਜਿਹੜੀ ਇਹਦੀ ਦ੍ਰਿਸ਼ਟੀ ਹੈ ਇਹੋ ਜਿਹੀ ਦ੍ਰਿਸ਼ਟੀ ਧਾਰਨ ਕਰਨੀ ਚਾਹੀਦੀ। ਇਹ ਗੁਣ ਹੈ ਇਹਦੇ 'ਚ। ਹਾਂ,
ਹਰ ਸੋਹਿਤ ਜੋ ਇਹ ਭਾਂਤ ਕਰੈ,
ਜੇ ਹਰ ਨੂੰ ਕੋਈ ਵਿਸਾਲਵੇ ਮਨ 'ਚ,
ਹਰ ਸੋਹਿਤ ਜੋ ਇਹ ਭਾਂਤ ਕਰੈ,
ਜੇ ਹਰ ਨਾਲ ਕੋਈ ਇਹੋ ਜਿਹਾ ਸੰਬੰਧ ਜੋੜ ਲਵੇ ਜਿਵੇਂ ਇਹਨੇ ਮਿਰਗ ਨਾਲ ਜੋੜਿਆ ਹੋਇਆ, ਫਿਰ ਉਹਨੂੰ ਸਾਰਿਆਂ 'ਚ ਹਰੇ ਦਿੰਦੇ, ਸਾਰੇ ਹਰ ਦਾ ਰੂਪ ਹੀ ਦਿੰਦੇ ਨੇ। ਇਹ ਵੀ ਸੰਸਾਰ ਜੇ ਤੂੰ ਦੇਖਦਾ ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰ ਹੀ ਆਇਆ। ਗੁਰੂ ਅਮਰਦਾਸ ਕਹਿੰਦੇ ਨੇ ਹਰ ਦਾ ਦਰਸ਼ਨ ਕਰਨਾ। ਕਿਸੇ ਨੂੰ ਕਹਿੰਦੇ ਵੀ ਹਰ ਦਾ ਦਰਸ਼ਨ ਕਰਨਾ ਸੱਚੀ ਮੁੱਚੀ ਅੱਖਾਂ ਨਾਲੇ, ਕਹਿੰਦੇ ਹਾਂ ਹਰ ਦਾ ਦਰਸ਼ਨ ਕਰਨਾ। ਉਹਨਾਂ ਨੇ ਉਹ ਫੋਟੋ ਬਣਾਈ ਹੋਈ ਹੈ ਕ੍ਰਿਸ਼ਨ ਦੀ, ਮੂਰਤੀ ਬਣਾਈ ਹੋਈ ਹੈ, ਕਹਿੰਦੇ ਇਹ ਤਾਂ ਮੂਰਤੀ ਹੈ। ਜੇ ਹਰ ਦਾ ਦਰਸ਼ਨ ਅੱਖਾਂ ਨਾਲ ਕਰਨਾ, ਇਹ ਵਿਸ ਸੰਸਾਰ ਜੇ ਤੂੰ ਦੇਖਦਾ ਜਿੰਨਾ ਵੀ ਸੰਸਾਰ ਹੈ ਸਾਰਾ ਵਿਸ 84 ਲੱਖ ਜੀਵ ਨੇ, ਹਰ ਕਾ ਰੂਪ ਹੈ, ਹਰ ਨਹੀਂ ਹੈ,
ਹਰ ਕਾ ਰੂਪ,
ਰੂਪ ਦਾ ਹੀ ਦਰਸ਼ਨ ਹੋਣਾ ਅੱਖ ਨਾਲ, ਹਰ ਦਾ ਤਾਂ ਹੋਣਾ ਹੀ ਨਹੀਂ। ਗੱਲ ਫਿਰ ਵੱਲ ਰੱਖ ਲਿਆ, ਹਰ ਨਹੀਂ ਹੈ, ਹਰ ਕਾ ਰੂਪ ਹੈ, ਇਹਦੇ 'ਚ ਜੋਤ ਹੈ, ਹਰ ਦੀ ਹਰ ਨਹੀਂ ਹੈ ਇਹਦੇ 'ਚ, ਸਰੀਰ 'ਚ, ਸਰੀਰ 'ਚ ਹਰ ਕਿੱਥੇ ਹੈ, ਹਰ ਤਾਂ ਅੰਦਰ ਹਿਰਦੇ 'ਚ ਹੈ, ਹਰ ਹਿਰਦੇ 'ਚ ਹੈ, ਉਹਦੀ ਜੋਤ ਸਰੀਰ 'ਚ ਹੈ, ਹਰ ਕਾ ਰੂਪ ਹੈ, ਹਰ ਕੀ ਜੋਤ, ਸੂਰਜ ਦਾ ਰੂਪ ਧੁੱਪ ਹੈ, ਇੱਥੋਂ ਬੈਠਿਆਂ ਨੂੰ ਸਾਨੂੰ ਧੁੱਪ ਦਿੰਦੀ ਹੈ, ਬਾਹਰ ਸੂਰਜ ਨਹੀਂ ਦਿੰਦਾ, ਬਸ ਇੱਦਾਂ ਹੀ ਧੁੱਪ 'ਚ ਬੈਠਾਂਗੇ ਤਾਂ ਸੂਰਜ ਦਿਖੂਗਾ, ਅਸੀਂ ਉਹਦੀ ਦੂਏ ਦੀ ਧੁੱਪ 'ਚ ਨਹੀਂ ਬੈਠ ਸਕਦੇ, ਦੂਏ ਦੀ ਜੋਤ ਵਿੱਚ ਅਸੀਂ ਪ੍ਰਵੇਸ਼ ਨਹੀਂ ਕਰ ਸਕਦੇ, ਦੂਏ ਦੀ ਜੋਤ ਵਿੱਚ ਦੂਈ ਜੋਤ ਨਹੀਂ ਰਲ ਸਕਦੀ, ਇੱਕ ਜੋਤ ਦੂਈ ਜੋਤ 'ਚ ਪ੍ਰਵੇਸ਼ ਨਹੀਂ ਕਰ ਸਕਦੀ। ਇਸ ਕਰਕੇ ਆਪਣੇ ਅੰਦਰੋਂ ਹੀ ਆਪਣਾ ਆਪ ਦੇਖਣਾ। ਹਾਂ, ਉਹਦਾ ਹਰ ਕਾ ਰੂਪ ਦੇਖ ਸਕਦੇ ਹਾਂ, ਹਰ ਕਾ ਰੂਪ ਤਾਂ ਸਾਰਿਆਂ ਦੇ ਵਿੱਚ ਹੈ, ਤਿਸਦੇ ਚਾਨਣ ਸਭ ਹੈ, ਚਾਨਣ ਹੈ ਜਿਹੜਾ ਉਹਦੀ ਜੋਤ ਹੈ, ਰੂਪ ਹੈ ਉਹਦਾ। ਜੋ ਬੁੱਧੀ ਦਾ ਲੈਵਲ ਹੈ, ਜੋ ਮਨ ਹੈ ਉਹਦਾ ਰੂਪ ਹੈ, ਨਿਰਮਲ ਹੈ ਜਾਂ ਮਲੀਨ ਹੈ ਉਹ ਅਲੱਗ ਗੱਲ ਹੈ, ਅਪਰਾਧੀ ਹੈ ਦਾਤਾ ਹੈ ਜਾਂ ਮੰਗਤਾ ਹੈ ਉਹ ਅਲੱਗ ਗੱਲ ਹੈ, ਗੁਣਵੰਤਾ ਹੈ ਨਿਰਗੁਣ ਹੈ ਉਹ ਅਲੱਗ ਗੱਲ ਹੈ, ਰੂਪ ਉਹਦਾ ਹੀ। ਜੇ ਹਰ ਦੇ ਨਾਲ ਕੋਈ ਐਸਾ ਰਿਸ਼ਤਾ ਪਾ ਲਵੇ, ਐਸਾ ਉਹਦੇ ਨਾਲ ਜ਼ਿਹਨ 'ਚ ਉਹਨੂੰ ਬਿਠਾ ਲਵੇ ਆਪਣੇ, ਤਾਂ ਉਹਨੂੰ ਸਾਰੀ ਜਗ੍ਹਾ ਹਰੇ ਹੀ ਦਿਖੂਗਾ, ਹਰ ਬਿਨਾਂ ਵਰਨਾ ਦੇਖੋ ਕੋਈ। ਇਹ ਵਿਸ਼ਵ ਸੰਸਾਰ ਜੇ ਤੂੰ ਦੇਖਦਾ ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰ ਹੀ ਆਇਆ, ਕਹਿੰਦੇ ਦੇਖ ਲਿਆ ਹਰ ਕਾ ਰੂਪ ਹੈ, ਇਕੱਲੀ ਮੂਰਤੀ ਨਹੀਂ ਬਣਾ ਸਕਦੇ, ਫਿਰ ਕੀੜੀ ਤੋਂ ਹੱਥੀ ਤੀ ਸਾਰੇ ਹਰ ਕਾ ਰੂਪ ਨੇ, ਸਾਰਿਆਂ 'ਚ ਹਰ ਹੈ, ਇਹੀ ਕਿਉਂ ਹਰ ਹੈ, ਇਹ ਹਰ ਕਿਉਂ ਨਹੀਂ ਹੈ, ਵੇਦ ਵੀ ਮੰਨਦਾ ਇਹ ਗੱਲ ਨੂੰ, ਵੇਦ ਮੰਨਦਾ, ਜੇ ਵੇਦ ਮੰਨਦਾ ਤੁਸੀਂ ਕਿਉਂ ਨਹੀਂ ਮੰਨਦੇ, ਇੱਥੋਂ ਪੰਡਿਤ ਨੇ ਬਾਟ ਪਾੜੀ ਹੋਈ ਹੈ, ਵੇਦ ਛੱਡ ਦਿੱਤਾ, ਗੁਰਬਾਣੀ ਵੇਦ 'ਤੇ ਲੈ ਕੇ ਆਉਂਦੀ ਹੈ, ਸੱਚ 'ਤੇ ਲੈ ਕੇ ਆਉਂਦੀ ਹੈ, ਉਹ ਸੱਚ ਤੋਂ ਭੱਜਦੇ ਨੇ, ਪਰ ਦੱਤ ਸੱਚ ਤੋਂ ਨਹੀਂ ਭੱਜਦਾ, ਸੱਚ ਤੋਂ ਨਹੀਂ ਭੱਜ ਰਿਹਾ ਦੱਤ, ਦੱਤਾਤਰੇ ਨਹੀਂ ਸੱਚ ਤੋਂ ਭੱਜ ਰਿਹਾ। ਸੱਚ ਤੋਂ ਭੱਜਦਾ ਤਾਂ ਉਹਨੂੰ ਕਹਿੰਦਾ ਵੀ ਤੂੰ ਅੰਨਾ ਸੀ ਬਈ, ਤੈਨੂੰ ਪਤਾ ਨਹੀਂ ਆਦਮੀ ਕੀ ਹੁੰਦਾ ਫਿਰ ਕੀ ਹੁੰਦਾ। ਉਹਨੂੰ ਪਤਾ ਸੀ ਸੱਚ ਸੀ, ਇਹਦੀ ਅਵਸਥਾ ਇਹਦਾ ਜਿਵੇਂ ਮੇਰਾ ਧਿਆਨ ਸੀ ਅੰਤਰ ਧਿਆਨ, ਮੈਨੂੰ ਨਹੀਂ ਪਤਾ ਲੱਗਿਆ ਆਲੇ ਦੁਆਲੇ ਮੇਰੇ ਬੰਦੇ ਆ ਕੇ ਬੈਠੇ ਨੇ ਮੇਰੇ ਚੇਲੇ, ਇਵੇਂ ਇਹ ਆਪਣੇ ਧਿਆਨ 'ਚ ਬੈਠਾ ਤੀ, ਇਹਨੂੰ ਸਾਡਾ ਨਹੀਂ ਪਤਾ ਲੱਗਿਆ। ਮੈਂ ਦੇਖਿਆ ਕਿਉਂ ਮੇਰੀ ਚਮਕ ਜ਼ਿਆਦਾ ਸੀ, ਉਹ ਦੂਜ ਦਾ ਚੰਦਰਮਾ ਕਿਹਾ ਹੋਇਆ ਨਾ, ਚੰਦਰਮਾ ਹੀ ਦੇਖਣਾ ਸੀ, ਉਹ ਦੂਏ ਕੀ ਦੇਖਣਾ ਸੀ, ਇਹਨੂੰ ਹਨੇਰਾ ਨਹੀਂ ਰਹਿੰਦਾ ਹੁੰਦਾ। ਬਾਕੀ ਤਾਂ ਨਿਸ ਕਿਹਾ ਹੋਇਆ ਚੇਲਿਆਂ ਨੂੰ, ਚੇਲਿਆਂ ਨੂੰ ਨਿਸ ਕਿਹਾ ਹੋਇਆ, ਚੇਲੇ ਤਾਂ ਦੀਂਹਦੇ ਹੀ ਨਹੀਂ, ਦੀਂਹਦਾ ਹੀ ਰੋਸ਼ਨੀ ਸੀ, ਜਿੱਥੇ ਰੋਸ਼ਨੀ ਸੀ ਉਹ ਦੇਖ ਲਈ ਉਹਨੇ, ਉਹ ਰੋਸ਼ਨੀ 'ਤੇ ਤੀਰ ਖਿੱਚ ਲਿਆ। ਹਾਂਜੀ,
ਹਰ ਸੋਹਿਤ ਜੋ ਇਹ ਭਾਂਤ ਕਰੈ ਭਵ ਭਾਰ ਅਪਾਰ ਹੈ ਪਾਰ ਪਰੈ।
ਬਸ ਕਹਿੰਦੇ ਜੇ ਹਰ ਨਾਲ ਇਹੋ ਜਿਹਾ ਰਿਸ਼ਤਾ ਪਾ ਲਈਏ ਆਪਾਂ, ਆ ਭਵ ਸਾਗਰ ਤੋਂ ਫੱਟ ਪਾਰ ਗਿਆ,
ਭਵ ਭਾਰ ਅਪਾਰ ਹੈ ਪਾਰ ਪਰੈ।
ਹਾਂ, ਅਪਾਰ ਭਵ ਸਾਗਰ ਤੋਂ ਪਾਰ ਹੋ ਜਾਂਦਾ, ਹੋ ਸਕਦਾ।
ਮਲ ਅੰਤਰ ਜਾਹੇ ਇਸ਼ਨਾਨ ਕੱਟੈ ਜਗ ਤੇ ਫਿਰ ਆਮਨ ਜਾਨ ਮਿਟੈ।
ਬਸ ਉਹ ਕਹਿੰਦੇ ਇਸ਼ਨਾਨ ਉਹਦਾ ਫਿਰ ਬਾਹਰ ਨਹੀਂ ਹੁੰਦਾ,
ਮਨ ਅੰਤਰ ਜਾਹੇ ਇਸ਼ਨਾਨ ਕੱਟੈ,
ਬਸ ਉਹ ਅੰਤਰ, ਬਸ ਇਸ਼ਨਾਨ ਉਹਦਾ ਮਨ ਦਾ ਅੰਦਰ ਹੀ ਹੁੰਦਾ, ਅੰਦਰ ਦੀ ਜਿਹੜਾ ਹੈ ਨਾ,
ਮਲ ਅੰਤਰ ਜਾਹੇ ਇਸ਼ਨਾਨ ਕੱਟੈ।
ਹਾਂ, ਜਿਹੜੀ ਅੰਦਰ ਦੀ ਮੈਲ ਹੈ ਅੰਦਰ ਹੀ ਕੱਟ ਜਾਂਦੀ ਹੈ ਉਹਦੀ, ਫਿਰ ਉਹਦੇ ਅੰਦਰ ਮਲੀਨਤਾ ਨਹੀਂ ਰਹਿੰਦੀ।
ਜਗ ਤੇ ਫਿਰ ਆਮਣ ਜਾਨ ਮਿਟੈ,
ਆਉਣਾ ਜਾਣਾ ਜਗ ਤੋਂ ਉਹਦਾ ਮਿਟ ਜਾਂਦਾ। ਇਹ ਗੱਲ ਕੌਣ ਲਿਖ ਸਕਦਾ, ਜਿਹੜਾ ਇਹ ਗੱਲ ਜਾਣਦਾ ਉਹ ਕੌਣ ਹੈ? ਪੰਡਿਤ ਨਹੀਂ ਜਾਣਦਾ ਇਹ ਗੱਲ, ਜਗ ਤੋਂ ਛੱਡਣ ਦੀ ਗੱਲ ਪੰਡਿਤ ਕਿੱਥੇ ਲਿਖੀ ਹੋਈ ਹੈ? ਪੰਡਿਤ ਦੇ ਸ਼ਾਸਤਰ ਸਿਮਰਤਾਂ ਦੇ ਵਿੱਚ, ਉਹਦੇ ਤਾਂ ਅੱਖਾਂ ਨਾਲ ਦਰਸ਼ਨ ਦੀ ਗੱਲ ਲਿਖੀ ਹੋਈ ਹੈ। ਆ ਜਿਹੜੀ ਪਿਛਲੀਆਂ ਪੰਕਤੀਆਂ ਨੇ ਇਹ ਕਿਹਦੀਆਂ ਲਿਖੀਆਂ ਹੋਈਆਂ ਨੇ? ਇਹ ਉਹਦੀਆਂ ਲਿਖੀਆਂ ਹੋਈਆਂ ਜਿਹੜਾ ਗੁਰਮਤ ਦਾ ਸਾਰ ਜਾਣਦਾ। ਇਹਦਾ ਸਾਬਤ ਹੁੰਦਾ ਵੀ ਦਸਮ ਪਾਤਸ਼ਾਹ ਦੀ ਖੁਦ ਲਿਖੀ ਹੋਈ ਹੈ ਗੱਲ, ਇਹ 'ਚ ਆਪ ਲਿਖਿਆ ਹੋਇਆ ਹੈ, ਜਗ੍ਹਾ ਜਗ੍ਹਾ 'ਤੇ ਸਾਬਤ ਹੋਈ ਜਾਂਦਾ। ਹਾਂਜੀ,
ਗੁਰ ਜਾਣ ਤਵੇ ਤੇ ਪਾਏ ਪਰਾ।
ਆ ਦੇਖੋ, ਗੁਰਦੇਵ ਮੰਨ ਕੇ ਪੈਰੀ ਪੈ ਗਿਆ ਜਾ ਕੇ, ਉਹ ਖੜਾ ਹੈ, ਉਹ ਪੈਰੀ ਪੈ ਗਿਆ ਜਾ ਕੇ, ਉੱਠ ਕੇ ਪੈਰੀ ਪੈ ਗਿਆ ਉਹਦੇ ਜਾ ਕੇ ਗੁਰਮਨ ਕੇ। ਉਹ ਤਾਂ ਅਪਰਾਧੀ ਸੀ ਬਈ, ਰੋਸ਼ਕਾਰ ਖੇਡਦਾ ਸੀ। ਦੱਤਾਤਰੇ ਪੈਰੀ ਪੈ ਗਿਆ ਜਾ ਕੇ, ਦੱਤ ਦੇ ਮੁਕਾਬਲੇ ਤਾਂ ਦੁਨੀਆਂ 'ਚ ਕੋਈ ਆਦਮੀ ਨਹੀਂ, ਤੇ ਪੀਸਣ ਨਹੀਂ ਸਾਰੀ ਦੁਨੀਆ ਘੁੰਮ ਆਇਆ, 3 ਕੁੰਟਾਂ ਦਾ ਪਹਿਲਾਂ ਘੁੰਮ ਆਇਆ, ਦੱਖਣ ਨੂੰ ਚੱਲਿਆ। ਹੁਣ ਇਹ ਦੱਖਣ ਦੇ ਪਹਾੜਾਂ ਦੀ ਗੱਲ ਹੋਊ, ਇਹ ਜੰਗਲ ਦੱਖਣ ਦੀ ਗੱਲ ਚੱਲੀ ਸੀ ਨਾ, ਦੱਖਣ ਦਾ ਜਿਹੜੇ ਪਹਾੜ ਨੇ ਇੱਥੇ ਦੀ ਗੱਲ ਹੋਊ ਨਾ, ਜੰਗਲ ਇੱਥੇ ਫਿਰਦੇ ਨਹੀਂ ਆ ਨਕਸਲਵਾੜੀਏ, ਉੱਥੇ ਹੀ ਲੁਕਦੇ ਨੇ ਜਾ ਕੇ ਉਹ ਜੰਗਲ, ਉਹਨਾਂ ਤੋਂ ਤਾਂ ਸਾਡੀ ਫੌਜ ਪੁਲਿਸ ਵੀ ਘਬਰਾਉਂਦੀ ਹੈ ਜਾਣਦੇ, ਹਾਲਾਂਕਿ ਆਬਾਦੀ ਬਹੁਤ ਹੈ ਹੁਣ। ਇਹਦੇ ਲਈ ਗੱਲ ਹੈ, ਉਹ ਜਿਹੜਾ ਇੰਨਾ ਏਰੀਆ ਘੁੰਮਿਆ ਆ, ਆਖਿਰ ਉਹਨੇ ਦੁਨੀਆ ਇੰਨੀ ਨਾਲ ਤੁਰ ਪਈ ਉਹਦੇ ਨਾਲ, ਉਹਦੇ ਮੁਕਾਬਲੇ ਦਾ ਹੋਰ ਕੋਈ ਬੰਦਾ ਤਾਂ ਹੈ ਨਹੀਂ, ਜੇ ਹੁੰਦਾ ਤਾਂ ਇੱਥੇ ਅਵਤਾਰ ਲਿਖਿਆ ਹੁੰਦਾ। ਹੈ ਵੀ ਉਹ ਜਿਹੜੇ ਇਲ ਵਗੈਰਾ ਗੁਣ ਬਣਾਏ ਨੇ, ਉਹ ਆਦਮੀ ਉਹਨਾਂ 'ਚ ਉਹੋ ਜਿਹਾ ਨਹੀਂ ਹੈ, ਉਹ ਧਿਆਨ ਵਾਲੇ ਨੇ, ਹੈ ਉਹ ਰੂਹ ਪਿੰਜਣ ਵਾਲਾ ਵੀ, ਉਹਦੇ ਪੈਰੀਂ ਥੋੜ੍ਹੀ ਪਿਆ ਜਾ ਕੇ ਦੱਤ, ਉਹ ਮੰਨ ਲਿਆ ਵੀ ਇਹਦਾ ਧਿਆਨ ਚੰਗਾ, ਕੁੜੀ ਵੀ ਗੁੱਡੀ ਹੈ, ਪੈਰੀਂ ਥੋੜ੍ਹਾ ਪਿਆ ਕਿਸੇ ਦੇ, ਉਹਨੂੰ ਥੋੜ੍ਹੀ ਦੱਸਿਆ ਤੈਨੂੰ ਮੈਂ ਗੁਰੂ ਬਣਾ ਲਿਆ, ਉਹ ਤੋਂ ਅਸਰ ਲੈ ਲਿਆ ਵੀ ਹਾਂ ਠੀਕ ਹੈ ਇਹਦਾ ਅਸਰ। ਕਿਸੇ ਆਦਮੀ ਦੇ ਪੈਰੀ ਪਿਆ ਸਾਬਤ ਕਰੋ,
ਸ਼ਿਕਾਰੀ ਦੇ ਪਿਆ ਮਾਸ ਖਾਣ ਵਾਲੇ ਦੇ,
ਹੁਣ ਤੱਕ ਇੱਕ ਅਪਰਾਧੀ ਸ਼ਿਕਾਰੀ ਦੇ ਜਿਹਨੂੰ ਇਹ ਕਹਿੰਦੇ ਨੇ ਮਾਸ ਖਾਣ ਵਾਲੇ ਦੇ, ਉਹਦੇ ਪੈਰੀ ਪੈ ਗਿਆ ਜਾ ਕੇ। ਇਹ ਤਾਂ ਦੱਤ ਦਾ ਦਿਮਾਗ 'ਚ ਫਰਕ ਹੈ, ਜਾਂ ਫਿਰ ਇਹਨਾਂ ਦੇ ਦਿਮਾਗ 'ਚ ਫਰਕ ਹੈ, ਪੰਡਿਤ ਦੇ ਦਿਮਾਗ 'ਚ ਫਰਕ ਹੈ। ਪੰਡਿਤ ਦੇ ਦਿਮਾਗ 'ਚ ਤਾਂ ਫਰਕ ਹੈ ਉਹ, ਜੇ ਨਾ ਫਰਕ ਹੁੰਦਾ ਤਾਂ ਵੇਦ ਕਿਉਂ ਛੱਡਦਾ। ਰੋਵੇ ਪੰਡਿਤ ਗਿਆਨ ਗਵਾਏ, ਗਿਆਨ ਗਵਾ ਕੇ ਰੋਂਦਾ ਫਿਰਦਾ ਪੰਡਿਤ। ਦੁਨੀਆ ਤੋਏ ਤੋਏ ਕਰਦੀ ਹੈ ਖਿਲਾਫ ਵੀ, ਪੰਡਿਤ ਦਾ ਇਤਬਾਰ ਨਾ ਕਰ ਲਿਓ। ਉੱਥੇ ਇੱਕ ਆਪਣੇ ਯੂਪੀ ਦੇ ਵਿੱਚ ਪਰਮਵੀਰ ਨੂੰ ਕਹਿੰਦਾ, ਯਾਦਵ ਹੈ, ਕਹਿੰਦਾ ਸੱਪ ਦਾ ਇਤਬਾਰ ਕਰ ਲਈ, ਸਿੰਘ ਦਾ ਇਤਬਾਰ ਕਰ ਲਈ, ਪੰਡਿਤ ਦਾ ਇਤਬਾਰ ਨਾ ਕਰੀ। ਉਹਨੇ ਮੈਨੂੰ ਆ ਕੇ ਦੱਸਿਆ ਵੀ ਐਂ ਕਹਿੰਦਾ ਉਹ ਹੈ ਯਾਦਵ। ਉਹ ਮੈਂ ਕਿਹਾ ਭਾਈ ਉਹ ਕ੍ਰਿਸ਼ਨ ਦੇ ਚੇਲੇ ਨੇ, ਕ੍ਰਿਸ਼ਨ ਦਾ ਪਰਿਵਾਰ ਹੈ। ਕ੍ਰਿਸ਼ਨ ਤਾਂ ਪੰਡਿਤ ਦੇ ਪਹਿਲਾਂ ਹੀ ਖਿਲਾਫ ਹੈ, ਪੰਡਿਤ ਕ੍ਰਿਸ਼ਨ ਦੇ ਖਿਲਾਫ ਹੈ। ਪੰਡਿਤ ਨੇ ਤਾਂ ਕ੍ਰਿਸ਼ਨ ਨੂੰ ਇੱਕ ਬਹੁਤ ਹੀ ਘਟੀਆ ਜੇ ਉਹ ਕੁੜੀਆਂ ਦੇ ਕੱਪੜੇ ਲੈ ਗਿਆ ਚੱਕ ਕੇ, ਦੇਖੋ ਕਿੱਡੀ ਬੜੀ ਗੱਲ ਹੈ। ਇਹੋ ਜਿਹਾ ਕੁਛ ਲਿਖਿਆ ਜਿਹਦੇ ਨਾਲ ਬਹੁਤ ਹੀ ਨਫ਼ਰਤ ਕਰਨ ਲੋਕ। ਕੱਲ੍ਹ ਉਹਦੇ ਕੋਲ ਸੀ ਜੋ ਮਰਜ਼ੀ ਲਿਖੀ, ਪੜ੍ਹਨ ਉਹਨੇ ਹੋਰ ਕਿਸੇ ਨੂੰ ਦਿੱਤਾ। ਇਹੋ ਜਿਹੀਆਂ ਗੱਲਾਂ ਜਾਣ ਬੁੱਝ ਕੇ ਜੋੜੀਆਂ ਹੋਈਆਂ ਨੇ ਅੱਜ, ਜਿਹੜੀਆਂ ਅਸੀਂ ਕਰ ਵੀ ਨਹੀਂ ਸਕਦੇ ਪਹਿਲਾਂ। ਉੱਧਰ ਰਾਮਚੰਦਰ ਹੈ, ਉਹਨੇ ਮਾਰਿਆ ਸੀ ਪੰਡਿਤ ਨੂੰ, ਰਾਵਣ ਨੂੰ, ਉਹਦੇ ਖਿਲਾਫ ਬਹੁਤ ਕੁਛ ਲਿਖ ਦਿੱਤਾ ਇਹੋ ਜਿਹਾ। ਹੁਣ ਜਿਹੜੇ ਨੂੰ ਲੋਕਾਂ ਨੂੰ ਪਤਾ ਲੱਗਦਾ, ਹੁਣ ਸਾਰੇ ਹੀ ਮੁਖਰ ਹੋਏ ਹੋਏ ਨੇ, ਸਾਰੇ ਦੱਸਦੇ, ਸਭ ਅੰਡ ਵੰਡ ਲਿਖਿਆ ਹੋਇਆ ਇਹਨਾਂ ਦਾ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ। ਅੱਛੀਆਂ ਗੱਲਾਂ ਲਿਖ ਦਿੱਤੀਆਂ, ਸੱਚ ਛੱਡ ਦਿੱਤਾ, ਝੂਠ ਹੈ ਝੂਠ ਭਰ ਦਿੱਤਾ ਸਾਰੇ ਗ੍ਰੰਥਾਂ 'ਚ। ਇਹ ਪੰਡਿਤ ਦੀ ਉਹ ਗੱਲ ਹੈ ਨਾ। ਹਾਂਜੀ,
ਗੁਰ ਜਾਣ ਤਵੇ ਤੈ ਪਾਏ ਪਰਾ, ਪਵ ਪਾਰ ਅਪਾਰ ਸੁਪਾਰ ਤਰਾ।
ਬਸ ਕਹਿੰਦੇ ਭਵ ਸਾਗਰ ਪਾਰ ਹੋ ਗਿਆ ਪਾਏ ਪੈਣ ਵਾਲੇ। ਉਹਨੇ ਮੰਨ ਲਿਆ ਵੀ ਮੈਂ ਧੰਨ ਭਾਗ ਹੋ ਗਏ, ਮੇਰੇ ਦਾਤੇ ਮੰਨਦਾ ਪੈਰੀ ਪੈ ਕੇ, ਭਵ ਤੋਂ ਪਾਰ ਹੋ ਗਿਆ, ਭੈ ਸਾਗਰ ਤਰ ਗਿਆ। ਉਹਦੇ ਅੰਦਰ ਭੈ ਸੀ ਨਾ ਬਣੀ ਹੋਈ, ਉਹ ਨਿਕਲ ਗਈ, ਬਹੁਤ ਦੇ ਮੂੰਹ 'ਚੋਂ ਬਚਿਆ ਨਾ। ਬਹੁਤ ਨੂੰ ਬਹੁਤ ਨੇੜਿਓਂ ਦੇਖ ਲਿਆ ਨਾ ਤੀਰ, ਜਿਹਦਾ ਗੋਲੀ ਚੱਲ ਗਈ ਹੋਵੇ, ਲੱਗੀ ਨਾ ਹੋਵੇ, ਕੰਨ ਕੋਲ ਦੀ ਲੰਘੀ ਹੋਵੇ, ਉਹ ਮੌਤ ਦੇ ਮੂੰਹ 'ਚ ਬਚਿਆ ਹੁੰਦਾ। ਜਾਂ ਮੌਤ ਦੇ ਮੂੰਹ 'ਚੋਂ ਵੱਜਿਆ, ਫਿਰ ਉਹਦੀ ਅਵਸਥਾ ਬਦਲ ਜਾਂਦੀ ਹੈ, ਫਿਰ ਉਹਦੀ ਅਵਸਥਾ ਬਦਲ ਜਾਂਦੀ ਹੈ। ਬਹੁਤ ਨੇੜਿਓਂ ਜਿਹੜਾ ਮੌਤ ਨੂੰ ਦੇਖ ਲਵੇ, ਉਹਦੀ ਅਵਸਥਾ ਫਿਰ ਬਦਲ ਜਾਂਦੀ ਹੈ, ਫਿਰ ਉਹ ਬਹੁਤਾ ਪੈਰ ਨਹੀਂ ਕਰਦਾ ਮੌਤ ਦਾ। ਦਸ ਅਸ਼ਟ ਅਠਾਰਵਾਂ ਗੁਰੂ ਬਣਾ ਲਿਆ।
ਕਵੀ ਬਾਂਧ ਕਵਿਤਨ ਮੱਦ ਲਿਓ,
ਇਸ ਕਰਕੇ ਕਵੀ ਨੇ ਕਵਿਤਾ ਦੇ ਵਿੱਚ ਬੰਨ ਲਿਆ ਉਹਨੂੰ। ਕਥਨ ਕਵੀ ਲਫ਼ਜ਼ ਵਰਤਿਆ ਆਪਣੇ ਆਪ ਨੂੰ ਦਸ ਪਾਸ਼ਾ, ਕਵੀ ਨੇ ਕਵਿਤਾ ਵਿੱਚ ਮੱਧ ਕੇ ਬੰਨ ਕੇ ਤੁਹਾਨੂੰ ਪੇਸ਼ ਕਰਤਾ। ਹਾਂਜੀ,
ਸਭੀ ਸਿੱਖ ਸੰਯੁਕਤ ਪਾਣ ਗਏ,
ਸਾਰੇ ਜਿੰਨੇ ਚੇਲੇ ਤੇ ਸਾਰੇ ਇਕੱਠੇ ਹੋ ਕੇ ਪੈਰੀ ਪੈ ਗਏ ਉਹਦੇ।
ਸੰਯੁਕਤ ਪਾਣ ਗਏ,
ਇਕੱਠੇ ਹੋ ਕੇ, ਸਾਰੇ ਇਕਦਮ ਇਕੱਠੇ ਹੋ ਕੇ ਸਾਰੇ। ਜਦ ਭਾਈ ਗੁਰੂ ਚਰਨੀ ਲੱਗ ਗਿਆ, ਚੇਲਿਆਂ ਨੇ ਤਾਂ ਲੱਗਣਾ ਹੀ ਸੀ। ਆਹ ਘਟਨਾ ਤਾਂ ਹੋਰ ਕਿਤੇ ਨਹੀਂ ਹੋਈ, ਪਿੱਛੇ ਜਿੰਨੇ ਆਏ
ਸੀ
ਕਿਤੇ ਨਹੀਂ ਘਟਣਾ ਹੋਈ ਹੈ, 18ਵੇਂ ਨੰਬਰ 'ਤੇ ਆ ਕੇ ਘਟਣਾ ਹੋਈ ਹੈ। ਇਹ ਘਟਨਾ ਨੂੰ 18ਵਾਂ ਨੰਬਰ ਤਾਂ ਦਿੱਤਾ ਹੋਇਆ, ਘਟਨਾ ਬਹੁਤ ਵੱਡੀ ਹੈ। ਕਈ ਮਸਲੇ ਨੇ, ਪੁੰਨ ਪਾਪ ਦਾ ਮਸਲਾ ਇਹਦੇ ਵਿੱਚ ਹੈ, ਬ੍ਰਹਮ ਗਿਆਨ ਦਾ ਮਸਲਾ ਇਹਦੇ ਵਿੱਚ ਹੈ, ਜਟੀ ਦਾ ਮਸਲਾ ਇਹਦੇ ਵਿੱਚ ਹੈ, ਜਿਹੜੀ ਸੁੰਨ ਸਮਾਧ ਔਰ ਸਹਿਜ ਸਮਾਧ ਦਾ ਮਸਲਾ ਇਹਦੇ ਵਿੱਚ ਹੈ, ਤਾੜੀ ਦਾ, ਸ਼ਿਕਾਰੀ ਤਾੜੀ ਲਾ ਕੇ ਹੈ, ਕਾਲ ਹੈ ਨਾ, ਕਾਲ ਦਾ ਰੂਪ ਹੈ, ਉਹਦੀ ਤਾੜੀ ਲਾਈ ਹੋਈ ਹੈ, ਇਹਦੇ ਸੰਬੰਧੀ ਸੁੰਨ ਸਮਾਧ ਹੈ। ਸੁੰਨ ਸਮਾਧ ਔਰ ਤਾੜੀ ਦਾ ਫਰਕ ਹੈ, ਉਹਨਾਂ ਦੀ ਅਵਸਥਾ ਦਾ ਫਰਕ ਹੈ। ਬਹੁਤ ਮਸਲੇ ਨੇ ਇਹਦੇ ਵਿੱਚ, ਪਰ ਮਸਲੇ ਉਹਦੇ ਵਾਸਤੇ ਨਹੀਂ ਜਿਹਨੂੰ ਪਤਾ, ਜਿਹਨੂੰ ਬੈਕਗਰਾਊਂਡ ਦਾ ਪਤਾ, ਧਰਮ ਦੀ ਬੈਕਗਰਾਊਂਡ ਦਾ ਪਤਾ ਹੈ, ਉਹਦੇ ਵਾਸਤੇ ਤਾਂ ਪਤਾ ਵੀ ਕੀ ਕੀ ਮਸਲੇ। ਜਿਹਨੂੰ ਧਰਮ ਦੇ ਸਟੂਡੈਂਟ ਨਹੀਂ ਜਿਹੜਾ ਧਰਮ ਦਾ ਵਿਸ਼ਾ ਹੀ ਨਹੀਂ ਜਿਹੜਾ ਧਰਮ, ਉਹਦੇ ਵਾਸਤੇ ਤਾਂ ਕੁਛ ਵੀ ਨਹੀਂ ਹੈ, ਉਹਦੇ ਵਾਸਤੇ ਕੀ ਹੈ, ਉਹਦੇ ਵਾਸਤੇ ਇੱਕ ਸ਼ਿਕਾਰੀ ਹੈ, ਉਹ ਮਿਰਗ ਦੇ ਸ਼ਿਕਾਰ ਨੂੰ ਬੈਠਾ ਹੈ, ਕੋਈ ਸਾਥ ਚਲੇ ਗਏ, ਉਹਨੇ ਭੁਲੇਖੇ ਨਾਲ ਸਾਥ 'ਤੇ ਤੀਰ ਖਿੱਚ ਲਿਆ, ਲੈ ਇੰਨੀ ਗੱਲ, ਹੋਰ ਤਾਂ ਕੋਈ ਗੱਲ ਨਹੀਂ, ਉਹ ਦੂਜਿਆਂ ਨੇ ਰੌਲਾ ਪਾਤਾ, ਬਿਮਾਰੀ ਨਾ ਪਾਈ ਹੈ ਬੰਦਾ, ਚਲੋ ਹਟ ਗਿਆ। ਉਹ ਇਹ ਕਹਿਤਾ ਵੀ ਤੁਸੀਂ ਕਿਉਂ ਆਏ ਹੋ, ਆਏ ਆਏ ਹੋ, ਭੁਲੇਖਾ ਲੱਗ ਗਿਆ ਮੈਨੂੰ, ਉਹ ਚਲੋ ਇਹ ਤਾਂ ਗੱਲਾਂ ਨੇ, ਭਲਾ ਕਹਿੰਦਾ ਵੀ ਇਹ ਤਾਂ ਇਹੋ ਜਿਹੀਆਂ ਤਾਂ ਕਵਿਤਾ ਜਿਹਾ ਲਿਖਦਾ ਆਦਮੀ ਕੋਲੋਂ ਥੋੜ੍ਹੇ ਬਹੁਤ ਵਧਾ ਘਟਾ ਲੈਂਦਾ ਹੀ ਹੈ, ਕੀ ਕੋਈ ਗੱਲ ਸੀ, ਇਹ ਲਿਖਣ ਵਾਲੀ ਗੱਲ ਹੈ, ਕੋਈ ਗ੍ਰੰਥ ਧਰਮ ਗ੍ਰੰਥ ਦੇ ਵਿੱਚ ਇਹਨੂੰ ਜਗ੍ਹਾ ਦੇਣ ਵਾਲੀ ਕੋਈ ਗੱਲ ਹੈ, ਜੇ ਨਾ ਵਿਚਾਰੀ ਹੈ ਕੋਈ ਗੱਲ ਨਹੀਂ, ਜਿਹਨੂੰ ਸਮਝ ਆ ਉਹਦੇ ਵਾਸਤੇ ਬਹੁਤ ਬੜੀਆਂ ਬੜੀਆਂ ਗੱਲਾਂ ਨੇ ਇਹਦੇ ਵਿੱਚ। ਹਾਂਜੀ,
ਸਭ ਹੀ ਸਿੱਖ ਸੰਜਤ ਪਾਣ ਗਏ, ਅਵਲੋਕ ਚਰਾਚਰ ਚੌਂਦ ਰਹੇ,
ਸਾਰੇ ਹੀ ਸੰਯੁਕਤ ਜਿਹੜੇ ਨੇ ਇਕੱਠੇ ਹੋ ਕੇ ਪੈਰੀਂ ਪੈ ਗਏ, ਆ ਜਿਹੜੇ ਸਾਰੇ 84 ਲੱਖ ਜੀਵ ਨੇ, ਕਹਿੰਦੇ ਇਹ ਚੌਂਦ ਹੈਰਾਨ ਹੋ ਗਏ, ਇਹ ਕੀ ਹੋ ਗਿਆ, ਇਹ ਸ਼ਿਕਾਰੀ ਹੈ, ਇਹ ਐਡਾ ਬੜਾ ਰਿਸ਼ੀ ਦੁਨੀਆ ਮੰਨਦੀ ਹੈ, ਇਹ ਇਹਦੇ ਪੈਰੀਂ ਕਿਉਂ ਪੈ ਗਿਆ।
ਅਵਲੋਕ ਚਰਾਚਰ ਚੌਂਦ ਰਹੇ,
ਹਾਂ ਅਵਲੋਕ ਦੇਖ ਕੇ ਸਾਰੇ ਚੌਂਦ ਚੰਦੇ ਆ ਗਏ,
ਪਸ਼ੂ ਪਛ ਚਰਾਚਰ ਜੀਵ ਸਭੈ,
ਪਸ਼ੂ ਪਛ ਚਰਾਚਰ ਜੀਵ ਸਾਰੇ ਹੈਰਾਨ ਹੋ ਗਏ, ਵੀ ਇਹ ਕੀ ਹੋ ਗਿਆ,
ਗਣ ਗੰਧਰਵ ਭੂਤ ਪਿਸਾਚ ਤਬੈ,
ਉਹ ਸਾਰੇ ਗੰਧਰਵ ਆਂਦੇ ਗਣ ਸੀ ਜਿਹੜੇ ਪਿਸਾਚ ਭੂਤ ਤੇ, ਸਾਰੇ ਹੈਰਾਨ ਹੋਏ, ਸਾਰੇ ਜੀਵ ਹੈਰਾਨ ਹੋਏ ਇਹ ਦੇਖ ਕੇ ਕਿ ਇਹ ਕੀ ਹੋ ਗਿਆ, ਇੱਕ ਐਡਾ ਬੜਾ ਧਾਰਮਿਕ ਆਦਮੀ ਇੱਕ ਸ਼ਿਕਾਰੀ ਦੇ ਪੈਰੀ ਪੈ ਗਿਆ,